ਤੁਹਾਡੀ ਕਿਸੇ ਨੂੰ ਲੋੜ ਹੋਵੇ ਤਾਂ ਹਮੇਸ਼ਾ ਉਸ ਕੋਲ ਮੌਜੂਦ ਰਹੋ, ਕਿਉਂਕਿ ਜਦੋਂ ਕੋਈ ਲੋੜ ਪੈਣ ਤੇ ਕੋਲ ਨਹੀਂ ਹੁੰਦਾ ਤਾਂ ਉਦੋਂ ਕਿਵੇਂ ਮਹਿਸੂਸ ਹੁੰਦਾ ਹੈ, ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਤਾਂ ਸਕਦੇ ਹੀ ਹੋਵੋਗੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ, ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਸੋ ਬਿਲਕੁਲ ਜੀ, ਗੱਲ ਬਿਲਕੁਲ ਸਹੀ ਆ ਕਿ ਮਿਰਗ ਦੇ ਵਿੱਚੋਂ ਹੀ ਕਸਤੂਰੀ ਮਿਲਦੀ ਹੈ ਤੇ ਮਿਹਨਤ ਦੇ ਨਾਲ ਹਰ ਕੰਮ ਸਫਲ ਹੁੰਦਾ ਵਾ, ਤੇ ਮੋਮਬੱਤੀ ਆ ਜਿਹੜੀ ਉਹਦੀ ਲਾਟ ਤੇ ਕਦੇ ਵੀ ਵੱਡਾ ਕੜਾਇਆ ਵਾ ਜਿਹੜਾ ਉਸਦੇ ਵਿੱਚ ਪਈ ਹੋਈ ਚੀਜ਼ ਕਦੇ ਵੀ ਰਿੱਝਣ ਨਹੀਂ ਲੱਗਦੀ, ਤੇ ਸੂਰਜ ਨੂੰ ਮੀਂਹ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੀਂਹ ਉਸ ਨੂੰ ਕੋਈ ਗੋ ਨਹੀਂ ਸਕਦਾ। ਸੋ ਇਸੇ ਤਰ੍ਹਾਂ ਜੀ, ਇਸੇ ਹੀ ਆਸ ਦੇ ਨਾਲ, ਉਮੀਦ ਦੇ ਨਾਲ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਕੰਮ ਨੂੰ ਮਿਹਨਤ ਨਾਲ ਕਰਦੇ ਰਹੋ ਤੇ ਸੂਰਜ ਵਾਂਗੂ ਚਮਕਦੇ ਰਹੋ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ। ਸੋ ਇਨ੍ਹਾਂ ਹੀ ਆਸਾਂ ਤੇ ਉਮੀਦਾਂ ਦੇ ਲਈ ਤੇ ਇਨ੍ਹਾਂ ਹੀ ਅਰਦਾਸਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੀ ਇਸ ਸਵੇਰ ਦੀ, ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਹਾਜ਼ਰ ਆ ਲੈ ਕੇ ਪ੍ਰੋਗਰਾਮ ਲਹਿਰਾਂ। ਸੋ ਮੇਰੇ ਵੱਲੋਂ ਹਰਮਨ ਰੇਡੀਓ ਸੁਣ ਰਹੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਹੀ ਨਿੱਘੀ ਜੀ ਜੀ ਆਇਆ। ਸੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ, ਤੁਹਾਡਾ ਕਿੱਦਾਂ ਦਾ ਲੰਘਿਆ ਹਫ਼ਤਾ? ਉਮੀਦ ਕਰਦੀ ਹਾਂ ਜੀ ਬਿਲਕੁਲ ਵਧੀਆ ਲੰਘਿਆ ਹੋਵੇਗਾ, ਤੇ ਜਿਨ੍ਹਾਂ ਨੇ ਆਪਣੀ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਆ, ਖੂਬ ਮਿਹਨਤ ਤੇ ਮੁਸ਼ਕਤ ਨਾਲ ਲੱਗੇ ਹੋਣਗੇ ਉਸਨੂੰ ਪੂਰਾ ਕਰਨ ਦੇ ਵਿੱਚ, ਤੇ ਕੋਈ ਜਿਹੜੇ ਕਿ ਹਜੇ ਸੋਚ ਰਹੇ ਨੇ, ਪਲੈਨ ਬਣਾ ਰਹੇ ਨੇ। ਸੋ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਵੀ ਹਰ ਪਲੈਨ ਮੁਸ਼ਕਤ ਤੇ ਮਿਹਨਤ ਦੇ ਨਾਲ ਸਿਰੇ ਚੜੇ। ਸੋ ਕਰੀਏ ਜੀ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ। 3 ਅਤੇ ਤਾਰੀਖ ਤੋਂ ਦਿਨ ਹੈ ਜੀ ਅੱਜ ਸ਼ੁੱਕਰਵਾਰ, ਤੇ ਤਾਰੀਖ ਆ 6 ਮਈ, ਤੇ ਸਾਲ ਚੱਲ ਰਿਹਾ ਜੀ 2016, ਤੇ ਟਾਈਮ ਹੋ ਚੁੱਕਾ ਵਾ ਜੀ 8:04 ਸਵੇਰ ਦੇ, ਤੇ ਬ੍ਰਿਸਬੇਨ ਤੋਂ ਆਪਾਂ ਹਾਜ਼ਰ ਹਾਂ ਤੁਹਾਡੇ ਰੂਬਰੂ। ਤੇ ਮੈਨੂੰ ਪਤਾ ਜੀ ਤੁਸੀਂ ਵੀ ਸਾਰੇ ਨੇ ਰੇਡੀਓ ਆਨ ਕਰ ਲਿਆ ਹੋਵੇਗਾ, ਤੇ ਫਿਰ ਮੈਸੇਜਾਂ ਦੇ ਵਿੱਚ ਵੀ ਬਿਜ਼ੀ ਹੋਊਂਗੇ, ਸੋਚ ਰਹੇ ਹੋਊਂਗੇ ਕਿ ਕਿਹੜਾ ਕਿਹੜਾ ਗਾਣਾ ਸੁਣਨਾ ਤੇ ਕਿਹੜਾ ਕਿਹੜਾ ਜੋਕ ਭੇਜਣਾ। ਬਿਲਕੁਲ ਉਸਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ, ਤੇ ਨਾਲ ਦੀ ਨਾਲ ਹੀ ਜੀ ਆਪਾਂ ਕਹੀਏ ਫਿਰ ਸਾਰਿਆਂ ਨੂੰ ਹਰਮਨ ਰੇਡੀਓ ਦੇ ਬੇੜੇ ਨਿੱਘੀ ਜੀ ਜੀ ਆਇਆ, ਤੇ ਨਿੱਘੀ ਜੀ ਜੀ ਆਇਆ ਵੀ ਕਬੂਲ ਹੋਈ ਜਾਂਦੀ ਹੈ ਜੀ, ਸਾਨੂੰ ਮੈਸੇਜ ਵੀ ਆਉਣੇ ਸ਼ੁਰੂ ਹੋ ਗਿਆ। ਤੁਸੀਂ ਸਾਡੇ ਨਾਲ ਰਾਬਤਾ ਵੀ ਕਾਇਮ ਕਰ ਸਕਦੇ ਹੋ, ਰਾਬਤਾ ਕਾਇਮ ਕਰਨ ਦੇ ਲਈ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਈਮੇਲ ਆਈਡੀ ਹੈਗੀ ਹੈ ਜੀ ਸਾਡੀ request@harmanradio.com, ਤੇ ਟੈਲੀਗ੍ਰਾਮ ਦਾ ਨੰਬਰ +917508014489। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੀ ਹੋਵੇਗਾ ਉਸਦੇ ਬਾਰੇ ਤਾਂ ਮੈਂ ਜ਼ਰੂਰ ਦੱਸੂਗੀ ਜੀ ਬਾਅਦ ਵਿੱਚ ਦੱਸੂਗੀ, ਕਿਉਂਕਿ ਫਿਰ ਇੱਕ ਗਾਣਾ ਵੀ ਸੁਣਨਾ ਜ਼ਰੂਰੀ ਬਣਦਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਤੇ ਗਾਣਾ ਹੋ ਜੇ ਤੇ ਉਸ ਤੋਂ ਬਾਅਦ ਚ ਫਿਰ ਸਾਰੇ ਅਲਰਟ ਹੋ ਜਾਂਦੇ ਆ ਨਾ ਕਿ ਕਿੱਦਾਂ ਕਿੱਦਾਂ ਦੇ ਗਾਣੇ ਅੱਜ ਭੇਜਣੇ ਆ। ਤੁਹਾਡੀਆਂ ਫਰਮਾਇਸ਼ਾਂ ਦੀ ਮੈਂ ਉਡੀਕ ਕਰੂੰਗੀ, ਤੇ ਅੱਜ ਦੇ ਪ੍ਰੋਗਰਾਮ ਬਾਰੇ ਜ਼ਰੂਰ ਗੱਲ ਕਰੀਏ ਜੀ ਥੋੜੀ ਜੀ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਟਾਈਮ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ 8:04 ਤੇ ਹੁਣ ਹੋ ਚੁੱਕੇ ਆ ਜੀ 8:05 ਸਵੇਰ ਦੇ, ਤੇ ਬ੍ਰਿਸਬੇਨ ਦੇ ਵਿੱਚ ਅੱਜ ਦਾ ਜਿਹੜਾ ਦਿਨ ਆ ਜੀ ਧੁੱਪ ਲੱਗੀ ਹੋਈ ਆ, ਤੇ ਥੋੜੀ ਥੋੜੀ ਠੰਡ ਦਾ ਅਹਿਸਾਸ ਵੀ ਆ, ਪਰ ਹਾਲੇ ਠੰਡ ਇੰਨੀ ਵੀ ਜ਼ਿਆਦਾ ਨਹੀਂ ਹੋਈ, ਪਰ ਸੁਬਹ ਸੁਬਹ ਕੋਟੀਆਂ ਪਾਉਣੀਆਂ ਪੈ ਹੀ ਜਾਂਦੀ, ਥੋੜਾ ਜਿਹਾ ਇੰਡੀਆ ਦਾ ਚੇਤਾ ਆ ਜਾਂਦਾ ਵਾ। ਸੋ ਮੈਲਬੋਰਨ ਦੇ ਵਿੱਚ ਤਾਂ ਕਾਫੀ ਠੰਡ ਹੋਊਗੀ ਜੀ, ਮੈਲਬੋਰਨ ਤਾਂ ਬਿਗ ਸਿਟੀ ਆ, ਤੇ ਵੈਸੇ ਵੀ ਇੱਥੇ ਸਰਦੀ ਆ ਜਿਹੜੀ ਆਲਮੋਸਟ ਰਹਿੰਦੀ ਹੀ ਰਹਿੰਦੀ ਆ। ਸੋ ਮੈਲਬੋਰਨ ਵਾਲਿਓ ਤੁਸੀਂ ਤਾਂ ਫਿਰ ਜੈਕਟਾਂ ਪਾ ਲਈਆਂ ਹੋਣਗੀਆਂ, ਤੇ ਕੰਮਾਂ ਕਾਰਾਂ ਤੇ ਹੋਊਂਗੇ, ਉਮੀਦ ਕਰਦੇ ਹਾਂ ਜੀ ਸਾਰੇ ਇੰਜੋਏ ਕਰ ਰਹੇ ਹੋ ਤੁਸੀਂ ਹਰਮਨ ਰੇਡੀਓ ਦਾ। ਤੇ ਸੁਣੀਏ ਜੀ ਫਿਰ ਇੱਕ ਗਾਣਾ, ਤੇ ਫਿਰ ਮਿਲਦੇ ਆ ਇਸ ਗਾਣੇ ਤੋਂ ਬਾਅਦ। ਉਹ ਬਾਬੇ ਕੌਣ ਨੇ ਪਤਾ ਨੀ ਤੁਹਾਨੂੰ? ਲਓ ਜੀ ਆਪਾਂ ਦੱਸ ਦਿੰਦੇ ਆ ਤੁਹਾਨੂੰ ਉਹ ਬਾਬੇ, ਪਰ ਪਤਾ ਨੀ ਕਿੱਥੇ ਚਲੇ ਗਏ ਉਹ ਬਾਬੇ। ਹੁਣ ਦੇਖਦੇ ਆ ਜੀ ਕਦੋਂ ਲੱਭਦੇ ਨੇ ਸਾਨੂੰ ਸਾਡੇ ਉਹ ਬਾਬੇ। ਸੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਚਾਦਰੇ ਕੁੜਤੇ ਉੱਤੇ ਤੇ ਤੁਰਲੇ ਵਾਲੀਆਂ ਪੱਗਾਂ ਹੱਥ ਹਥੌੜੇ ਤੇ ਸੀਨੇ ਚੌੜੇ ਤੇ ਅੱਖਾਂ ਦੇ ਵਿੱਚ ਅੱਗਾਂ ਤੇ ਅੱਖਾਂ ਦੇ ਵਿੱਚ ਅੱਗਾਂ ਓਏ ਹੱਥ ਵਿੱਚ ਛਮਕਾਂ ਪੈਰੀ ਧਮਕਾਂ ਤੇ ਸ਼ੇਰਾਂ ਵਾਂਗੂ ਕੱਜ ਦੇ
ਦੋਸਤੋ ਗਾਣਾ ਸੁਣ ਰਹੀ ਸੀ ਤੁਸੀਂ ਉਹ ਬਾਬੇ ਤੇ ਗਾਇਆ ਸੀ ਇਸਨੂੰ ਸੁਰਖਾਬ ਨੇ ਸੋ ਬਿਲਕੁਲ ਜੀ ਉਹ ਬਾਬੇ ਤਾਂ ਪਤਾ ਨੀ ਕਿੱਥੇ ਗਵਾਚ ਗਏ ਨੇ ਉਹ ਸੱਚੀਆਂ ਤੇ ਸੁੱਚੀਆਂ ਸੋਚਾਂ ਵਾਲੇ ਉਹ ਵੱਡ ਵਡੇਰੇ ਕਿਉਂਕਿ ਸਾਡੇ ਹੁਣ ਸਮਾਜ ਦਾ ਤਾਣਾ ਬਾਣਾ ਵੀ ਕੁਝ ਏਦਾਂ ਦਾ ਹੋ ਗਿਆ ਜੀ ਸਾਂਝੇ ਪਰਿਵਾਰ ਖਤਮ ਹੁੰਦੇ ਜਾ ਰਹੇ ਆ ਤੇ ਵੱਡੇ ਜਿਹੜੇ ਕਿ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਤੇ ਆਪਣੇ ਵੱਡਿਆਂ ਦਾ ਡਰ ਸੀ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਵਾ ਸੋ ਬਿਲਕੁਲ ਜੀ ਉਹ ਬਾਬੇ ਪਤਾ ਨੀ ਕਿੱਥੇ ਗਏ ਉਹ ਕਹਿੰਦੇ ਆ ਨਾ ਕਿ ਇੱਕ ਤੂੰ ਹੀ ਨਹੀਂ ਸੀ ਉਗਮਣਾ ਇੱਕ ਤੂੰ ਹੀ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ ਤੇ ਮੈਂ ਤਾਂ ਬਹੁਤ ਸੰਭਲਿਆ ਪਰ ਸ਼ਾਮ ਪੈ ਗਈ ਵਿੱਚ ਚੜਨ ਦਾ ਵਕਤ ਆ ਗਿਆ ਗਰਦਿਸ਼ ਦੇ ਜ਼ੋਰ ਤੇ ਇੱਕ ਬੰਸਰੀ ਦੀ ਹੇਕ ਕੀ ਨਦੀਆਂ ਨੂੰ ਰੋਕਦੀ ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੌਰ ਤੇ ਬਿਲਕੁਲ ਜੀ ਸੋ ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੌਰ ਤੇ ਸੋ ਨਦੀਆਂ ਦਾ ਜ਼ੋਰ ਤਾਂ ਨਦੀਆਂ ਦੀ ਤੌਰ ਤੇ ਨਹੀਂ ਸੀ ਕਿਉਂਕਿ ਜਿੱਦਾਂ ਪਾਣੀ ਦਾ ਵਹਾਅ ਆ ਉਸੇ ਤਰ੍ਹਾਂ ਚੱਲਦਾ ਰਿਹਾ ਉਸੇ ਤਰ੍ਹਾਂ ਜੀ ਹੁਣ ਸਾਡੇ ਸਮੇਂ ਦਾ ਜਿਹੜਾ ਕਿ ਅੱਜ ਚੱਲ ਰਿਹਾ ਇਸ ਦਾ ਵਹਾਅ ਹੀ ਇਸ ਤਰ੍ਹਾਂ ਦਾ ਹੋ ਚੁੱਕਿਆ ਕਿ ਹਰ ਕੋਈ ਆਪ ਮਹਾਰਾ ਹੀ ਬਣਦਾ ਜਾ ਰਿਹਾ ਵਾ ਆਪਣੇ ਵੱਡਿਆਂ ਦਾ ਡਰ ਤੇ ਆਪਣੇ ਵੱਡਿਆਂ ਦੀ ਰਾਏ ਲੈਣਾ ਸ਼ਾਇਦ ਅਸੀਂ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਹਾਂ ਸੋ ਇਹੀ ਕਾਰਨ ਸੀ ਅਸੀਂ ਆਪਣੀ ਜ਼ਿੰਦਗੀ ਦੀਆਂ ਉਲਝਣਾਂ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ ਪਹਿਲਾਂ ਹੁੰਦਾ ਸੀਗਾ ਕਿ ਸਾਰਿਆਂ ਦਾ ਡਰ ਹੁੰਦਾ ਸੀ ਘਰ ਦੇ ਵਿੱਚ ਵੱਡੇ ਦਾਦਾ ਜੀ ਫਿਰ ਤਾਇਆ ਜੀ ਸੋ ਪਰ ਹੁਣ ਸਾਰੇ ਕਹਿੰਦੇ ਕਿ ਤੂੰ ਕੌਣ ਤੇ ਮੈਂ ਕੌਣ ਪਰ ਹਾਲੇ ਵੀ ਚਲੋ ਜੀ ਇਹ ਨੀ ਕਹਿ ਸਕਦੀ ਕਿ ਟੋਟਲੀ ਖਤਮ ਹੋ ਚੁੱਕਾ ਪਰ ਹਾਲੇ ਵੀ ਕੁਝ ਹੈਗਾ ਵਾ ਜੀ ਬਾਕੀ ਸੋ ਜੇ ਬਾਕੀ ਆ ਤਾਂ ਉਹਨੂੰ ਸਾਂਭ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਆ ਜੀ ਕਿਉਂਕਿ ਸਮੇਂ ਦੀ ਲੋੜ ਵੀ ਇਹੀ ਆ ਕਿ ਸਾਨੂੰ ਆਪਣੇ ਬਜ਼ੁਰਗਾਂ ਦੇ ਆਪਣੇ ਵੱਡੇ ਵਡੇਰਿਆਂ ਦਾ ਜੋ ਗਾਈਡੈਂਸ ਆ ਉਹਨਾਂ ਦੀ ਜੋ ਸਾਨੂੰ ਰਸਤਾ ਦਿਖਾਉਣਾ ਜ਼ਿੰਦਗੀ ਦਾ ਜੋ ਵੀ ਫੈਸਲੇ ਲੈਣ ਦੀ ਜਿਹੜੀ ਸਮਰੱਥਾ ਹੁੰਦੀ ਹੈ ਜੀ, ਉਹਨਾਂ ਨੇ ਜ਼ਿੰਦਗੀ ਦੇਖੀ ਹੈ ਸਾਡੇ ਤੋਂ ਬਹੁਤ ਜ਼ਿਆਦਾ ਹੁੰਦੀ ਆ। ਸੋ ਉਹਨਾਂ ਦਾ ਇੱਜ਼ਤ ਮਾਣ ਇਸੇ ਤਰ੍ਹਾਂ ਹੀ ਬਣਾਈ ਰੱਖਣਾ, ਇਹੀ ਜ਼ਰੂਰ ਮੈਂ ਕਹਿਣਾ ਚਾਹੂੰਗੀ। ਤੇ ਹੁਣ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਆ ਜਿਹੜੇ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋ ਚੁੱਕੇ ਆ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਕਰਦੇ ਆ। ਤੇ ਇਸ ਦੇ ਨਾਲ ਨਾਲ ਹੀ ਦੱਸਾਂਗੇ ਕਿ ਤੁਹਾਨੂੰ ਤੁਹਾਡੇ ਦੇਸ਼ਾਂ ਦੀਆਂ ਘੜੀਆਂ ਪਰ ਕਹਿੰਦੇ ਹੁੰਦੇ ਆ ਨਾ ਕਿ ਭਗਤ ਪੂਰਨ ਜੀ ਨੇ ਲਿਖਿਆ ਸੀ, ਕਹਿੰਦੇ ਕਿ ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਕਿਸੇ ਲੋੜਵੰਦਾਂ ਦੀ ਸੇਵਾ ਕਰਕੇ ਦੇ। ਤੇ ਇਸੇ ਤਰ੍ਹਾਂ ਸ਼ੇਕਸਪੀਅਰ ਨੇ ਲਿਖਿਆ ਸੀ, ਕਹਿੰਦੇ ਜੇ ਆਪਣੀ ਗਰੀਬੀ ਦੇਖਣੀ ਆ ਤਾਂ ਅਮੀਰਾਂ ਦੇ ਨਾਲ ਵਰਤਣ ਲੱਗ ਜਾਓ। ਤਾਂ ਤੁਹਾਨੂੰ ਪਤਾ ਲੱਗ ਜੂਗਾ ਜੀ ਕਿ ਤੁਸੀਂ ਕਿੰਨੇ ਗਰੀਬ ਹੋ, ਤੇ ਜੇ ਕਿਸੇ ਲੋੜਵੰਦ ਦੀ ਮਦਦ ਕਰੋਗੇ ਜੀ ਉਸ ਲਈ ਤਾਂ ਤੁਸੀਂ ਬਾਦਸ਼ਾਹ ਹੋ। ਤੇ ਆਪਣੇ ਆਪ ਦੇ ਵਿੱਚ ਉਹ ਅਹਿਸਾਸ ਵੀ ਬੰਦੇ ਨੂੰ ਜ਼ਰੂਰ ਆ ਜਾਂਦਾ ਵਾ। ਸੋ ਹੁਣ ਸੋਚ ਤੁਹਾਡੀ ਆ ਜੀ ਕਿ ਤੁਸੀਂ ਕੀ ਕਰਨਾ ਵਾ। ਤੇ ਬਾਕੀ ਹੁਣ ਪ੍ਰੋਗਰਾਮ ਦੇ ਵਿੱਚ ਕਰ ਲਈਏ ਜੀ ਸ਼ਾਮਲ, ਕੌਣ ਕੌਣ ਆ ਚੁੱਕਾ ਵਾ ਉਹਨਾਂ ਨੂੰ ਵੀ ਜ਼ਰੂਰ ਸ਼ਾਮਲ ਕਰਾਂਗੇ। ਪਰ ਇਸ ਤੋਂ ਪਹਿਲਾਂ ਦੱਸ ਦਈਏ ਜੀ ਪ੍ਰੋਗਰਾਮ ਦੇ ਵਿੱਚ ਕੀ ਕੀ ਹੋਣਾ ਵਾ। ਸੋ ਪ੍ਰੋਗਰਾਮ ਦੇ ਵਿੱਚ ਜੀ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ, ਚੁਟਕਲੇ ਵੀ ਹੋਣਗੇ। ਅਗਰ ਤੁਸੀਂ ਕੋਈ ਸਾਡੇ ਨਾਲ ਆਪਣੇ ਸ਼ਹਿਰ ਦੀ ਘਟਨਾ ਜਾਂ ਕੋਈ ਖਬਰ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਵੀ ਮੋਸਟ ਵੈਲਕਮ ਹੋ ਜੀ। ਤੇ ਬਾਕੀ ਮਿੰਟੋ ਬਰਾੜ ਜੀ ਪ੍ਰੋਗਰਾਮ ਦੇ ਅਗਲੇ ਥੋੜੇ ਕੁ ਟਾਈਮ ਦੇ ਵਿੱਚ ਹੀ ਆ ਸਾਡੇ ਨਾਲ ਰੂਬਰੂ ਹੋਣਗੇ ਤੇ ਗੱਲਬਾਤ ਕਰਾਂਗੇ ਜੀ ਕੀ ਹੋ ਰਿਹਾ ਵਾ ਸਿਆਸੀ ਜੀਵਨ ਦੇ ਵਿੱਚ। ਤੇ ਇਸ ਦੇ ਨਾਲ ਹੀ ਜੀ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਵਿਖਾਵੇ ਤੇ, ਕਿਉਂਕਿ ਲੋਕੀ ਵਿਖਾਵਾ ਜ਼ਿਆਦਾ ਹੀ ਕਰਨ ਲੱਗ ਜਾਂਦੇ ਨੇ। ਪਰ ਵਿਖਾਵਾ ਕਰਨਾ ਕਿੰਨਾ ਕੁ ਜ਼ਰੂਰੀ ਆ ਔਰ ਕਿੰਨਾ ਕੁ ਨਹੀਂ, ਕੀ ਕਰਨਾ ਚਾਹੀਦਾ ਵੀ ਆ ਜਾਂ ਨਹੀਂ ਕਰਨਾ ਚਾਹੀਦਾ, ਤੇ ਇਸ ਦੀ ਜੋ ਵਿਖਾਵਾ ਕਰਨ ਦੀ ਜੋ ਲਿਮਿਟ ਆ ਉਹ ਕਿੱਥੋਂ ਕੁ ਤੱਕ ਹੋਣੀ ਚਾਹੀਦੀ ਆ। ਸੋ ਇਸ ਸਾਰੇ ਕਾਸੇ ਬਾਰੇ ਤੁਹਾਡੀ ਰਾਏ ਵੀ ਜ਼ਰੂਰ ਜਾਣਾਂਗੇ ਜੀ। ਤੇ ਰਾਏ ਜਾਣਨ ਦੇ ਲਈ ਤੁਹਾਨੂੰ ਪਤਾ ਹੀ ਆ ਜੀ ਟੈਲੀਗ੍ਰਾਮ ਰਾਹੀਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਸਾਨੂੰ ਕੋਈ ਆਪਣੀ ਪਸੰਦ ਦਾ ਗੀਤ ਵੀ ਸਾਡੇ ਤੋਂ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ, ਮੇਰੇ ਤੋਂ ਨੀ, ਮੈਂ ਨੀ ਸੁਣਾਉਣਾ, ਕਿਉਂਕਿ ਜੇ ਮੈਂ ਸੁਣਾਉਣ ਲੱਗ ਗਈ ਫਿਰ ਤਾਂ ਤੁਸੀਂ ਭੱਜ ਜਾਓਗੇ ਸਾਰੇ, ਹਨਾ। ਮੈਂ ਨੀ ਜੀ, ਮੈਂ ਤਾਂ ਸਿਰਫ ਆਪਾਂ ਗਾਹਾਂ ਤੁਹਾਡਾ ਮੈਸੇਜ ਪਾਸ ਕਰ ਦਾਂਗੇ ਸਰਬਜੀਤ ਸਿੰਘ ਜੀ ਨੂੰ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ। ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਅੱਜ ਦੀ ਇਸ ਸਵੇਰ ਦੇ ਵਿੱਚ। ਤੇ ਉਹੀ ਤੁਹਾਨੂੰ ਇਹ ਵਧੀਆ ਵਧੀਆ ਗਾਣੇ ਸੁਣਾਉਂਦੇ ਹੁੰਦੇ ਆ ਜੀ। ਤੇ ਲਓ ਫਿਰ ਦੇਖੀਏ ਜੀ ਕੀ ਕਹਿੰਦੀਆਂ ਨੇ ਤੁਹਾਡੇ ਸ਼ਹਿਰਾਂ ਦੀਆਂ ਘੜੀਆਂ। ਬ੍ਰਿਸਬਨ ਦੇ ਵਿੱਚ ਟਾਈਮ ਹੋ ਚੁੱਕਾ ਜੀ 8:14 ਤੇ ਵੈਨਕੋਵਰ ਦੇ ਵਿੱਚ 3:14 ਹੋਇਆ ਜੀ ਸ਼ਾਮ ਦੀ, ਤੇ ਵਿਨੀਪੈਗ ਦੇ ਵਿੱਚ 5:14 ਸ਼ਾਮ ਦੇ ਹੋਇਆ, ਤੇ ਪੈਰਿਸ ਦੇ ਵਿੱਚ 12:14 ਸਵੇਰ ਦੇ, ਜਾਣੀ ਕਿ ਅਰਲੀ ਮਾਰਨਿੰਗ ਆ ਜੀ। ਸੁੱਤੇ ਪਏ ਨੇ ਪੈਰਿਸ ਵਾਲੇ ਤਾਂ ਚਲੋ ਕੋਈ ਗੱਲ ਨੀ, ਸੌਣ ਦਿਓ, ਲੈਣ ਦਿਓ ਵਧੀਆ ਵਧੀਆ ਸੁਪਨੇ, ਤੇ ਦੇਖਣ ਦੋ ਜੀ ਕੀ ਕਹਿੰਦੇ ਆ ਉਹਨਾਂ ਦੇ ਸੁਪਨੇ ਤੇ ਕੀ ਪਾਉਂਦੇ ਆਪਣੇ ਸੁਪਨਿਆਂ ਦੇ ਵਿੱਚ। ਤੇ ਨਿਊ ਡੇਲੀ ਜਾਣੀ ਕਿ ਇੰਡੀਆ ਦੇ ਵਿੱਚ ਟਾਈਮ ਹੋਇਆ ਜੀ 3:44 ਸਵੇਰ ਤੇ, ਤੇ ਇੰਡੀਆ ਦੇ ਵਿੱਚ ਮੌਸਮ ਆ ਜੀ ਗਰਮੀ ਵਾਲਾ ਵਾ। ਸੋ ਗਰਮੀ ਸਟਾਰਟ ਤਾਂ ਹੋਈ ਹੋਈ ਆ ਜੀ, ਹਲੇ ਕਹਿੰਦੇ ਕਿ ਪੂਰੀ ਜਿਹੜੀ ਗਰਮੀ ਆਪਣੀ ਜੋਬਨ ਤੇ ਨਹੀਂ ਆਈ, ਪਰ ਹਜੇ ਚਲੋ ਚੱਲ ਰਹੀ ਆ। ਪਤਾ ਹੀ ਆ ਜੀ ਇੰਡੀਆ ਦੀ ਗਰਮੀ ਤਾਂ ਬਹੁਤ ਹੀ ਜ਼ਿਆਦਾ ਬੁਰੀ ਹੁੰਦੀ ਆ। ਚਲੋ ਆਪਾਂ ਵੀ ਸਾਰੇ ਉੱਥੋਂ ਹੀ ਆਏ ਹਾਂ ਜੀ। ਤੇ ਅੱਗੇ ਜੀ ਔਕਲੈਂਡ ਦੀ ਗੱਲ ਕਰੀਏ ਤਾਂ ਔਕਲੈਂਡ ਦੇ ਵਿੱਚ ਟਾਈਮ ਹੋਇਆ 10:15 ਤੇ ਐਡੀਲੇਡ ਦੇ ਵਿੱਚ ਹੋਇਆ ਜੀ 7:45 ਸਵੇਰ ਦੇ। ਸੋ ਇਹ ਸਨ ਜੀ ਕੁਝ ਦੇਸ਼ਾਂ ਦੀਆਂ ਘੜੀਆਂ। ਤੇ ਇੱਧਰ ਤੁਹਾਡੇ ਜਿਹੜੇ ਮੈਸੇਜ ਆ ਬਹੁਤ ਆ ਚੁੱਕੇ ਆ ਜੀ, ਪੜ੍ਹ ਲਈਏ ਥੋੜੇ ਜਿਹੇ ਤੁਹਾਡੇ ਮੈਸੇਜ ਵੀ ਜ਼ਰੂਰ। ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਜੀ, ਬਹੁਤ ਬਹੁਤ ਸਵਾਗਤ ਆ। ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਆ, ਤੇ ਉਹਨਾਂ ਨੇ ਇੱਕ ਬੜਾ ਹੀ ਵਧੀਆ ਵਿਚਾਰ ਭੇਜਿਆ ਵਾ ਜੀ, ਇੱਕ ਬਾਪ ਦੀ ਤੇ ਬੇਟੀ ਦੀ ਫੀਲਿੰਗ ਆ ਜੀ। ਸੋ ਕਹਿੰਦੇ ਕਿ ਇੱਕ ਪਿਤਾ ਕੀ ਡਾਇਰੀ ਮੈਂ ਲਿਖਾ ਥਾ, ਹੁਣ ਲਿਖਿਆ ਕੀ ਹੋਇਆ ਸੀ, ਕਹਿੰਦੇ ਕਿ ਮੇਰਾ ਬੇਟਾ ਤਬ ਤੱਕ ਮੇਰਾ ਹੈ ਜਬ ਤੱਕ ਉਸਦੀ ਪਤਨੀ ਨਹੀਂ ਮਿਲ ਜਾਂਦੀ, ਔਰ ਮੇਰੀ ਬੇਟੀ ਤਬ ਤੱਕ ਮੇਰੀ ਹੈ ਜਬ ਤੱਕ ਮੇਰੀ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ। ਵਾਹ ਜੀ ਵਾਹ। ਵਾਕਈ ਜੀ ਕਹਿੰਦੇ ਹੁੰਦੇ ਆ ਕਿ ਕੁੜੀਆਂ ਮਾਂ ਜਿਹੜੀਆਂ ਮਾਂ ਬਾਪ ਦਾ ਦੁੱਖ ਵਡਾਉਂਦੀਆਂ ਨੇ, ਤੇ ਬਾਕੀ ਕੁੜੀ ਹੋਵੇ ਮਾਂ ਪਿਓ ਲਈ ਤਾਂ ਇੱਕ ਸਮਾਨ ਹੀ ਹੁੰਦੇ ਨੇ ਜੀ, ਉਹਨਾਂ ਦੀ ਜਾਇਦਾਦ ਹੁੰਦੀ ਆ। ਤੇ ਨਾਲ ਦੀ ਨਾਲ ਜੀ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਸੋ ਪ੍ਰੋਗਰਾਮ ਦੇ ਵਿੱਚ ਦੋਸਤੋ ਆਪਾਂ ਹਮੇਸ਼ਾ ਦੀ ਤਰ੍ਹਾਂ ਬੁਝਾਰਤਾਂ ਜ਼ਰੂਰ ਪਾਉਣੇ ਹੁੰਦੇ ਆ। ਸੋ ਬੁਝਾਰਤ ਮੈਂ ਇਸ ਵਾਰੀ ਵੀ ਪਾਉਂਗੀ। ਲਾਸਟ ਟਾਈਮ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਆਪਾਂ ਦੇਖਦੇ ਹਾਂ ਕਿ ਤੁਸੀਂ ਆਪਣੇ ਬਚਪਨ ਦੇ ਵਿੱਚ ਬੁਝਾਰਤਾਂ ਨੇ ਜਿਹੜੀਆਂ ਇਹ ਬਾਤਾਂ ਨੇ ਸੁਣੀਆਂ ਵੀ ਜਾਂ ਨਹੀਂ। ਸੋ ਬਹੁਤ ਹੀ ਸੌਖੀਆਂ ਜਿਹੀਆਂ ਬਾਤਾਂ ਪਾਈਆਂ ਸੀ ਮੈਂ ਤੁਹਾਨੂੰ, ਜਿਹੜੀਆਂ ਕਿ ਛੋਟੇ ਬੱਚਿਆਂ ਨੂੰ ਉਹਨਾਂ ਦੇ ਮਾਂ ਬਾਪ ਹਮੇਸ਼ਾ ਹੀ ਪਾਉਂਦੇ ਆ। ਹੋ ਸਕਦਾ ਤੁਸੀਂ ਵੀ ਜਿਨ੍ਹਾਂ ਦੇ ਬੱਚੇ ਹੈਗੇ ਆਪਣੇ ਬੱਚਿਆਂ ਨੂੰ ਇਹ ਬਾਤਾਂ ਪਾਈਆਂ ਹੋਣ। ਸੋ ਚਲੋ ਜੀ ਫਿਰ ਹੁਣ ਆਪਾਂ ਅੱਜ ਅਗਲੇ ਸਟੈਪ ਤੇ ਚੱਲੀਏ, ਕਿਉਂਕਿ ਉਹ ਬਾਤਾਂ ਤਾਂ ਬੜੀਆਂ ਹੀ ਈਜ਼ੀ ਸੀ। ਸੋ ਜਿਹੜੀ ਬਾਤ ਮੈਂ ਤੁਹਾਨੂੰ ਅੱਜ ਪਾਉਂਗੀ ਉਹ ਨੈਕਸਟ ਨਹੀਂ ਮੇ ਬੀ ਥਰਡ ਸਟੇਜ ਜਾਂ ਥਰਡ ਸੀੜੀ। ਸੋ ਦੇਖਦੇ ਆ ਜੀ ਉਸ ਬਾਤ ਨੂੰ ਕੌਣ ਕੌਣ ਬੁੱਝੂਗਾ। ਸੋ ਜਿਹਨੇ ਵੀ ਅੱਜ ਉਹ ਬਾਤ ਬੁੱਝਤੀ ਚੈਲੰਜ ਆ ਜੀ ਉਸ ਬੰਦੇ ਦੇ ਉਸ ਸਾਡੇ ਲਿਸਨਰ ਦੇ ਪਸੰਦ ਦਾ ਜਿਹੜਾ ਗਾਣਾ ਵਾ ਬਿਲਕੁਲ ਪੱਕਾ ਪਲੇ ਹੋਊਗਾ ਤੇ ਸਟ੍ਰੇਟ ਵੇ ਪਲੇ ਹੋਊਗਾ। ਸੋ ਦੇਖਦੇ ਆ ਜੀ ਕੌਣ ਆਉਂਦਾ ਮੈਦਾਨ ਦੇ ਵਿੱਚ ਅੱਜ। ਸੋ ਕਰ ਲੋ ਤਿਆਰੀ। ਸੋ ਆਪਾਂ ਤੁਹਾਨੂੰ ਟਾਈਮ ਵੀ ਦੇ ਦਿੰਦੇ ਹਾਂ ਤਿਆਰੀ ਕਰਨ ਦੇ ਲਈ, ਉਨਾ ਚਿਰ ਤੁਹਾਨੂੰ ਗਾਣਾ ਸੁਣਾ ਦਿੰਦੇ ਹਾਂ। ਤੱਕ ਤੁਸੀਂ ਬੀ ਰੈਡੀ ਹਨਾ, ਰੈਡੀ ਹੋ ਜਾਓ ਕਿਉਂਕਿ ਉਸ ਬਾਤ ਦੇ ਨਾਲ ਇੱਕ ਸਟੋਰੀ ਵੀ ਆ। ਸਟੋਰੀ ਕਿਹੜੀ ਆ ਜੀ? ਸਟੋਰੀ ਆ ਇਤਿਹਾਸਿਕ ਸਟੋਰੀ, ਸੱਚੀ ਨੀ ਹੈਗੀ ਜਿੱਦਾਂ ਕਿ ਪਹਿਲਾਂ ਹੁੰਦੀਆਂ ਸੀ। ਇਤਿਹਾਸਿਕ ਕਹਾਣੀਆਂ ਵੀ ਤੁਹਾਨੂੰ ਪਤਾ ਹੀ ਆ ਜਿਹੜੀਆਂ ਕਿ ਇਤਿਹਾਸ ਨਾਲ ਸੰਬੰਧਿਤ ਤੇ ਇਤਿਹਾਸਿਕ ਹੁੰਦੀਆਂ ਵਾ ਜੀ, ਜਿਹੜੀਆਂ ਕਿ ਮਿੱਥੀਆਂ ਹੋਈਆਂ ਹੋਣ। ਜਿੱਦਾਂ ਕਹਿ ਦਿੰਦੇ ਆ ਨਾ ਕਿ ਇੱਕ ਸੀ ਰਾਜਾ ਇੱਕ ਸੀ ਰਾਣੀ, ਉਹ ਮਿੱਥ ਲਈ ਜਾਂਦੀ ਆ। ਸੋ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਥ ਦੇ ਵਿੱਚ ਉਹ ਕਰਦੇ ਹੁੰਦੇ ਆ ਨਾ ਸਮ ਸੋਲਵ ਕਰਦੇ ਹੁੰਦੇ ਆ ਕਿ ਮੰਨ ਲਓ ਮੂਲ ਧਨ ਇੰਨਾ, ਵਿਆਜ ਇੰਨਾ ਤੇ ਦਰ ਇੰਨੀ। ਸੋ ਇਸੇ ਤਰ੍ਹਾਂ ਦੀ ਹੀ ਇੱਕ ਕਹਾਣੀ, ਇੱਕ ਕਹਾਣੀ ਦੇ ਨਾਲ ਕਹਾਣੀ ਨਹੀਂ ਕਹਿ ਸਕਦੀ ਜੀ, ਇਸੇ ਤਰ੍ਹਾਂ ਦੀ ਇੱਕ ਬਾਤ ਆ। ਇਸ ਦੇ ਵਿੱਚ ਤੁਹਾਨੂੰ ਨਾਪ ਤੋਲ ਵੀ ਕਰਨਾ ਪਵੇਗਾ। ਸੋ ਜ਼ਰੂਰ ਪੇਸ਼ ਕਰਦੇ ਹਾਂ ਜੀ, ਪਰ ਪਹਿਲਾਂ ਇੱਕ ਗਾਣਾ। ਸੋ ਗਾਣੇ ਤੋਂ ਬਾਅਦ ਦੱਸਦੇ ਹਾਂ ਜੀ ਕੀ ਅੱਜ ਦੀ ਬੁਝਾਰਤ ਤੇ ਕਿੱਦਾਂ ਬੁਝੋਗੇ ਤੁਸੀਂ, ਇਹ ਤਾਂ ਹੁਣ ਤੁਸੀਂ ਹੀ ਜਾਣੋ। ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਕੂਲ ਤੇ ਗਰਾਰੀਆਂ ਸੀ ਫਸੀਆਂ, ਨਾ ਹੀ ਬਦਲਦੇ ਕਦੇ ਸੁਬਾਨੇ, ਫਿਰ ਕਾਲਜ ਦੇ ਵਿੱਚ ਪੈਰ ਧਰਿਆ, ਪ੍ਰਧਾਨਗੀ ਚ ਪਾਏ ਪੂਰੇ ਗਾਣੇ। ਅੱਜ ਵੀ ਟੋਲਿਓ ਵੇ ਇਕੱਠੇ ਨੇ, ਅੱਜ ਵੀ ਟੋਲਿਓ ਵੇ ਇਕੱਠੇ ਨੇ, ਉਹੀ ਟੋਲੇ ਫੇਰੇ ਉਹੀ ਸਾਰਾ ਕੁਛ ਹੈ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅਸੀਆਂ ਤੇ ਉਹੀ ਕੁੰਡੀ ਮੁੱਛ ਹੈ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਪਹਿਲੀਆਂ ਤੋਂ ਨਾਲ ਨੇ, ਉਹੀ ਅੜੀ ਆ ਤੇ ਉਹੀ ਕੁੰਡੀ ਮੁੱਛੇ। ਆਮ ਜਿਹਾ ਜੱਸੜਾ ਤੇ ਆਮ ਯਾਰ ਨੇ, ਸ਼ੌਂਕੀ ਪੱਗਾਂ ਦੇ ਸਾਰੇ ਸਰਦਾਰ ਨੇ, ਆਮ ਜਿਹਾ ਜੱਸੜਾ ਤੇ ਆਮ ਯਾਰ ਨੇ, ਸ਼ੌਂਕੀ ਪੱਗਾਂ ਦੇ ਸਾਰੇ ਸਰਦਾਰ ਨੇ। ਪਾਣੀਆਂ ਦੇ ਵਾਂਗ ਚੱਲਦਾ ਪਰ ਮਤ ਸਦਾ ਰੱਖੀ ਦੀ ਉੱਚਾ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਚੁੰਡੀ ਮੁੱਛ ਹੈ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਚੁੰਡੀ ਮੁੱਛ ਹੈ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਚੁੰਡੀ ਮੁੱਛ ਹੈ। ਹੰਕਾਰ ਮਾਰ ਲੈਂਦਾ ਏ, ਕੰਮ ਕਰੀ ਮੈਨੂੰ ਯਾਰਾਂ ਕੋਲੋਂ ਪੁੱਛ ਕੇ ਬਹੁਤਾ ਹੰਕਾਰ ਮਾਰ ਲੈਂਦਾ ਏ, ਐਵੇਂ ਸੜੀਦਾਰੀ ਵੇਖ ਕੇ ਤਰੱਕੀਆਂ ਹਰੇਕ ਭਾਗ ਆਪਣੇ ਹੀ ਖਾਂਦਾ ਏ, ਐਵੇਂ ਸੜੀਦਾਰੀ ਵੇਖ ਕੇ ਤਰੱਕੀਆਂ ਹਰੇਕ ਭਾਗ ਆਪਣੇ ਹੀ ਖਾਂਦਾ ਏ, ਹੁੰਦਾ ਸਾਂਝਾ ਪਰਿਵਾਰ ਥਾਂ ਓ ਰੱਬ ਦੀ, ਕੁਝ ਔਰਤਾਂ ਦੇ ਪੈਰੋਂ ਜਾਂਦਾ ਟੁੱਟਾ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ, ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ।
ਡਿਸਟਰਬੈਂਸ ਹੋ ਰਹੀ ਆ। ਗਾਣਾ ਸੁਣ ਰਹੇ ਸੀ ਤੁਸੀਂ ਤਰਸੇਮ ਜੱਸਰ ਦਾ ਗਾਇਆ ਹੋਇਆ ਵਾ। ਕਈ ਜੀ ਜਿਹੜੇ ਪਹਿਲੀਆਂ ਚ ਯਾਰ ਦੋਸਤ ਬਣੇ ਹੁੰਦੇ ਆ ਉਹ ਸਾਰੀ ਜ਼ਿੰਦਗੀ ਯਾਦ ਰਹਿੰਦੇ ਨੇ, ਤੇ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਯਾਦਾਂ ਹੁੰਦੀਆਂ ਨੇ, ਬੀਤੇ ਹੋਏ ਪਲ ਹੁੰਦੇ ਨੇ, ਇਨਸਾਨ ਦੇ ਨਾਲ ਜ਼ਿੰਦਗੀ ਦੇ ਆਖਰੀ ਦਮ ਤੱਕ ਰਹਿੰਦੇ ਨੇ। ਤੁਸੀਂ ਸੁਣਿਆ ਹੋਣਾ ਸਾਡੇ ਵੱਡੇ ਬਜ਼ੁਰਗ ਵੀ ਕਈ ਵਾਰੀ ਜਦੋਂ ਬੈਠੇ ਗੱਲਾਂ ਸੁਣਾਉਂਦੇ ਹੁੰਦੇ ਤਾਂ ਆਪਣੇ ਯਾਰਾਂ ਦੋਸਤਾਂ ਦੀਆਂ ਗੱਲਾਂ ਕਰਕੇ ਖੂਬ ਹੱਸਦੇ ਹੁੰਦੇ ਆ, ਤੇ ਨਾਲ ਹੀ ਇਹ ਵੀ ਦੱਸਦੇ ਹੁੰਦੇ ਆ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਕਿੱਦਾਂ ਦੀਆਂ ਸ਼ਰਾਰਤਾਂ ਕੀਤੀਆਂ ਸੀ ਤੇ ਕਿੱਦਾਂ ਕਿੱਦਾਂ ਦੇ ਕੰਮ ਵੀ ਕੀਤੇ ਸੀ। ਸੋ ਇਹ ਜ਼ਿੰਦਗੀ ਆ ਜੀ, ਹਰ ਕੋਈ ਹਰ ਪੜਾਅ ਦੇ ਵਿੱਚੋਂ ਲੰਘਦਾ ਵਾ। ਸੋ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਖੈਰੀਅਤ ਵਿੱਚ ਹੋਵੋਗੇ। ਤੁਹਾਡੇ ਮੈਸੇਜ ਵੀ ਲੈ ਲਈਏ ਤੇ ਮੈਸੇਜ ਤੋਂ ਬਾਅਦ ਤੁਸੀਂ ਸਾਰੇ ਮੇਰੇ ਖਿਆਲ ਚ ਨਾ ਹੁਣ ਮੈਸੇਜ ਭੇਜਣੇ ਬੰਦ ਹੋ ਗਏ ਥੋੜੇ ਜਿਹੇ, ਤੇ ਸਾਰੇ ਏਦਾਂ ਨਾ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਆ ਦਿੱਲੀ ਝੋਰ ਲਾ ਕੇ ਬੈਠ ਜਾਂਦੀ ਆ ਵੀ ਹੁਣ ਖੁੱਡ ਚੋਂ ਚੂਹਾ ਕਦੋਂ ਬਾਹਰ ਨਿਕਲੂ ਤੇ ਕਦੋਂ ਮੈਂ ਉਹਨੂੰ ਚੱਕ ਦੂੰਗੀ। ਮੈਨੂੰ ਲੱਗਦਾ ਤੁਸੀਂ ਸਾਰੇ ਬਸ ਉਸੇ ਤਾਸ ਚੋ ਕਿ ਕਦੋਂ ਹੁਣ ਬੋਬੀ ਦੱਸੇ ਕਿ ਕਿਹੜੀ ਬੁਝਾਰਤ ਆ ਤੇ ਫਟਾਫਟ ਉਹਦਾ ਆਨਸਰ ਲੈ ਕੇ ਕਦੋਂ ਵਾਪਸ ਸੈਂਡ ਕਰੀਏ। ਨਾ ਨਾ ਅੱਜ ਨੀ ਇਹ ਮੌਕਾ ਮਿਲਣਾ ਤੁਹਾਨੂੰ, ਇਹ ਜਿਹੜਾ ਫਟਾਫਟ ਵਾਲਾ ਕੰਮ ਆ ਨਾ ਅੱਜ ਤਾਂ ਹੋਣਾ ਹੀ ਨੀ, ਅੱਜ ਦਾ ਤੁਹਾਨੂੰ ਸੋਚਣਾ ਹੀ ਪੈਣਾ ਵਾ ਕਿਉਂਕਿ ਮੈਂ ਬੁਝਾਰਤ ਆ ਜਿਹੜੀ ਲੈ ਕੇ ਉਦਾਂ ਨੀ ਆਈ ਆ। ਪਰ ਫਿਰ ਵੀ ਜੇ ਤੁਸੀਂ ਐਟ ਏ ਟਾਈਮ ਦੱਸ ਦਿੱਤੀ ਤਾਂ ਕਿਆ ਬਾਤ ਆ, ਇਹ ਤਾਂ ਪੱਕਾ ਜੀ ਤੁਸੀਂ ਵਾਲੀ ਹੀ ਇੰਟੈਲੀਜੈਂਟ ਹੋ। ਇੰਟੈਲੀਜੈਂਟ ਤੋਂ ਵੈਸੇ ਤੁਸੀਂ ਹੈਗੇ ਹੋ, ਪਰ ਫਿਰ ਵੀ ਮੈਨੂੰ ਨੀ ਲੱਗਦਾ ਕਿ ਇਹ ਬੁਝਾਰਤ ਆ ਜਿਹੜੀ ਤੁਸੀਂ ਇੰਨੀ ਛੇਤੀ ਮੈਨੂੰ ਆਨਸਰ ਭੇਜ ਦੋਗੇ। ਪਰ ਚਲੋ ਜੀ ਦੇਖਦੇ ਹਾਂ, ਕਈ ਵਾਰੀ ਹੈ ਨਾ ਅਨੁਮਾਨ ਗਲਤ ਵੀ ਹੋ ਜਾਂਦਾ ਵਾ ਕਿਉਂਕਿ ਤੁਸੀਂ ਸਾਰੇ ਸੂਝਵਾਨ ਬਹੁਤ ਹੋ, ਤੇ ਬਾਕੀ ਜੀ ਅੱਧੇ ਵਿੱਚ ਹੈਗੇ ਆ ਜਿਹੜੇ ਮੈਥ ਦਾ ਹਿਸਾਬ ਕਿਤਾਬ ਕੁਛ ਜ਼ਿਆਦਾ ਹੀ ਜਾਣਦੇ ਆ, ਤੇ ਅਕਾਊਂਟੈਂਸੀ ਵੀ ਅਕਾਊਂਟੈਂਸੀ ਜਿੱਦਾਂ ਕਿ ਕਹਿ ਲਓ ਕਿ ਕੀਤੀ ਹੋਈ ਆ, ਅਕਾਊਂਟਸ ਦੀ ਪੜ੍ਹਾਈ ਕੀਤੀ ਹੋਈ ਆ। ਸੋ ਹੋਪ ਸੋ ਜੀ ਉਹ ਇਸ ਜਿਹੜਾ ਸਵਾਲ ਆ ਇਸਦਾ ਜਵਾਬ ਬਹੁਤ ਛੇਤੀ ਲੱਭ ਲੈਣਗੇ। ਚਲੋ ਕੋਈ ਗੱਲ ਨੀ ਜੀ, ਫਿਰ ਕਰੀਏ ਜੀ। ਦਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਤੇ ਕਹਿ ਰਹੇ ਆ ਲਓ ਜੀ ਆਪਾਂ ਵੀ ਹਾਜ਼ਰ ਹੋ ਗਏ। ਓਕੇ ਤਾਂ ਜੀ ਮੋਸਟ ਵੈਲਕਮ ਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਸ਼ੁਕਰੀਆ, ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਡੇ ਨਾਲ ਫਿਰ ਦੁਬਾਰਾ ਸ਼ਾਮਿਲ ਹੋਵੋਗੇ ਸਵਾਲ ਦੇ ਜਵਾਬ ਦੇ ਵਿੱਚ ਵੀ। ਤੇ ਗੁਰਦੀਪ ਸਿੰਘ ਪਲਾਹੀ ਉਹਨਾਂ ਨੇ ਜੀ ਕਹਿੰਦੇ ਕਿ ਸ਼ੇਅਰ ਭੇਜਿਆ ਜੀ, ਕਹਿੰਦੇ ਕਿ ਵੈਰ ਕੱਢਣ ਵਾਲਾ ਵੈਰ ਆਖਰ ਕੱਢ ਹੀ ਜਾਂਦਾ, ਵੈਰ ਕੱਢਣ ਵਾਲਾ ਵੈਰ ਆਖਿਰ ਕੱਢ ਹੀ ਜਾਂਦਾ, ਐਵੇਂ ਬਹੁਤਾ ਹਰੇਕ ਨਾਲ ਅੜੀਦਾ ਨਹੀਂ ਹੁੰਦਾ, ਪਰਖ ਕਰਕੇ ਹੀ ਆਪਣੇ ਯਾਰ ਬਣਾਈਏ, ਹਰ ਇੱਕ ਨੂੰ ਨਗੀਨਿਆਂ ਦੀ ਥਾਂ ਚੜੀਦਾ ਨਹੀਂ ਹੁੰਦਾ। ਵਾਹ ਜੀ ਵਾਹ, ਕਿਆ ਬਾਤ ਆ, ਬੜੀ ਸੋਹਣੀ ਗੱਲ ਕਹੀ ਆ। ਵਾਕਈ ਜੀ ਯਾਰ ਦੋਸਤ ਆ ਉਹ ਨਗੀਨੇ ਹੁੰਦੇ ਆ, ਤੇ ਨਾਲ ਹੀ ਕਹਿ ਰਿਹਾ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਬਾਕੀ ਹੋ ਸਕੇ ਤਾਂ ਸੌਂਗ ਸੁਣਾ ਦਿਓ ਜੀ। ਮਨਮੋਹਨ ਵਾਰਿਸ ਦਾ 2016 ਦਾ ਮਿਰਜ਼ਾ, ਧੰਨਵਾਦ। ਬਿਲਕੁਲ ਜੀ ਮਿਰਜ਼ਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਤੇ ਉਹ ਕਹਿੰਦੇ ਹੁੰਦੇ ਆ ਨਾ ਵੈਸੇ ਵੀ ਕਹਿੰਦੇ ਕਿ ਨੀਂਦ ਵੇ ਸਾਡੜੀ ਦੇ ਨੈਣਾਂ ਵਿੱਚ ਤਾਰਿਆਂ ਨੂੰ, ਨੀਂਦ ਵੇ ਸਾਡੜੀ ਦੇ ਨੈਣਾਂ ਵਿੱਚ ਤਾਰਿਆਂ ਨੂੰ, ਪਾ ਜਾ ਇੱਕ ਸੁਰ ਮਸਲਾਈ ਦੇ ਲਾਠੀਆਂ ਦੀ ਮਹਿਕ ਜਿਹਦੇ ਨੇਤਰਾਂ ਚ ਉੱਡਦੀਏ, ਹੜਾਂ ਉਹਦੇ ਪਿੰਡ ਲੈ ਕੇ ਜਾਏਂਗੇ, ਹੜਾਂ ਉਹਦੇ ਪਿੰਡ ਲੈ ਕੇ ਜਾਏਂਗੇ। ਸੋ ਜ਼ਰੂਰ ਜੀ ਤੁਹਾਨੂੰ ਆਪਾਂ ਉਸ ਪਿੰਡ ਵਿੱਚ ਜ਼ਰੂਰ ਲੈ ਕੇ ਜਾਵਾਂਗੇ। ਸੋ ਮਿਰਜ਼ੇ ਦਾ ਜਿਹੜਾ ਗਾਣਾ ਤੁਸੀਂ ਫਰਮਾਇਸ਼ ਕੀਤੀ ਆ ਉਹ ਵੀ ਸੁਣਾਵਾਂਗੇ, ਪਰ ਸਾਡੇ ਬਾਕੀ ਲਿਸਨਰ ਵੀ ਜੀ ਵੇਟ ਕਰ ਰਹੇ ਆ ਕਿ ਕਦੋਂ ਉਹਨਾਂ ਦੇ ਮੈਸੇਜ ਨੀ ਮੈਂ ਪੜੂੰਗੀ। ਹਰਮੀਤ ਚੰਨਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਤੀਰਾ ਤੇ ਨਿੱਕਾ ਕੋਬਰਮ ਆਸਟ੍ਰੇਲੀਆ ਤੋਂ, ਕਹਿ ਰਹੇ ਆ ਕਿ ਪ੍ਰੋਗਰਾਮ ਸੁਣ ਰਹੇ ਆ ਜੀ, ਇੰਜੋਏ ਕਰ ਰਹੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਉਹ। ਤੇ ਨਾਲ ਦੀ ਨਾਲ ਜੀ ਉਹਨਾਂ ਨੇ ਥੋੜੀ ਤਾਰੀਫ ਕੀਤੀ ਆ ਜੀ ਪ੍ਰੋਗਰਾਮ ਦੀ, ਤੇ ਨਾਲ ਦੀ ਨਾਲ ਜੀ ਕਹਿ ਰਹੇ ਆ ਕਿ ਤੁਹਾਡਾ ਯਾਨੀ ਕਿ ਮੈਨੂੰ ਕਹਿ ਰਿਹਾ ਕਿ ਜਿਹੜਾ ਤੁਹਾਡਾ ਸਟਾਈਲ ਆ ਉਹ ਸੀਮਾ ਜੀ ਵਰਗਾ ਵਾ, ਤੇ ਕਈ ਵਾਰੀ ਕਹਿੰਦੇ ਕਿ ਉਹਨਾਂ ਦਾ ਪ੍ਰੋਗਰਾਮ ਆਉਂਦਾ ਵਾ ਜੀ ਰਾਤ ਬਾਕੀ ਹੈ, ਕਹਿੰਦੇ ਕਈ ਵਾਰੀ ਇਹ ਕਨਫਿਊਜ਼ਨ ਹੋ ਜਾਂਦੀ ਆ ਕਿ ਵਿੱਚ ਪ੍ਰੋਗਰਾਮ ਆਈਡੀ ਇਜ਼ ਗੋਇੰਗ ਔਨ, ਕਹਿੰਦੇ ਐਨੀ ਵੇ ਹਾਓ ਐਪਰੀਸ਼ੀਏਟ ਯੂਅਰ ਸਟਾਈਲ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਟਾਈਲ ਪਸੰਦ ਕਰਨ ਦੇ ਲਈ। ਸੋ ਕੋਸ਼ਿਸ਼ ਵੀ ਇਹੀ ਹੁੰਦੀ ਆ ਕਿ ਜਿੱਦਾਂ ਵੀ ਪ੍ਰੋਗਰਾਮ ਪ੍ਰੈਜੈਂਟ ਕਰੀਏ, ਮੇਰੀ ਨਹੀਂ ਸਾਡੇ ਸਾਰੇ ਪ੍ਰੈਜੈਂਟਰ ਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਸਾਰਿਆਂ ਨੂੰ ਵਧੀਆ ਲੱਗੇ ਤੇ ਤੁਸੀਂ ਪਸੰਦ ਵੀ ਕਰੋ। ਤੇ ਨਾਲ ਦੀ ਕਹਿ ਰਹੇ ਆ ਕਿ ਅੱਜ ਜਿਹੜਾ ਕੋਬਰਮ ਆਸਟ੍ਰੇਲੀਆ ਦਾ ਜਿਹੜਾ ਵੈਦਰ ਆ ਜੀ ਕਹਿੰਦੇ ਵੀ ਬਹੁਤ ਵਧੀਆ ਵਾ, ਤੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ ਉਹਨਾਂ ਨੇ ਕੋਲੈਬੋਰੇਸ਼ਨ ਸ਼ਿੰਦਾ ਤੇ ਗੁਰਦਾਸ ਮਾਨ ਦਾ, ਤੇ ਨਾਲੇ ਕਹਿ ਰਹੇ ਆ ਜੀ ਚਲੋ ਜੀ ਫਿਰ ਰੱਬ ਰਾਖਾ ਕੱਲ ਤੱਕ ਜਦੋਂ ਤੱਕ ਇਹ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਨਹੀਂ ਕਰਦੇ। ਬਿਲਕੁਲ ਜੀ ਰੱਬ ਰਾਖਾ ਸਾਰਿਆਂ ਦਾ ਹੀ ਰੱਬ ਰਾਖਾ ਵਾ, ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੀ ਤਾਰੀਫ ਕਰਨ ਦੇ ਲਈ। ਤੇ ਬਾਕੀ ਜੀ ਇਹਨਾਂ ਨੇ ਇੱਕ ਹੋਰ ਮੈਸੇਜ ਵੀ ਭੇਜਿਆ ਵਾ, ਕਹਿ ਰਹੇ ਆ ਕਿ ਕਹਿੰਦੇ ਸ਼ਿਕਵਾ ਨਹੀਂ ਸ਼ੁਕਰਾਨਾ ਸਿੱਖ ਗਏ, शिकवा नहीं शुकराना सीख गई, तेरी संगत में खुद को झुकाना सीख गई। पहले मायूस हो जाते थे कुछ ना मिलने पर, अब तेरी रजा में राजी रहना सीख गई। वो आजी बातें बड़ी ही प्यारी थी। एक औरत की तस्वीर बनी है जो कि अपने उस परवेदगार नु सजदा कर रही है। सो बहुत बहुत शुक्रिया जी, बहुत ही प्यारा जहा मैसेज आ। वासी जी उस परमात्मा की रजा विच रहोगे ता ओ तुहाडी झोली कदे खाली भी नहीं रहन दूंगा। लो जी मैसेज बहुत आने शुरू हो गया। सो इस तो पहला के तुहानू एक गाना सुनावा, गाना भी जरूर सुनाने हैं, पर क्यों ना मिलादा तुसी सारे बेसब्री नाल मेरी बुजारत की वेट कर रहे हो। लो फिर सुनो जी, बुजारत भी आपा पाई दिने तां जो तुसी भी अपने दिमाग ते घोड़े तुड़ाओ ते मैनू आंसर भेज दवो छेती तो छेती। ਉਹ ਕਹਿੰਦੇ ਹੁੰਦੇ ਨਾ ਕਿ ਛੇਤੀ ਤੋਂ ਪਹਿਲਾਂ ਆਂਸਰ ਭੇਜ ਦਿਓ ਜੀ, ਫਿਰ ਤਾਂ ਜੋ ਮੈਂ ਵੀ ਪ੍ਰੋਗਰਾਮ ਦੇ ਵਿੱਚ ਦੱਸ ਸਕਾਂ। ਸੁਣੋ ਜੀ, ਫਿਰ ਬੁਝਾਰੇ ਤਾਂ ਮੇਰੀ ਕਹਿੰਦੇ ਕਿ ਚੌਕੇ ਉੱਪਰ ਚੌਕਾ ਬੈਠਾ, ਚੌਕੇ ਮੂੰਹ ਸਪੇਨ ਜਾਂ ਢਹਿ ਗਈ ਬੁੜੀ ਦੀ ਝੌਂਪੜੀ ਜਾਂ ਹੋ ਗਏ ਦੋ ਸੇਤੀ। ਸੋ ਇੱਕ ਵਾਰੀ ਫਿਰ ਦੱਸ ਰਹੀ ਹਾਂ ਜੀ, ਚੌਕੇ ਉੱਪਰ ਦੁੱਕਾ ਬੈਠਾ, ਮਾਫੀ ਚਾਹੂੰਗੀ ਮੇਰੇ ਖਿਆਲ ਚ ਮੈਂ ਚੌਕਾ ਕਹਿਤਾ ਸੀ ਪਹਿਲਾਂ। ਚੌਕੇ ਉੱਪਰ ਦੁੱਕਾ ਬੈਠਾ, ਦੁੱਕੇ ਮੂੰਹ ਸਪੇਨ ਜਾਂ ਢਹਿ ਗਈ ਬੁੜੀ ਦੀ ਝੌਂਪੜੀ ਜਾਂ ਹੋ ਗਏ ਦੋ ਸੇਤੀ। ਸੋ ਬਾਤ ਆਸਾਨ ਵੀ ਆ ਜੀ, ਈਜ਼ੀ ਆ, ਕਲੂ ਵੀ ਜ਼ਰੂਰ ਦੇਵਾਂਗੇ, ਪਰ ਕਿਉਂ ਨਾ ਪਹਿਲਾਂ ਗਾਣਾ ਸੁਣ ਲਈਏ। ਗਾਣਿਆਂ ਦੀ ਫਰਮਾਇਸ਼ ਵੀ ਕਾਫੀ ਆ ਚੁੱਕੀ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਕੋਈ ਸ਼ਿਕਵਾ ਲੈ ਕੇ ਜਾਵਾਂ। ਸੋ ਅੱਜ ਆਪਾਂ ਪਹਿਲਾਂ ਕੋਈ ਫਰਮਾਇਸ਼ੀ ਸੌਂਗ ਹੀ ਸੁਣਦੇ ਹਾਂ ਤੇ ਇਸ ਫਰਮਾਇਸ਼ੀ ਸੌਂਗ ਤੋਂ ਬਾਅਦ ਦੇਖਦੇ ਹਾਂ ਜੀ ਫਿਰ ਕਿਹਦੇ ਕਿਹਦੇ ਜਵਾਬ ਆਉਂਦੇ ਆ ਤੇ ਕੀ ਕੀ ਕਹਿੰਦੀਆਂ ਨੇ ਤੁਹਾਡੇ ਦਿਮਾਗ ਦੀਆਂ ਘੋੜੀਆਂ, ਕਿੰਨੇ ਤੇਜ਼ ਦੌੜਦੀਆਂ ਨੇ। ਸੋ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ, ਪਰ ਤੁਸੀਂ ਨਾ ਕਿਤੇ ਜਾਣਾ, ਸੁਣਦੇ ਰਹੋ ਹਰਮਨ ਰੇਡੀਓ।
ਕਦੇ ਨਾ ਰਾਂਝਾ ਕੰਨ ਪੜਵਾਉਂਦਾ ਤੇ ਹੀਰ ਖਵਾਉਂਦੀ ਚੂਰੀ ਨਾ, ਹੀਰਾ ਆਖਦਾ ਕੌਣ ਰਾਂਝੇ ਦੀ ਜੇ ਵਾਰਸ ਲਿਖਦਾ ਪੂਰੀ ਨਾ। ਕੋਈ ਮਤ ਕਾਵੇ
ਸਾਡੇ ਦਿਲ ਵਿੱਚ ਵਸਦੀ ਏ, ਸਾਡੇ ਦਿਲ ਵਿੱਚ ਵਸਦੀ ਏ, ਸਾਡੇ ਦਿਲ ਵਿੱਚ ਵਸਦੀ ਏ, ਸਾਡੇ ਦਿਲ ਵਿੱਚ ਵਸਦੀ ਏ। ਉਹ ਪੁਲੀਆਂ ਚੋਂ ਲੋਕ ਹੱਸਦੇ, ਨੀ ਤੂੰ ਅੱਖੀਆਂ ਚੋਂ ਹੱਸਦੀ ਏ, ਨੀ ਤੂੰ ਅੱਖੀਆਂ ਚੋਂ ਹੱਸਦੀ ਏ, ਨੀ ਤੂੰ ਅੱਖੀਆਂ ਚੋਂ ਹੱਸਦੀ ਏ। ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋੜਦੇ, ਉੱਡ ਗਏ ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋੜਦੇ, ਉੱਡ ਗਏ ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋੜਦੇ।
ਤੇਰੀ ਅੱਗਾਂ ਤੇ ਜਵਾਨੀ ਨੀ, ਤੇਰੇ ਗਲ ਵਿੱਚ ਕਾਲੀ ਗਾਨੀ ਨੀ, ਕੋਈ ਰੂਪ ਤੇਰੇ ਦਾਸਾਨੀ ਨੀ, ਹੁਣ ਹੋ ਗਈ ਅਖਮਸਤਾਨੀ ਨੀ, ਹੋ ਗਈ ਅਖਮਸਤਾਨੀ ਨੀ, ਤੇਰੇ ਬਾਨਾ ਦਿਲ ਵਰਜਾਨੀ ਨੀ, ਚਾ ਤੇਰੀਆਂ ਹੀ ਤੇਰੀਆਂ ਹੀ ਤੇਰੀਆਂ ਮੁਹੱਬਤਾਂ ਦਾ ਬਿਲੋ ਨੀ ਜੱਟ ਤੇਰੇ ਉੱਤੇ ਤੇਰੇ ਉੱਤੇ ਮਰਦਾ, ਤੇਰੇ ਉੱਤੇ ਤੇਰੇ ਉੱਤੇ ਮਰਦਾ, ਹਰਾਨੀ ਮੁੰਡਾ ਤੇਰੇ ਉੱਤੇ ਤੇਰੇ ਉੱਤੇ ਮਰਦਾ, ਤੇਰੇ ਉੱਤੇ ਤੇਰੇ ਉੱਤੇ ਮਰਦਾ।
ਉਹ ਰੂਪ ਜਾਪੇ ਤੇਰਾ ਚੌਦਵੀਂ ਦਾ ਚਾਨਣੀ, ਮੋਤੀ ਲੱਗਦੇ ਨੇ ਚਿੱਟੇ ਚਿੱਟੇ ਦੰਦ ਨੀ, ਰੂਪ ਜਾਪੇ ਤੇਰਾ ਚੌਦਵੀਂ ਦਾ ਚਾਨਣੀ, ਲੱਗਦੇ ਚਮੋਟਿਆਂ ਰਹੇ ਨੀ ਜੱਟ ਤੈਨੂੰ ਅੱਜ ਮਾਰਦਾ, ਨੱਚ ਲੱਗਦੇ ਚਮੋਟਿਆਂ ਰਹੇ ਨੀ ਜੱਟ ਤੈਨੂੰ ਅੱਜ ਮਾਰਦਾ, ਅੱਜ ਨੱਚ ਲੱਗਦੇ ਚਮੋਟਿਆਂ ਰਹੇ ਨੀ ਜੱਟ ਤੈਨੂੰ ਅੱਜ ਮਾਰਦਾ।
ਬਹਿ ਜਾ ਬਹਿ ਜਾ ਸਾਨੂੰ ਸੋਹਣੀਆਂ ਦਿਲਾਂ ਦੀ ਨੀ ਤੂੰ ਕਹਿ ਜਾ, ਤੂੰ ਕਹਿ ਜਾ ਦੋ ਪਲਮ ਤਰ੍ਹਾਂ ਦੇ ਕੋਲ ਬੋਲ, ਤੂੰ ਦੁੱਖ ਤਰ੍ਹਾਂ ਦੇ ਫੋਲ ਬੋਲ, ਨੀਆਂ ਮਿਚੜੇ ਜੇ ਬੋਲ ਬੋਲ, ਤੂੰ ਕਹਿ ਜਾ ਬਹਿ ਜਾ ਬਹਿ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਕੋਲੈਬੋਰੇਸ਼ਨ ਸੁਖਸ਼ਿੰਦਰ ਸ਼ਿੰਦਾ ਤੇ ਗੁਰਦਾਸ ਮਾਨ ਦਾ ਗਾਇਆ ਹੋਇਆ, ਤੇ ਇਸਦੀ ਫਰਮਾਇਸ਼ ਸਾਨੂੰ ਕੀਤੀ ਸੀਗੀ ਹਰਮੀਤ ਸਿੰਘ ਚੰਨਾ ਤੇ ਉਸਦੇ ਦੋਸਤਾਂ ਨੇ ਬੱਬੂ ਤੀਰਾ ਕੋਬਰਮ ਆਸਟ੍ਰੇਲੀਆ ਤੋਂ। ਸੋ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਵੀ ਗੱਲਬਾਤ ਕਰ ਲਈਏ, ਕਿਉਂਕਿ ਮਿੰਟੋ ਬਰਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਐਡੀਵੇਟ ਸਟੂਡੀਓ ਤੋਂ, ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਕਰਦੇ ਹਾਂ ਜੀ ਗੱਲਬਾਤ ਦਾ ਸਿਲਸਿਲਾ ਅੱਗੇ। ਸੋ ਹਾਂਜੀ ਬਰਾਜ ਸਾਹਿਬ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਆ ਜੀ ਅੱਜ ਦੀ ਇਸ ਸਵੇਰ ਵਿਚ।
ਬਹੁਤ ਮਿਹਰਬਾਨੀ ਬਾਬੂ ਜੀ, ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਤੇ ਉਮੀਦ ਕਰਦੇ ਹਾਂ ਉਹਨਾਂ ਦੇ ਜਿਹੜਾ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣਗੇ
ਜੀ। ਸੋ ਹੋਰ ਬਰਾੜ ਸਾਹਿਬ, ਐਡੀਲੇਡ ਦਾ ਮੌਸਮ ਕੀ ਕਹਿੰਦਾ, ਕਿੱਦਾਂ ਦੀ ਸਵੇਰ ਹੋਈ ਹੋਈ ਹੈ ਜੀ ਉੱਥੇ?
ਐਡੀਲੇਡ ਦੀ ਸਵੇਰ ਵਧੀਆ ਜੀ, ਪਹਿਲਾ ਪੈਰ ਵਧੀਆ ਚੜ ਚੁੱਕਿਆ, ਤੇ ਵਾਹ ਦੇਖਦੇ ਆ ਆਉਣ ਵਾਲੇ ਦਿਨ ਚ ਕਿਹੋ ਜਿਹਾ ਦਿਨ ਨਿਕਲਦਾ ਅੱਜ
ਜੀ। ਠੀਕ ਆ ਜੀ, ਤੁਹਾਡਾ ਪਹਿਲਾ ਪੈਰ ਤਾਂ ਵਧੀਆ ਪੈਰ ਤੋਂ ਮੈਨੂੰ ਵੀ ਯਾਦ ਆ ਗਈ ਜੀ, ਤੇ ਆਪਣੇ ਇੱਕ ਲਿਸਨਰ ਨੇ ਵੀ ਸਵਾਲ ਜ਼ਰੂਰ ਪੁੱਛਿਆ ਵਾ, ਨਰਵੈਰ ਸਿੰਘ ਨਵੀ, ਤੇ ਪੁੱਛ ਰਹੇ ਆ ਕਿ ਦਿਨ ਦੇ ਕਿੰਨੇ ਪੈਰ ਹੁੰਦੇ ਆ? ਅੱਠ ਪੈਰ ਕਿਹਾ ਜੀ ਇਹਨਾਂ ਨੇ, ਕਹਿੰਦੇ ਕਿ ਕਿਹੜੇ ਕਿਹੜੇ ਹੁੰਦੇ ਆ? ਸੋ ਕਿਉਂ ਨਾ ਆਪਾਂ ਪਹਿਲਾਂ ਇਸ ਬਾਰੇ ਹੀ ਗੱਲ ਕਰ ਰਹੀਏ ਬਰਾੜ ਸਾਹਿਬ
ਜੀ। ਜੀ ਪਹਿਲਾਂ ਤਾਂ ਮੈਂ ਲੱਗਦਾ ਨਵੀ ਹੋਰਾਂ ਨੂੰ ਮੈਨੂੰ ਦਰੁਸਤ ਕਰਨਾ ਪੈਣਾ, ਨਵੀ ਜੀ ਦਿਨ ਦੇ ਅੱਠ ਪੈਰ ਨੀ ਹੁੰਦੇ, ਦਿਨ ਦੇ ਵਿੱਚ ਚਾਰ ਪੈਰ ਹੀ ਹੁੰਦੇ ਆ, ਅੱਠ ਪੈਰ ਚੌਵੀ ਘੰਟਿਆਂ ਦੇ ਵਿੱਚ ਹੁੰਦੇ ਆ ਦਿਨ ਤੇ ਰਾਤ ਦੇ ਵਿੱਚ। ਤੇ ਇਹ ਵਿਸ਼ਾ ਇੱਕ ਕਾਫੀ ਗਹਿਰਾ ਵਿਸ਼ਾ, ਇਸ ਵਿਸ਼ੇ ਦੇ ਉੱਤੇ ਅਸੀਂ ਕਾਫੀ ਵਿਚਾਰ ਚਰਚਾ ਕਰਦੇ ਰਹਿੰਦੇ ਹਾਂ, ਮੈਂ ਤੇ ਅਮਨਦੀਪ ਕਈ ਵਾਰੀ ਸਰਬਜੀਤ ਹੋਰਾਂ ਨਾਲ ਰਲ ਕੇ ਸੀ, ਕਿਉਂਕਿ ਪਿਛਲੇ ਦਿਨੀ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਬਹੁਤ ਸਾਰਾ ਕੰਮ ਜਿਹੜਾ ਡਿਜੀਟਲ ਕੰਮ ਕਰਨਾ ਸੀ ਉਹ ਕਰ ਰਹੇ ਸੀ, ਤੇ ਕਾਫੀ ਕੁਛ ਪੜਿਆ ਦੇਖਿਆ ਸੁਣਿਆ ਇਹਨਾਂ ਬਾਰੇ, ਤਾਂ ਉਹ ਮੈਨੂੰ ਲੱਗਦਾ ਜ਼ਿਆਦਾਤਰ ਇਹ ਆਪਾਂ ਵਿਚਾਰਾਂਗੇ ਐਤਵਾਰ ਨੂੰ ਜਦੋਂ ਅਮਨਦੀਪ ਹੋਏ, ਕਿਉਂਕਿ ਉਹਨਾਂ ਨੂੰ ਥੋੜੀ ਜਿਹੀ ਇਸ ਵਿਸ਼ੇ ਦੇ ਉੱਤੇ ਹੋਰ ਗਹਿਰਾਈ ਦਾ ਪਤਾ। ਪਰ ਜਿਹੜੀ ਤਰਦੀ ਤਰਦੀ ਜੀ ਗੱਲ ਮੈਂ ਦੱਸ ਦਿੰਦਾ ਜੀ, ਵੀ ਟੋਟਲ ਅੱਠ ਪੈਰ ਹੁੰਦੇ ਆ ਦਿਨ ਰਾਤ ਦੇ ਵਿੱਚ ਚੌਵੀ ਘੰਟਿਆਂ ਦੇ ਵਿੱਚ, ਤੇ ਉਹ ਪੈਰਾਂ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਇਹ ਜੇ ਤਾਂ ਹੁਣ ਅੱਠ ਨੂੰ ਤਿੰਨ ਤੇ ਗੁਣਾ ਕਰੀਏ ਤਾਂ ਅੱਠ ਤੀਏ ਚੌਵੀ, ਸੋ ਮੀਨਸ ਤਿੰਨ ਤਿੰਨ ਘੰਟਿਆਂ ਦਾ ਪੈਰ ਹੋ ਗਿਆ। ਪਰ ਨਹੀਂ, ਇਹ ਗੱਲ ਨਹੀਂ ਹੈ ਪੈਰਾਂ ਦੇ ਮਾਮਲੇ ਦੇ ਵਿੱਚ, ਇਹ ਪੈਰ ਜਿਹੜੀ ਸੂਰਜ ਦੀ ਚਾਲ ਦੇ ਹਿਸਾਬ ਨਾਲ ਤੈਅ ਕੀਤੇ ਗਏ ਆ, ਤੇ ਜਿਵੇਂ ਜਿਵੇਂ ਸੂਰਜ ਚੜਦਾ ਜਿਵੇਂ ਜਿਵੇਂ ਸੂਰਜ ਦੀ ਜਿਹੜੀ ਡਾਇਰੈਕਸ਼ਨ ਬਦਲਦੀ ਓਵੇਂ ਓਵੇਂ ਪੈਰ ਚੇਂਜ ਹੁੰਦੇ ਆ ਤੇ ਇਸ ਕਰਕੇ ਕੋਈ ਨਿਸ਼ਚਿਤ ਸਮਾਂ ਦਾ ਨਿਰਧਾਰਿਤ ਨਹੀਂ ਹੈ ਪੈਰਾਂ ਦਾ ਇਹ ਹਰ ਮੌਸਮ ਦੇ ਵਿੱਚ ਵੱਖਰਾ ਹੁੰਦਾ ਈਵਨ ਹਰ ਰੋਜ਼ ਵੱਖਰਾ ਹੁੰਦਾ ਪਹਿਲੇ ਪੈਰ ਦੀ ਜੇ ਗੱਲ ਕਰੀਏ ਤਾਂ ਪਹਿਲਾ ਪੈਰ ਸੂਰਜ ਨਿਕਲਦਾ ਸਮਾਂ ਹੁੰਦਾ ਜਦੋਂ ਸੂਰਜ ਨਿਕਲ ਰਿਹਾ ਉੱਥੇ ਪੈਰ ਸ਼ੁਰੂ ਹੁੰਦਾ ਜੀ ਤੇ ਫਿਰ ਦੂਜੇ ਪੈਰ ਨੂੰ ਜੇ ਗੱਲ ਕਰੀਏ ਤਾਂ ਅਸੀਂ ਦੁਪਹਿਰ ਵੀ ਕਹਿ ਦਿੰਦੇ ਹਾਂ ਦੁਪਹਿਰ ਦੁਪਹਿਰ ਸ਼ਬਦ ਦੂਜੇ ਪੈਰ ਤੋਂ ਹੀ ਬਣਿਆ ਹੋਇਆ ਸ਼ਬਦ ਆ ਸੋ ਜੇ ਤੀਜੇ ਪੈਰ ਦੀ ਗੱਲ ਕਰੀਏ ਤਾਂ ਉਹ ਅਸੀਂ ਕੋਈ ਥਾਂ ਵੱਖੋ ਵੱਖੇ ਕੋਈ ਲੋਢੇ ਵੇਲਾ ਕਹਿੰਦਾ ਕੋਈ ਕੋਈ ਕਹਿੰਦਾ ਪਰ ਉਹ 2:30 ਵਜੇ ਦਾ ਜਿਹੜਾ ਟਾਈਮ ਹੁੰਦਾ ਜਦੋਂ ਦੁਪਹਿਰ ਢਲ ਜਾਂਦੀ ਹੈ ਜਾਣੀ ਕਿ ਦੁਪਹਿਰ ਢਲ ਜਾਂਦੀ ਹੈ ਤਾਂ ਉਹ ਤੀਜਾ ਪੈਰ ਆ ਜਾਂਦਾ ਜੀ ਤੇ ਚੌਥਾ ਪੈਰ ਜਿਹੜਾ ਹੁੰਦਾ ਉਹ ਫਿਰ ਸੂਰਜ ਡੁੱਬਣ ਤੱਕ ਹੁੰਦਾ ਜਾਣੀ ਕਿ ਸੂਰਜ ਡੁੱਬਣ ਤੱਕ ਚੌਥਾ ਪੈਰ ਜਿਹੜਾ ਸਮਾਪਤ ਹੋ ਸਕਦਾ ਸੋ ਇਹ ਵੀ ਹੋ ਸਕਦਾ ਕੋਈ ਪੈਰ ਅੱਧੇ ਘੰਟੇ ਦਾ ਹੀ ਰਹੇ ਤੇ ਕੋਈ 2 ਘੰਟਿਆਂ ਦਾ ਬਣ ਜੇ ਇਹ ਡਿਪੈਂਡ ਕਰਦਾ ਤੇ ਰਾਤ ਦੇ ਵੀ ਇਵੇਂ ਜੇ ਕਿ 4 ਪੈਰ ਹੁੰਦੇ ਆ ਜੀ ਸੂਰਜ ਡੁੱਬਣ ਤੋਂ ਸ਼ੁਰੂ ਹੋ ਕੇ ਜਿਹੜਾ ਪਹਿਲਾ ਪੈਰ ਬਣਦਾ ਦੂਜਾ ਪੈਰ ਤਕਰੀਬਨ ਜਦੋਂ 9:30-10 ਵਜੇ ਦਾ ਵੇਲਾ ਹੋ ਜਾਂਦਾ ਉਦੋਂ ਦੂਜਾ ਪੈਰ ਤੇ ਤੀਜਾ ਪੈਰ ਜਦੋਂ ਰਾਤ ਢਲ ਜਾਂਦੀ ਆ 12 ਵਜੇ ਤੋਂ ਲੈ ਕੇ 3:00 ਵਜੇ ਤੱਕ ਦਾ ਟਾਈਮ ਨੂੰ ਆ ਜਾ ਰਿਹਾ 3:30-3 ਤੱਕ ਨੂੰ ਜਿਹੜਾ ਤੀਜਾ ਪੈਰ ਮੰਨਿਆ ਜਾਂਦਾ ਤੇ ਚੌਥਾ ਪੈਰ ਜਿਹੜਾ ਰਾਤ ਦਾ ਉਹਨੂੰ ਜਿਹੜਾ ਪਿਛਲਾ ਪੈਰ ਵੀ ਕਿਹਾ ਜਾਂਦਾ ਤਾਂ ਉਹ ਜਿਹੜਾ ਦਿਨ ਚੜ੍ਹਨ ਤੋਂ ਪਹਿਲਾਂ ਦਾ ਜਿਹੜਾ ਟਾਈਮ ਆ ਉਹਨੂੰ ਕਿਹਾ ਜਾਂਦਾ ਸੋ ਇਸ ਚੀਜ਼ ਦੇ ਉੱਤੇ ਜਿਹੜਾ ਗੁਰਬਾਣੀ ਨੇ ਬਹੁਤ ਕੁਛ ਲਿਖਿਆ ਜੀ ਗੁਰਬਾਣੀ ਦੇ ਵਿੱਚ ਜਿਹੜਾ ਪਿਛਲੇ ਪੈਰ ਨੂੰ ਜਿਹੜਾ ਅੰਮ੍ਰਿਤ ਵੇਲਾ ਦਾ ਨਾਂ ਦਿੱਤਾ ਗਿਆ ਸੋ ਬਹੁਤ ਲੰਮੀਆਂ ਚੌੜੀਆਂ ਗੱਲਾਂ ਜੀ ਇਸ ਪਿੱਛੇ ਪੈਰ ਦੇ ਪਿੱਛੇ ਪਰ ਕਿਸੇ ਦਿਨ ਆਪਾਂ ਅਮਨਦੀਪ ਹੋਰਾਂ ਨਾਲ ਰਲ ਕੇ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਬਹੁਤ ਕੋਸ਼ਿਸ਼ ਅਸੀਂ ਕੀਤੀ ਸੀ ਪਿਛਲੇ ਦਿਨਾਂ ਚ ਤੇ ਥੋੜਾ ਤੁਸੀਂ ਨੋਟ ਕੀਤਾ ਹੋਣਾ ਹਰਮਾ ਰੇਡੀਓ ਦੇ ਉੱਤੇ ਵੀ ਨਾ ਸਪੈਸ਼ਲ ਹਰਪ੍ਰੀਤ ਹੋਰਾਂ ਨੇ ਜਿੰਗਲ ਬਣਾਏ ਹੋਏ ਆ ਪੈਰਾਂ ਦੇ ਹਿਸਾਬ ਨਾਲ ਤੇ ਉਹ ਪੈਰਾਂ ਦੇ ਨਾਲ ਚੱਲਦੇ ਆ ਵੈਸੇ ਕਈ ਵਾਰੀ ਸਮਾਂ ਬਹਾ ਜਾਂਦੀਆਂ ਚੀਜ਼ਾਂ ਜਿਹੜੀਆਂ ਸਮਾਂ ਬਹਾਈਆਂ ਚੀਜ਼ਾਂ ਕੋਈ ਫਾਇਦਾ ਨਹੀਂ ਦਿੰਦੀਆਂ ਕੋਈ ਉਹਦਾ ਕੋਈ ਬੈਨੀਫਿਟ ਨਹੀਂ ਹੁੰਦਾ ਸੋ ਜੇ ਅੱਜ ਪੈਰਾਂ ਦੀ ਗੱਲ ਕਰੀਏ ਕੋਈ ਇਹ ਤੁਕ ਨਹੀਂ ਬਣਦਾ ਅੱਜ ਦੀਆਂ ਘੜੀਆਂ ਦੀਆਂ ਡਿਜੀਟਲ ਘੜੀਆਂ ਦੇ ਯੁੱਗ ਦੇ ਵਿੱਚ ਪਰ ਫੇਰ ਵੀ ਜੇ ਅਸੀਂ ਆਪਣੇ ਪਿਛੋਕੜ ਨੂੰ ਯਾਦ ਰੱਖਾਂਗੇ ਪਿਛੋਕੜ ਨੂੰ ਸਾਂਭ ਕੇ ਰੱਖਾਂਗੇ ਤਾਂ ਹੀ ਅੱਜ ਦਾ ਆਨੰਦ ਮਾਣ ਸਕਦੇ ਹਾਂ ਸੋ ਇਸੇ ਮੱਦੇਨਜ਼ਰ ਹੀ ਹਰਮਨ ਰੇਡੀਓ ਨੇ ਜਿਹੜੀ ਇਹ ਪੈਰਾਂ ਦਾ ਜਿਹੜੀ ਸਿਸਟਮ ਸ਼ੁਰੂ ਕੀਤਾ ਤਕਰੀਬਨ ਹਰ ਪੈਰ ਤੋਂ ਪਹਿਲਾਂ ਇੱਕ ਜਿੰਗਲ ਚੱਲਦਾ ਵੀ ਦਿਨ ਦੇ ਦੂਜੇ ਪੈਰ 'ਚ ਤੁਹਾਡਾ ਸਵਾਗਤ ਆ ਦਿਨ ਦੇ ਤੀਜੇ ਪੈਰ 'ਚ ਤੁਹਾਡਾ ਸਵਾਗਤ ਆ ਸੋ ਇਹਦਾ ਇੱਕੋ ਇੱਕ ਕਾਰਨ ਜਾਂ ਇੱਕੋ ਇੱਕ ਮਕਸਦ ਆ ਜਿਹੜਾ ਉਹ ਸਾਡਾ ਪਿਛੋਕੜ ਯਾਦ ਰੱਖਣਾ ਜੇ ਹੁਣ ਬੈਨੀਫਿਟ ਦੀ ਗੱਲ ਕਰੀਏ ਤਾਂ ਉਹ ਬੈਨੀਫਿਟ ਮੈਨੂੰ ਲੱਗਦਾ ਕੋਈ ਖਾਸ ਨਹੀਂ ਹੈ ਪੈਰਾਂ ਦਾ ਜੇ ਅੱਜ ਦੇ ਯੁੱਗ ਦੀ ਦੇ ਵਿੱਚ
ਜੀ ਸੋ ਬ੍ਰਾਦਰ ਸਾਹਿਬ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਦਿੱਲੀ ਦੰਗਿਆਂ ਵਿੱਚ ਨਿਰਦੋਸ਼ ਸਿੱਖਾਂ ਦੀ ਹੱਤਿਆ ਕਰਾਉਣ ਦੇ ਦੋਸ਼ੀ ਕਾਂਗਰਸ ਪਾਰਟੀ ਦੇ ਆਗੂ ਜਗਦੀਸ਼ ਟਾਈਟਲਰ ਨੇ ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਮਿਲਣ ਦੀ ਮੰਗ ਕੀਤੀ ਹੈ ਸੋ ਇਸ ਦੇ ਬਾਰੇ ਥੋੜੀ ਜਿਹੀ ਗੱਲਬਾਤ ਸਾਡੇ ਲਿਸਨਰ ਨੂੰ ਦੱਸੋ ਕਿ ਇਹ ਪੱਤਰ ਦੇ ਵਿੱਚ ਜੋ ਮੰਗ ਕੀਤੀ ਹੈ ਉਹ ਕਾਹਦੀ ਮੰਗ ਕੀਤੀ ਹੈ ਤੇ ਕਿਉਂ ਕੀਤੀ ਹੈ ਜੀ
ਦੇਖੋ ਇਹਦੇ ਤੇ ਆਪਾਂ ਜਿਹੜੀ ਤਰ ਦੀ ਗੱਲ ਹੀ ਕਰ ਸਕਦੇ ਆ ਤੇ ਕਿਉਂਕਿ ਜਿਹੜੀ ਅੱਜ ਦੀ ਜੇ ਅਸੀਂ ਇਸ ਖਬਰ ਦੀ ਗੱਲ ਕਰੀਏ ਸ਼੍ਰੀ ਜਗਦੀਸ਼ ਟਾਈਟਲਰ ਹੋਰਾਂ ਦੇ ਮਾਮਲੇ ਦੇ ਵਿੱਚ ਤਾਂ ਇਸ ਗੱਲ ਦੇ ਵਿੱਚ ਅੰਦਾਜ਼ੇ ਹੀ ਲਾਏ ਜਾ ਸਕਦੇ ਆ ਕਿਉਂਕਿ ਕਿਤੇ ਵੀ ਇਹੋ ਜਿਹੀ ਗੱਲ ਦਿਖਾਈ ਨਹੀਂ ਦੇ ਰਹੀ ਜਿਹਦੇ ਵਿੱਚ ਅਸੀਂ ਇਹ ਕਹਿ ਸਕੀਏ ਵੀ ਭਾਈ ਇਹ ਤੱਥ ਆ ਕਿਉਂਕਿ ਗੁਰਬਚਨ ਸਿੰਘ ਹੋਰਾਂ ਤੋਂ ਜਦੋਂ ਇਸ ਮਾਮਲੇ ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਵੀ ਕੋਈ ਪੱਤਰ ਆਪ ਮਿਲਿਆ ਉਨ੍ਹਾਂ ਦਾ ਕਹਿਣਾ ਸੀ ਅਸੀਂ 4 ਦਿਨਾਂ ਤੋਂ ਬਾਹਰ ਆ ਸ਼੍ਰੋਮਣੀ ਕਮੇਟੀ ਦੇ ਹੈੱਡ ਆਫਿਸ ਤੋਂ ਸੋ ਇਸ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਪਹੁੰਚੇ ਸੋ ਪਤਾ ਨਹੀਂ ਹੈ ਵੀ ਕੋਈ ਜਗਦੀਸ਼ ਟਾਈਟਲਰ ਨੇ ਇਹੋ ਜਿਹੀ ਬੇਨਤੀ ਕੀਤੀ ਵੀ ਹੈ ਕਿ ਨਹੀਂ ਕੀਤੀ ਫਿਲਹਾਲ ਤਾਂ ਜਿਹੜੀ ਬੇਨਤੀ ਕੀਤੀ ਦੀਆਂ ਗੱਲਾਂ ਆ ਰਹੀਆਂ ਇਹ ਇੱਕ ਖਬਰਾਂ ਦੇ ਵਿੱਚ ਹੀ ਆ ਰਹੀਆਂ ਵੀ ਜਗਦੀਸ਼ ਟਾਈਟਲਰ ਨੇ ਬੇਨਤੀ ਕੀਤੀ ਵੀ ਮੈਂ ਪੇਸ਼ ਹੋਣਾ ਚਾਹੁੰਦਾ ਤੇ ਮੈਂ ਪੇਸ਼ ਹੋ ਕੇ ਆਪਣਾ ਸੱਚ ਦੱਸਣਾ ਚਾਹੁੰਦਾ ਤਾਂ ਇਹ ਹੁਣ ਇਹ ਜਿਹੜਾ ਮਸਲਾ ਆਉਣ ਵਾਲੇ 5-4 ਦਿਨ ਜਿਨ੍ਹਾਂ ਚ ਇੱਕ ਪੇਸ਼ ਨਹੀਂ ਹੁੰਦੇ ਜਾਂ ਪੇਸ਼ ਹੋਣ ਦੀਆਂ ਗੱਲਾਂ ਨਹੀਂ ਹੁੰਦੀਆਂ ਜਾਂ ਸਿਰੇ ਨਹੀਂ ਲੱਗਦਾ ਉਨ੍ਹਾਂ ਚ ਇੱਕ ਇਹ ਸੁਰਖੀਆਂ ਬਟੋਰੂ ਆ ਜੀ ਤੇ ਕਾਫੀ ਕੁਛ ਇਹਦੇ ਤੇ ਹਿਲਚਲ ਰਹੂਗੀ ਕਿਉਂਕਿ ਬੜੇ ਅਹਿਮ ਮੁੱਦੇ ਨਾਲ ਇਹ ਜੁੜੇ ਹੋਏ ਆ ਜਗਦੀਸ਼ ਟਾਈਟਲਰ ਦਾ ਕੇਸ ਤੇ ਹਰ ਇੱਕ ਸਿੱਖ ਹਰ ਇੱਕ ਜਿਹੜਾ ਉਸ ਟਾਈਮ ਦਾ ਜਿਹੜਾ ਜਿਹੜੇ ਬੰਦੇ ਨੂੰ 84 ਦਾ ਕਾਂਡ ਪਤਾ ਉਸ ਹਰ ਇੱਕ ਬੰਦਾ ਦੀਆਂ ਭਾਵਨਾਵਾਂ ਜਿਹੜੀਆਂ ਇਸ ਕੇਸ ਨਾਲ ਜੁੜੀਆਂ ਹੋਈਆਂ ਤੇ ਹਰ ਬੰਦਾ ਪਿਛਲੇ 30-32 ਸਾਲ ਤੋਂ ਜਗਦੀਸ਼ ਟਾਈਟਲਰ ਨੂੰ ਸਜ਼ਾ ਦੇ ਰੂਪ ਦੇ ਵਿੱਚ ਹੁੰਦਿਆਂ ਦੇਖਣਾ ਚਾਹੁੰਦਾ ਬਹੁਤ ਜ਼ਿਆਦਾ ਉਤਸੁਕ ਆ ਸਾਰੇ ਜਣੇ ਵੀ ਇਹਨੂੰ ਕਦੋਂ ਦੋਸ਼ੀ ਗਰਦਾਣਿਆ ਜਾਂਦਾ ਪਰ ਕਮਾਲ ਦੀ ਗੱਲ ਆ ਜੀ ਵੀ ਇੰਨੇ ਸਬੂਤ ਇੰਨੇ ਸਾਲ ਹੋਣ ਤੋਂ ਬਾਵਜੂਦ ਵੀ ਉਹ ਇਨਸਾਨ ਅੱਜ ਵੀ ਕਹਿ ਰਿਹਾ ਵੀ ਮੈਂ ਦੋਸ਼ੀ ਨਹੀਂ ਹਾਂ ਤੇ ਨਾ ਹੀ ਸਰਕਾਰ ਨੂੰ ਕਿਤੇ ਨੇ ਕੋਈ ਵੀ ਕੋਰਟ ਕਹਿ ਸਕਦੇ ਆ ਉਹਨੂੰ ਦੋਸ਼ੀ ਗਰਦਾਣਿਆ ਹਜੇ ਤੱਕ ਜੇ ਗਰਦਾਣਿਆ ਤਾਂ ਨਾਲ ਦੀ ਨਾਲ ਅਗਲੀ ਅਪੀਲ ਕਰਕੇ ਉਹਨੂੰ ਫੇਰ ਉਹਨਾਂ ਦੀ ਬਚਤ ਹੋ ਕੇ ਤੇ ਉਹ ਆਪਣੀ ਜ਼ਿੰਦਗੀ ਜਿਉਂ ਰਹੇ ਆ ਇਹ ਵੱਖਰੀ ਗੱਲ ਹੈ ਵੀ 84 ਚ ਜਿਹੜੇ ਤੌਰ ਦੇ ਉੱਤੇ ਉਹਨਾਂ ਦਾ ਕੱਦ ਕਾਠ ਸੀ ਜਾਂ ਮਨਿਸਟਰ ਸੀ ਤੇ ਅੱਜ 30-32 ਸਾਲਾਂ ਬਾਅਦ ਉਹ ਸਿਰਫ ਇੱਕ ਕੇਸ ਲੜਨ ਜੋਗੇ ਹੀ ਆ ਉਹਨਾਂ ਦੀ ਜਿਹੜੇ ਉਹ ਸਰਕਾਰੀ ਚੀਜ਼ਾਂ ਚਾਹੇ ਸਰਕਾਰ ਵੰਨਿਓ ਕਾਂਗਰਸ ਵੰਨਿਓ ਪਰਸਨਲ ਪੱਧਰ ਤੇ ਉਹਨਾਂ ਦੀ ਹਮਾਇਤ ਜਾਰੀ ਆ ਸਭ ਕੁਝ ਜਾਰੀ ਆ ਪਰ ਕਿਤੇ ਨਾ ਕਿਤੇ ਜਿਹੜੇ ਸੰਵਿਧਾਨਿਕ ਅਹੁਦੇ ਉਹਨਾਂ ਨੂੰ ਮਿਲਣੇ ਸੀ ਜਾਂ ਅੱਜ ਉਹਨਾਂ ਦਾ ਜਿਹੜਾ ਕੱਦ ਕਾਠ ਹੋਣਾ ਸੀ ਮਿਨਿਸਟਰੀ ਚ ਉਹ ਨਹੀਂ ਹੈ ਪਰ ਦੂਜੇ ਪਾਸੇ ਹੁਣ ਗੱਲ ਇਹ ਆ ਜਾਂਦੀ ਆ ਵੀ ਸਾਡੇ ਪਹਿਲੀ ਗੱਲ ਤਾਂ ਪੂਰਾ ਸਾਡੇ ਅਕਾਲ ਤਖ਼ਤ ਸਾਹਿਬ ਦੇ ਸੰਵਿਧਾਨ ਦਾ ਹੀ ਨਹੀਂ ਪਤਾ ਅਕਾਲ ਤਖ਼ਤ ਦੇ ਵਿੱਚ ਕੀ ਜਿਹੜੇ ਅਸੂਲ ਆ ਉਹਨਾਂ ਦਾ ਆਮ ਲੋਕਾਂ ਤੱਕ ਨਹੀਂ ਪਤਾ ਕਿਉਂਕਿ ਅਸੀਂ ਲੋੜ ਵੇਲੇ ਹੀ ਕੋਈ ਚੀਜ਼ ਪੜਤਾਲਦੇ ਹਾਂ ਉਹ ਨਹੀਂ ਪੜਤਾਲਦੇ ਪਰ ਅੱਜ ਬਹੁਤ ਸਾਰੇ ਬੁੱਧੀਜੀਵੀ ਬਿਆਨ ਦੇ ਰਹੇ ਆ ਜੀ ਜਿਨ੍ਹਾਂ ਚ ਮਨਜੀਤ ਸਿੰਘ ਕਲਕੱਤਾ ਹੋਰਾਂ ਨੇ ਵੀ ਬਿਆਨ ਦਿੱਤਾ ਉਹ ਕਹਿੰਦੇ ਆ ਜੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਮੇਨ ਕੋਈ ਵੀ ਜਿਹੜਾ ਕਹਿ ਸਕਦਾ ਗੈਰ ਸਿੱਖ ਨੂੰ ਤਲਬ ਹੀ ਨਹੀਂ ਕੀਤਾ ਜਾ ਸਕਦਾ ਸੋ ਉਹਨਾਂ ਨੂੰ ਕਿਵੇਂ ਤਲਬ ਕੀਤਾ ਜਾ ਤੇ ਇਸ ਕਰਕੇ ਜਿਹੜਾ ਗੈਰ ਸਿੱਖਾਂ ਲੋਕਾਂ ਨੂੰ ਤਲਬ ਕਰਨ ਦੀ ਜੇ ਗੱਲ ਹੈ ਹੀ ਨਹੀਂ ਕਿਸੇ ਸੰਵਿਧਾਨ ਦੇ ਕਿਸੇ ਖਾਨੇ ਚ ਨਹੀਂ ਹੈ ਤਾਂ ਉਹਨਾਂ ਨੂੰ ਤਲਬ ਕਿਵੇਂ ਕੀਤਾ ਜਾ ਸਕਦਾ ਪਰ ਮੈਂ ਇੱਥੇ ਦਰੁਸਤ ਕਰਾਂ ਜੀ ਤਲਬ ਨਹੀਂ ਉਹਨਾਂ ਨੂੰ ਕਿਸੇ ਨੇ ਕੀਤਾ ਤਲਬ ਕਰਨ ਦੀ ਤਾਂ ਕਦੇ ਅੱਜ ਤੱਕ ਗੱਲ ਹੀ ਨਹੀਂ ਹੋਈ ਇਹ ਤਾਂ ਉਹਨਾਂ ਵੱਲੋਂ ਫਰਮਾਇਸ਼ ਕੀਤੀ ਗਈ ਆ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਆ ਵੀ ਮੈਨੂੰ ਜਿਹੜਾ ਮੇਰਾ ਪੱਖ ਸੁਣਿਆ ਜਾਵੇ ਜੇ ਹੁਣ ਪੱਖ ਸੁਣਨ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਤੇ ਇਹ ਗੱਲ ਹੋਊਗੀ ਵੀ ਗੈਰ ਸਿੱਖ ਆਪਣਾ ਪੱਖ ਨਹੀਂ ਰੱਖ ਸਕਦਾ ਉਹ ਆਪਣਾ ਪੱਖ ਰੱਖ ਸਕਦਾ ਕੋਈ ਵੀ ਬੰਦਾ ਆ ਕੇ ਆਪਣਾ ਪੱਖ ਰੱਖ ਸਕਦਾ ਚਾਹੇ ਉਹ ਸਾਬਤ ਸੂਰਤ ਨਹੀਂ ਹੈ ਸੋ ਹੁਣ ਜੇ ਵਾਕਈ ਉਹਨਾਂ ਨੇ ਮੰਗ ਕੀਤੀ ਆ ਤਾਂ ਪੱਖ ਸਾਨੂੰ ਸੁਣਨਾ ਚਾਹੀਦਾ ਸੁਣ ਕੇ ਪੱਖ ਕਿਉਂਕਿ ਜ਼ਰੂਰੀ ਨਹੀਂ ਹੈ ਕੋਈ ਪੱਖ ਸੁਣਾਉਣ ਨਾਲ ਉਹ ਬਰੀ ਨਹੀਂ ਹੋਜੂਗਾ ਪੱਖ ਸੁਣਾਉਣ ਨਾਲ ਕੋਈ ਉਹਨੂੰ ਕਲੀਨ ਚਿੱਟ ਨਹੀਂ ਮਿਲ ਜੂਗੀ ਪੱਖ ਸੁਣ ਕੇ ਤੇ ਅਸੀਂ ਉਹਨਾਂ ਫੇਰ ਉਹਦੇ ਤੇ ਅਸੀਂ ਜਿਹੜਾ ਇਹ ਵੱਖਰੀ ਗੱਲ ਆ ਵੀ ਕੋਈ ਵੀ ਫੈਸਲਾ ਜੇ ਅਕਾਲ ਤਖ਼ਤ ਸਾਹਿਬ ਤੋਂ ਆਉਂਦਾ ਜਾਂ ਕੋਈ ਵੀ ਫਰਮਾਨ ਜਾਰੀ ਹੁੰਦਾ ਉਹਨੂੰ ਮੰਨਣਾ ਨਾ ਮੰਨਣਾ ਤਾਂ ਇੱਕ ਅੱਡ ਚੈਪਟਰ ਆ ਤੇ ਮੈਨੂੰ ਨਹੀਂ ਲੱਗਦਾ ਉਹਨੂੰ ਮੰਨਿਆ ਵੀ ਜਾਊਗਾ ਪਰ ਫੇਰ ਵੀ ਜੇ ਅਸੀਂ ਬਿਨਾਂ ਪੱਖ ਸੁਣੇ ਹੀ ਕੋਈ ਫੈਸਲਾ ਕਰਦੇ ਹਾਂ ਜਾਂ ਉਹਨੂੰ ਮੁਣਕਰ ਹੋ ਜਾਂਦੇ ਹਾਂ ਤਾਂ ਅਸੀਂ ਕਈ ਚੀਜ਼ਾਂ ਤੋਂ ਵਾਂਝੇ ਰਹਿ ਜਾਂਗੇ ਸਾਨੂੰ ਪਤਾ ਤਾਂ ਲੱਗੇ ਨਾ ਉਹ ਕੀ ਕਹਿਣਾ ਚਾਹੁੰਦਾ ਕਿਹੜੇ ਢੰਗ ਨਾਲ ਕਿੱਥੇ ਸਫਾਈ ਦੇਣਾ ਚਾਹੁੰਦਾ ਤੇ ਇਸ ਲਈ ਅੱਜ ਫੂਲਕਾ ਸਾਹਿਬ ਨੇ ਵੀ ਜਿਹੜਾ ਸਮਾਂ ਮੰਗਿਆ ਸਪੈਸ਼ਲ ਉਹ ਕਹਿੰਦੇ ਜੀ ਮੈਂ ਸਬੂਤ ਪੇਸ਼ ਕਰੂੰਗਾ ਜਦੋਂ ਉਹ ਪੇਸ਼ ਹੋਣਗੇ ਤੇ ਮੈਂ ਸਬੂਤ ਪੇਸ਼ ਕਰੂੰਗਾ ਉਹ ਕਿੱਥੇ ਕਿੱਥੇ ਦੋਸ਼ੀ ਆ ਸੋ ਕਾਫੀ ਅਹਿਮ ਮਸਲਾ ਪਰ ਫਿਲਹਾਲ ਅਖਬਾਰਾਂ ਦੀਆਂ ਸੁਰਖੀਆਂ ਤੱਕ ਸੀਮਤ ਆ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਕੋਈ ਅਫੀਸ਼ਲੀ ਫਰਮਾਨ ਆਊਗਾ ਜਾਂ ਅਫੀਸ਼ਲੀ ਗੱਲ ਆਊਗੀ ਵੀ ਚਿੱਠੀ ਆਈ ਆ ਜਾਂ ਨਹੀਂ ਆਈ ਆ ਫੇਰ ਸਾਡੇ ਮੈਨੂੰ ਲੱਗਦਾ ਵੀ ਇਹ ਇਕੱਲਿਆ ਜਥੇਦਾਰੇ ਦਾ ਫੈਸਲਾ ਨਹੀਂ ਲੈ ਸਕਣਾ ਇਹ ਪੰਜ ਸਿੰਘ ਸਾਹਿਬਾਨਾਂ ਦੀ ਹਜ਼ੂਰੀ ਦੇ ਵਿੱਚ ਹੀ ਜਿਹੜਾ ਇਹ ਫੈਸਲਾ ਹੋ ਸਕਦਾ ਪਰ ਜੇ ਇਹਨੂੰ ਸਿਆਸਤ ਨਾ ਪ੍ਰਭਾਵਿਤ ਕਰੇ ਹੁਣ ਦੇਖਦੇ ਹਾਂ ਵੀ ਸਿਆਸਤ ਇਹਨੂੰ ਇਸ ਸਾਰੇ ਮਸਲੇ ਨੂੰ ਕਿਵੇਂ ਬਣਾਊਗੀ ਕਿਵੇਂ ਪ੍ਰਭਾਵਿਤ ਕਰੂਗੀ ਕਾਂਗਰਸ ਕੀ ਕਰੂਗੀ ਭਾਜਪਾ ਦਾ ਕੀ ਰੋਲ ਹੋਊਗਾ ਅਕਾਲੀਆਂ ਦਾ ਕੀ ਰੋਲ ਹੋਊਗਾ ਕਿਉਂਕਿ ਜਿਹੜੇ ਸਿਆਸੀ ਲੋਕ ਆ ਉਹ ਇਹ ਸਾਰੇ ਮਸਲੇ ਨੂੰ ਵੋਟਾਂ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਨਗੇ ਵੀ ਕਿਵੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਕਨਵਰਟ ਕਰਕੇ ਵੋਟਾਂ 'ਚ ਲੈ ਕੇ ਆਉਣਾ ਸੋ ਇੱਕ ਕਾਫੀ ਆਉਣ ਵਾਲੇ ਦਿਨਾਂ ਦੀ ਇੱਕ ਖਬਰ ਬਣ ਗਈ ਹੈ ਜੀ ਹੁਣ ਸਾਨੂੰ ਜਿਹੜੀ ਅਸੀਂ ਰੇਡੀਓ ਤੇ ਅਖਬਾਰਾਂ ਤੇ ਸਾਨੂੰ ਇੱਕ ਸਾਧਨ ਮਿਲ ਗਿਆ ਜੀ ਟਾਈਮ ਪਾਸ ਕਰਨ ਦਾ ਇਹ
ਅਗਲੀ ਖਬਰ ਗੱਲ ਕਰਦੇ ਆ ਕੈਨੇਡਾ ਦੇ ਵਿਚ ਜਿਹੜੀ ਉਹ ਜੰਗਲਾਂ ਨੂੰ ਅੱਗ ਲੱਗੀ ਆ ਉਹਦੇ ਕਾਰਨ ਜਿਹੜੀ ਉੱਥੇ ਜਿਹੜੀ ਕੰਡੀਸ਼ਨ ਆ ਉਹ ਕਾਫੀ ਤਰਸਯੋਗ ਹੋ ਗਈ ਆ ਜੀ ਤੇ ਐਮਰਜੈਂਸੀ ਦਾ ਐਲਾਨ ਵੀ ਹੋ ਚੁੱਕਾ ਵਾ ਤੇ 1600 ਮਕਾਨ ਅਤੇ ਇਮਾਰਤਾਂ ਵਾ ਜਿਹੜੀਆਂ ਉਹ ਸੜ ਕੇ ਖਾਕ ਹੋ ਗਈਆਂ
ਬਿਲਕੁਲ ਜੀ ਇਹ ਅੱਗ ਪਹਿਲਾਂ ਕਈ ਦਿਨਾਂ ਦੀ ਇੱਧਰ ਭਾਰਤ ਦੇ ਵਿੱਚ ਵੀ ਜਿਹੜਾ ਖਾਸ ਕਰਕੇ ਉੱਤਰ ਭਾਰਤ ਦੇ ਵਿੱਚ ਸ਼ਿਮਲੇ ਦੇ ਲਾਗੇ ਏਰੀਏ 'ਚ ਕਾਫੀ ਭੈੜੀ ਅੱਗ ਫੈਲੀ ਹੋਈ ਸੀ ਤੇ ਇਹੀ ਚੀਜ਼ ਹੁਣ ਕੈਨੇਡਾ ਦੇ ਵਿੱਚ ਵੀ ਹੋਈ ਆ ਸੋ ਕਈ ਚੀਜ਼ਾਂ ਜਿਹੜੀਆਂ ਬੰਦੇ ਦੇ ਬੱਸ 'ਚ ਹੁੰਦੀਆਂ ਪਰ ਬੱਸ 'ਚੋਂ ਨਿਕਲ ਜਾਣ ਜਦੋਂ ਉਦੋਂ ਕੰਟਰੋਲ ਤੋਂ ਬਾਹਰ ਇਹੋ ਜਿਹੀਆਂ ਹੁੰਦੀਆਂ ਵੀ ਬੰਦਾ ਚਾਹੁੰਦਾ ਹੋਇਆ ਵੀ ਕੰਟਰੋਲ ਨਹੀਂ ਕਰ ਪਾਉਂਦਾ ਸੋ ਅੱਗ ਵੀ ਇੱਕ ਇਹੋ ਜਿਹੀ ਚੀਜ਼ ਹੈ ਜੀ ਜਦੋਂ ਉਹਨੇ ਆਪਣੇ ਹੱਥ 'ਚੋਂ ਨਿਕਲ ਗਈ ਉਦੋਂ ਬਾਅਦ ਉਹਦਾ ਕੰਟਰੋਲ ਔਖਾ ਸੋ ਇਹਦੀ ਰਾਹਤ ਆ ਜਿਹੜੀ ਉਹਦੇ ਤੇ ਕਾਰਜ ਜਾਰੀ ਆ ਪਰ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਜੀ
ਜੀ ਸੋ ਕੰਟਰੋਲ ਤੋਂ ਬਾਹਰ ਦੀ ਗੱਲ ਤੁਸੀਂ ਕੀਤੀ ਸੀ ਤਾਂ ਬਰਾੜ ਸਾਹਿਬ ਅਗਲੀ ਖਬਰ ਦੇ ਵਿੱਚ ਕਿਉਂ ਨਾ ਆਪਾਂ ਇਹੀ ਗੱਲ ਕਰੀਏ ਸੋ ਤੁਹਾਨੂੰ ਵੀ ਪਤਾ ਹੀ ਹੈ ਜੀ ਸੋਸ਼ਲ ਸਾਈਟਾਂ ਤੇ ਕਾਫੀ ਕੁਝ ਹੋ ਰਿਹਾ ਵਾ ਸੋ ਸੋਸ਼ਲ ਸਾਈਟਾਂ ਦੇ ਜ਼ਰੀਏ ਹੀ ਇੱਕ ਭਾਰਤੀ ਨੌਜਵਾਨ ਨੂੰ ਪਾਕਿਸਤਾਨ ਜਾਣਾ ਪਿਆ ਸੋ ਜਿਸ ਨੂੰ ਕਿ ਬਾਅਦ ਵਿੱਚ ਜੇਲ੍ਹ ਦਾ ਹਵਾਲਾਤ ਦਾ ਮੂਵੀ ਦੇਖਣਾ ਪਿਆ। ਸੋ ਇਸ ਬਾਰੇ ਗੱਲ ਕਰੀਏ ਜੀ ਕੁਛ ਥੋੜੀ ਜੀ। ਕਹਿੰਦੇ ਕਿ ਫੇਸਬੁੱਕ ਤੇ ਬਣੀ ਪ੍ਰੇਮਿਕਾ ਨਾਲ ਗਲਤ ਪੇਪਰ ਬਣਾ ਕੇ ਮੈਨ ਲਈ ਪਹੁੰਚਿਆ ਸੀ ਪਾਕਿਸਤਾਨ, ਤੇ ਉੱਥੇ ਫਿਰ ਜੀ ਉਹਨੂੰ ਕਿੱਥੇ ਪਹੁੰਚਾਇਆ ਗਿਆ, ਉਸ ਦੇ ਬਾਰੇ ਥੋੜੀ ਜੀ ਜਾਣਕਾਰੀ ਤੁਸੀਂ ਹੀ ਦੱਸ ਦੋ ਸਾਡੇ ਲਿਸਨਰਸ ਨੂੰ।
ਦੇਖੋ ਹਰ ਰੋਜ਼ ਅਸੀਂ ਇਹ ਜਿਹੀਆਂ ਖਬਰਾਂ ਅਸੀਂ ਪੜ੍ਹਦੇ ਆ ਰਹੇ ਹਾਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਰਿਸ਼ਤੇ ਆ ਜਿਹੜੇ ਉਹ ਤਾਰ ਤਾਰ ਹੋ ਜਾਂਦੇ ਆ, ਬੜੀ ਛੇਤੀ ਤਾਰ ਤਾਰ ਹੋ ਜਾਂਦੇ ਆ, ਘੰਟਿਆਂ ਜੀ ਤਾਰ ਤਾਰ ਹੋ ਜਾਂਦੇ ਆ। ਕੱਲ ਹੀ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਵੀ ਗੁਜਰਾਤ ਦੇ ਵਿੱਚ ਇੱਕ ਛੋਟੀ ਜਿਹੀ ਲੜਕੀ ਨੇ ਫੇਸਬੁੱਕ ਦੇ ਜ਼ਰੀਏ ਇੱਕ ਰਿਸ਼ਤਾ ਬਣਾਇਆ। ਜਦੋਂ 18 ਸਾਲ ਦੀ ਹੋਈ ਤਾਂ ਉਹਨੇ, ਹਾਲਾਂਕਿ 2-3 ਸਾਲ ਫੇਸਬੁੱਕ ਤੇ ਰਿਸ਼ਤਾ ਚੱਲਦਾ ਰਿਹਾ, ਤੇ ਉਹਨੇ ਉਸ ਲੜਕੇ ਨਾਲ ਵਿਆਹ ਕਰਾ ਕੇ ਜਦ ਉਹਦੇ ਘਰੇ ਪਹੁੰਚੀ ਤਾਂ ਸਿਰਫ 10 ਦਿਨਾਂ ਬਾਅਦ ਹੀ ਉਹਦਾ ਜਿਹੜਾ ਚਾਅ ਮਿਟ ਗਿਆ। ਜਦੋਂ ਘਰਦਿਆਂ ਨੇ ਆਖਿਆ ਵੀ ਤੂੰ ਘੁੰਡ ਤਾਂ ਸਾਰਾ ਦਿਨ ਹੀ ਕੱਢ ਕੇ ਰੱਖਣਾ ਪਊ, ਇਹ ਤਾਂ ਸਾਡੀ ਪਰੰਪਰਾ। ਹੁਣ ਇੱਕ ਫੇਸਬੁੱਕ ਤੇ ਆਧੁਨਿਕ ਕੁੜੀ ਜਿਹੜੀ ਕਿ ਆਪਣੇ ਜੀਵਨ ਲੱਭਦੀ ਸੀ ਤੇ ਆਪਣਾ ਜੀਵਨ ਸਾਥੀ ਲੱਭਿਆ, ਜਿਹਨੇ ਆਪਣੇ ਮਾਂ ਬਾਪ ਦੇ ਸੰਸਕਾਰ ਵੀ ਛਿੱਕੇ ਟੰਗੇ, ਇੰਨੀ ਕੁ ਆਧੁਨਿਕਤਾ ਸੀ, ਤਾਂ ਉਹ ਕੁੜੀ ਨੂੰ ਘੁੰਡ ਕੱਢ ਕੇ ਹੁਣ ਕਿਵੇਂ ਰਹਿ ਸਕਦੀ ਸੀ? ਤਾਂ ਉਹਦਾ ਨਤੀਜਾ ਤੁਸੀਂ ਸਾਹਮਣੇ ਦੇਖਿਆ ਵੀ ਉਹ 10 ਦਿਨਾਂ ਬਾਅਦ ਉਹਨੇ ਪੁਲਿਸ ਨੂੰ ਕਹਿ ਕੇ ਐਂ ਕਿਹਾ ਵੀ ਮੈਨੂੰ ਛਡਾਓ ਮੈਂ ਚੁੱਪ। ਨੌਜਵਾਨਾਂ ਨੂੰ ਇਹ ਲੱਗਦਾ ਉਹ ਫਿਲਮਾਂ ਦੇਖ ਕੇ ਜਾਂ ਹਵਾਈ ਕਿਲੇ ਬਣਾ ਕੇ ਉਹਨਾਂ ਨੂੰ ਲੱਗਦਾ ਵੀ ਅਸੀਂ ਮੂਰਖ ਬਣਾ ਲਾਂਗੇ ਕਿਸੇ ਵੀ ਚੀਜ਼ ਨੂੰ। ਸੋ ਇਹੀ ਕੁਝ ਹੋਇਆ ਸੀ ਜੀ, ਪਰ ਇਹ ਅੱਜ ਨਹੀਂ ਹੋਇਆ, ਕਾਫੀ ਪੁਰਾਣੀ ਘਟਨਾ ਜੀ, 2012 ਦੇ ਵਿੱਚ ਵਾਪਰੀ ਹੈ ਘਟਨਾ, ਜਦੋਂ ਕਿਸੇ ਪਾਕਿਸਤਾਨੀ ਲੜਕੀ ਨੇ ਇੱਕ ਜਾਲੀ ਪਛਾਣ ਪੱਤਰ ਪਾਕਿਸਤਾਨ ਤੋਂ ਉਹਨੂੰ ਭੇਜਤਾ ਵੀ ਤੂੰ ਇਸ ਪਛਾਣ ਪੱਤਰ ਦੇ ਤਹਿਤ ਅੰਦਰ ਵੜ ਜਾਈਂ ਅਫਗਾਨਿਸਤਾਨ ਦੇ ਬਾਰਡਰ ਦੇ ਥਰੂ, ਤੂੰ ਆ ਸਕਦਾ ਤੇ ਉਦੋਂ ਬਾਅਦ ਦੇਖਿਆ ਜਾਊਗਾ ਸਾਰਾ ਕੁਛ। ਪਰ ਉਹ ਮਾੜੇ ਮੰਦੇ ਭਾਗੀ ਜੀ, ਉਹ ਫੜਿਆ ਗਿਆ ਬੰਦਾ, ਤੇ ਫੜੇ ਜਾਣ ਤੋਂ ਬਾਅਦ ਉਹ ਜਿਹੜਾ ਗ੍ਰਿਫ਼ਤਾਰ ਤੋਂ ਬਾਅਦ ਹੁਣ ਅੰਦਰ ਆ, ਤੇ ਹੁਣ ਜਿਹੜੀ ਅਦਾਲਤ ਜਿਹੜੀ ਮੰਗ ਕਰ ਰਹੀ ਹੈ ਵੀ ਉਹ ਕਦੋਂ ਰਿਹਾਈ ਹੋਊਗੀ। ਅਦਾਲਤ ਚ ਉਹਦਾ ਕੇਸ ਕਲੀਅਰ ਹੋ ਚੁੱਕਿਆ ਪਰ ਹਲੇ ਤੱਕ ਉਹਦਾ ਕੋਈ ਗੱਲ ਨਹੀਂ ਨਿਕਲ ਕੇ ਆ ਰਹੀ। ਸੋ ਰੋਜ਼ ਹੀ ਅਸੀਂ ਦੇਖਦੇ ਹਾਂ ਜੀ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਜਿਹੜੇ 30-30 ਸਾਲ ਤੋਂ ਬੰਦ ਪਏ ਆ ਕੈਦੀ, ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਸੋ ਇਹੋ ਜਿਹੇ ਕੇਸ ਦਾ ਹੱਲ ਮੈਨੂੰ ਨਹੀਂ ਲੱਗਦਾ ਵੀ ਇਹ ਇਵੇਂ ਹੀ ਰੁਲ ਕੇ ਜਿਹੜੀ ਉਹਦੀ ਜ਼ਿੰਦਗੀ ਅਗਲੀ ਜਾਊਗੀ। ਬਹੁਤ ਕਰਮਾ ਵਾਲਾ ਹੋਊਗਾ ਜੇ ਹੁਣ ਉਹਦਾ ਉੱਥੋਂ ਖਹਿੜਾ ਛੁੱਟੂਗਾ।
ਜੀ, ਸੋ ਅਸੀਂ ਤਾਂ ਇਹੀ ਵਿਸ਼ ਕਰਦੇ ਹਾਂ ਵੀ ਜੋ ਵੀ ਸੋਸ਼ਲ ਮੀਡੀਆ ਤੋਂ ਤੁਸੀਂ ਯੂਜ਼ ਕਰਦੇ ਹੋ ਜੀ, ਉਸਦੀ ਜਿਹੜੀ ਵਰਤੋਂ ਆ ਉਹ ਬਹੁਤ ਧਿਆਨ ਨਾਲ ਹੀ ਕਰਿਆ ਕਰੋ। ਸੋ ਬਰਾਤ ਖਬਰਾਂ ਦੇ ਵਿੱਚ ਅੱਗੇ ਕਿਸਾਨਾਂ ਦੀ ਗੱਲ ਕਰੀਏ ਜੀ। ਹੁਣ ਇੱਕ ਹੋਰ ਕਹਿ ਰਹੇ ਆ ਕਿ ਕਿਸਾਨਾਂ ਨੂੰ ਇੱਕ ਤੋਂ ਬਾਅਦ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਗੈਰ ਮਿਆਰੀ ਬੀਜਾਂ ਅਤੇ ਦਵਾਈਆਂ ਦਾ ਠੀਕਰਾ ਕਿਸਾਨਾਂ ਸਿਰ ਭੰਨਣ ਦੀ ਤਿਆਰੀ। ਸੋ ਇੱਕ ਹੋਰ ਵੀ ਹੈ ਜੀ, ਉਹਦੇ ਵਿੱਚ ਕਹਿ ਰਹੇ ਆ ਕਿ ਜਦੋਂ ਵੀ ਇਹ ਕਿਸਾਨ ਖਰੀਦ ਰਹੇ ਨੇ ਬੀਜ ਤੇ ਦਵਾਈਆਂ, ਉਹਦੇ ਵਿੱਚ ਲਿਖਿਆ ਕਿ ਮੈਂ ਇਹ ਬੀਜ ਆਪਣੀ ਮਰਜ਼ੀ ਤੇ ਸੂਝ ਬੂਝ ਨਾਲ ਖਰੀਦ ਰਿਹਾ ਹਾਂ, ਤੇ ਥੱਲੇ ਉਹਨਾਂ ਦੇ ਸਿਗਨੇਚਰ ਹੁੰਦੇ ਆ।
ਦੇਖੋ ਹਰ ਬੰਦਾ ਆਪਦੇ ਹੱਡ ਬਚਾਉਂਦਾ, ਹਰ ਬੰਦਾ ਆਪਦੇ ਆਪ ਨੂੰ ਸੇਵ ਕਰਦਾ, ਤਾਂ ਇਹਦੇ ਚ ਤਾਂ ਕੋਈ ਦੋਰ ਹੈ ਜਾਂ ਬੁਰਾਈ ਨਹੀਂ ਹੈ। ਜੇ ਕੋਈ ਚੀਜ਼ ਵੇਚਣ ਲੱਗਿਆ ਬੰਦਾ ਤੇ ਤੁਹਾਡੇ ਤੋਂ ਲਿਖਤ ਦੇ ਵਿੱਚ ਲੈਂਦਾ ਤਾਂ ਉਹਨੇ ਆਪਣੇ ਆਪ ਨੂੰ ਸੇਵ ਕਰਨਾ ਹੀ ਆ, ਕਿਉਂਕਿ ਜੇ ਹੁਣ ਕੋਈ ਮਹਾਜਨ ਕਿਸੇ ਦੁਕਾਨ ਤੇ ਤੁਸੀਂ ਜਾਂਦੇ ਹੋ ਬੀਜ ਖਰੀਦਣ ਜਾਂਦੇ ਹੋ, ਬੀਜ ਬਣਾਇਆ ਉਹਨੇ ਵੀ ਨਹੀਂ ਹੈ, ਬੀ ਉਹਦਾ ਵੀ ਨਹੀਂ ਬਣਾਇਆ ਹੋਇਆ, ਬੀ ਤਾਂ ਕਿਸੇ ਕੰਪਨੀ ਦਾ ਬਣਾਇਆ ਹੋਇਆ, ਬੀ ਤਾਂ ਕਿਤੋਂ ਹੋਰ ਬਣ ਕੇ ਆਇਆ ਹੋਇਆ, ਤਾਂ ਉਹ ਜੇ ਕੱਲ ਨੂੰ 4 ਦਿਨਾਂ ਨੂੰ ਉਸ ਬੀ ਦਾ ਕੋਈ ਮਾੜਾ ਨਤੀਜਾ ਆਉਂਦਾ ਤਾਂ ਉਹ ਜ਼ਿਮੀਂਦਾਰ ਨੇ ਜਿਹੜੀ ਕਲੇਮ ਆ ਉਸ ਦੁਕਾਨਦਾਰ ਨੂੰ ਕਰਨਾ, ਤਾਂ ਉਹ ਦੁਕਾਨਦਾਰ ਨੂੰ ਕਿਤੇ ਵੀ ਬਚਣ ਨੂੰ ਥਾਂ ਨਹੀਂ ਮਿਲਦਾ। ਸੋ ਇਸ ਕਰਕੇ ਜੇ ਇਹੋ ਜਿਹੇ ਦਸਤਖਤ ਉਹਤੋਂ ਕਰਵਾਏ ਜਾਂਦੇ ਆ ਜ਼ਿਮੀਂਦਾਰ ਦੇ ਤੋਂ, ਤਾਂ ਉਹ ਤਾਂ ਦਸਤਖਤ ਕਰਨ ਤੋਂ ਪਹਿਲਾਂ ਅਸੀਂ ਅਵੇਅਰ ਹੁੰਦੇ ਹਾਂ। ਜੇ ਅਸੀਂ ਅਕਸਰ ਚੈੱਕ ਲਿਸਟ ਦੇਖਦੇ ਹਾਂ ਕਿਸੇ ਵੀ ਕੰਮ ਦੀ, ਹੁਣ ਮੈਂ ਜੋਬ ਕਰਦਾ, ਜੋਬ ਤੋਂ ਬਾਅਦ ਮੈਨੂੰ ਚੈੱਕ ਲਿਸਟ ਕਰਨੀ ਪੈਂਦੀ ਆ ਵੀ ਉਹ ਚੈੱਕ ਲਿਸਟ ਦੇ ਵਿੱਚ 6 ਪੁਆਇੰਟ ਹੁੰਦੇ ਆ, ਮੈਂ 6 ਪੁਆਇੰਟ ਪੜ੍ਹਦਾ ਕਿ ਮੈਂ ਜਿਹੜਾ ਜਿਹੜੇ ਕੰਮ ਕਰਨੇ ਸੀ ਮੈਂ ਉਹ ਕਰਤੇ, ਜੇ ਨਹੀਂ ਕੀਤੇ ਤਾਂ ਕਿਉਂ ਨਹੀਂ ਕੀਤੇ, ਤੇ ਜੇ ਕਰਨੇ ਆ ਤਾਂ ਮੈਂ ਉਹਨਾਂ ਨੂੰ ਕਰਕੇ ਫੇਰ ਉਹ ਮੇਰੀ ਜੋਬ ਕਲੋਜ਼ ਹੁੰਦੀ ਆ। ਸੋ ਇਹੀ ਚੀਜ਼ ਸਾਡੀ ਹੋਣੀ ਚਾਹੀਦੀ ਹੈ। ਜੇ ਅਸੀਂ ਬੀ ਖਰੀਦਣ ਗਏ ਆ ਤਾਂ ਬੀ ਖਰੀਦਣ ਵੇਲੇ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕਿਹੜਾ ਬੀ ਖਰੀਦ ਰਹੇ ਆ, ਕਿਹੜੀ ਕੰਪਨੀ ਦਾ, ਕਿਉਂ ਖਰੀਦ ਰਹੇ ਆ, ਇਹ ਵੀ ਇਹਦੇ ਤੇ ਸਾਨੂੰ ਕਿਉਂ ਵਿਸ਼ਵਾਸ ਆ ਜਾਂ ਇਹਦਾ ਪਿਛੋਕੜ ਕੀ ਆ। ਇਹ ਜਿਹੀਆਂ ਗੱਲਾਂ ਜੇ ਅਸੀਂ ਪੜਤਾਲ ਕੇ ਬੀ ਲੈਂਦੇ ਆ ਤਾਂ ਫੇਰ ਸਾਨੂੰ ਸਾਈਨ ਕਰਨੇ ਪੈਂਦੇ, ਤਾਂ ਉਹ ਕੋਈ ਗੱਲ ਨਜਾਇਜ਼ ਨਹੀਂ ਹੈ, ਉਹ ਜਾਇਜ਼ ਗੱਲ ਆ। ਪਰ ਪ੍ਰੋਬਲਮ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਜਿਹੜਾ ਇਹ ਚੀਜ਼ਾਂ ਕੰਪਨੀਆਂ ਵੱਡੀਆਂ ਕੰਪਨੀਆਂ ਦੇ ਉੱਤੇ ਸਿਕੰਜਾ ਜਿਹੜਾ ਉਹ ਸਰਕਾਰ ਹੀ ਕਰ ਸਕਦੀ ਆ। ਸਰਕਾਰ ਨੇ ਚਾਹੇ ਇੱਕ ਪ੍ਰੋਟੋਕੋਲ ਬਣਾਇਆ ਹੁੰਦਾ, ਇੱਕ ਲਾਅ ਬਣਾਏ ਹੁੰਦੇ ਆ ਵੀ ਇਸ ਲਾਅ ਦੇ ਤਹਿਤ ਹੀ ਜਿਹੜੀ ਕੋਈ ਚੀਜ਼ ਪਾਸ ਕੀਤੀ ਜਾਊਗੀ, ਪਰ ਉੱਥੇ ਜਿਹੜਾ ਦੇ ਲੈ ਕੇ ਜਿਹੜੀਆਂ ਕੰਮ ਪਾਸ ਕਰ ਲਏ ਜਾਂਦੇ ਆ ਉਹ ਕਿਤੇ ਨਾ ਕਿਤੇ ਫਿਰ ਮਾੜਾ ਅਸਰ ਪਾਉਂਦੇ ਆ। ਹੁਣ ਜੇ ਅਸੀਂ ਗੱਲ ਕਰਦੇ ਹਾਂ ਅਸੀਂ ਰੋਜ਼ ਵੀ ਹਜ਼ਾਰਾਂ ਟਨ ਬੀ ਚਾਹੀਦਾ, ਪਰ ਸਚਾਈ ਇਹ ਆ ਵੀ ਮੈਂ ਖੁਦ ਬੀ ਬਣਾਉਂਦਾ ਰਿਹਾ, ਮੈਨੂੰ ਕੁਝ ਇੱਕ ਕੰਪਨੀਆਂ ਨਾਲ ਕੰਟਰੈਕਟ ਮਿਲਿਆ ਇੱਕ ਵਾਰ ਅਸ਼ਵਗੰਧਾ ਦਾ ਬੀ ਬਣਾਉਣ ਦਾ। ਹੁਣ ਅਸ਼ਵਗੰਧਾ ਦਾ ਬੀ ਉਹਨਾਂ ਨੇ ਮੈਨੂੰ 40 ਕਿਲੋ ਬੀ ਭੇਜਿਆ, ਤਾਂ ਮੈਂ 5 ਕਿੱਲੇ ਅਸ਼ਵਗੰਧਾ ਬੀਜਿਆ ਤੇ ਪਰ ਉਹ 5 ਕਿੱਲਿਆਂ ਦੇ ਵਿੱਚੋਂ ਸਿਰਫ 2 ਕੁਇੰਟਲ ਬੀ ਨਿਕਲਿਆ। ਹੁਣ 2 ਕੁਇੰਟਲ ਬੀ ਨਾਲ ਜੇ ਅਸੀਂ ਕਹੀਏ ਵੀ ਸਾਰੇ ਇੰਡੀਆ ਚ ਉਹਦੀ ਮਾਰਕੀਟਿੰਗ ਹੋਜੂਗੀ, ਉਹ ਨਹੀਂ ਹੁੰਦੀ। ਹੁਣ ਉਹਨੂੰ ਵਧਾਉਣ ਲਈ ਫਿਰ ਉਹਦੇ ਚ ਮਿਕਸ ਜਾਂ ਕੋਈ ਹੋਰ ਬਰੀਡ ਜਾਂ ਕੋਈ ਹੋਰ ਗਲਤ ਚੀਜ਼ ਪਾ ਕੇ 2 ਕੁਇੰਟਲ ਦਾ 20 ਕੁਇੰਟਲ ਕਰਕੇ ਫਿਰ ਵੇਚਿਆ ਜਾਂਦਾ, ਤਾਂ ਉਹਦੇ ਜਿਹੜੀ ਅਸਲੀਅਤ ਰਹਿ ਜਾਂਦੀ ਉਹ 10% ਰਹਿ ਜਾਂਦੀ ਹੈ, ਬਾਕੀ 90% ਉਹਦੇ ਚ ਨਕਲੀ ਪਾਣਾ ਜਾਂਦਾ। ਸੋ ਜਦੋਂ ਇਹੋ ਜਿਹਾ ਕੰਮ ਹੁੰਦਾ, ਜੇ ਹੁਣ ਅੱਜ ਅਸੀਂ ਗੱਲ ਕਰਦੇ ਹਾਂ ਬਾਬਾ ਰਾਮਦੇਵ ਪਤੰਜਲੀ ਦੇ ਕੰਮ ਚੱਲ ਰਹੇ ਆ, ਥਾਂ ਥਾਂ ਦੇ ਉੱਤੇ ਕੰਮ ਚੱਲ ਰਿਹਾ, ਤੇ ਉਹ ਕਹਿੰਦਾ ਜੀ ਪਤੰਜਲੀ ਦਾ ਹੀ ਘਿਓ ਖਾਓ, ਤੇ ਜਦੋਂ ਕਿਸੇ ਨੇ ਆਰਟੀਓ ਮੰਗੀ ਤਾਂ ਉਹਨਾਂ ਨੇ ਪੁੱਛਿਆ ਵੀ ਪਤੰਜਲੀ ਕੋਲੇ ਕਿੰਨੀਆਂ ਗਾਈਆਂ, ਉਹ ਕਹਿੰਦੇ ਜੀ 200। ਹੁਣ 200 ਗਾਵਾਂ ਦਾ ਜਿਹੜਾ ਘਿਓ ਆ ਕਿੰਨਾ ਘਿਓ ਆਊਗਾ ਤੁਸੀਂ ਨੋਟ ਕਰਕੇ ਦੇਖੋ, ਜੇ 200 ਗਾਵਾਂ ਤਾਂ 20 ਕਿਲੋ ਘਿਓ ਦੇਣਗੀਆਂ, 25 ਕਿਲੋ ਘਿਓ ਦੇਣੀਆਂ, 30 ਕਿਲੋ ਦੇਣੀਆਂ, ਤੇ ਉਹ ਮਾਰਕੀਟਿੰਗ ਕਰ ਰਹੇ ਹੋ ਸਾਰੀ ਦੁਨੀਆ ਭਰ ਚ, ਆਸਟ੍ਰੇਲੀਆ ਚ ਵੀ ਮਿਲ ਰਿਹਾ ਅੱਜ ਘਿਓ। ਜੇ ਆਸਟ੍ਰੇਲੀਆ ਚ ਤੁਸੀਂ ਜਾ ਕੇ ਕਿਸੇ ਵੀ ਸ਼ੋਪਿੰਗ ਸੈਂਟਰ ਇੰਡੀਅਨ ਸ਼ੋਪ ਤੇ ਜਾਓਗੇ, ਗਰੋਸਰੀ ਸ਼ੋਪ ਤੇ, ਤਾਂ ਤੁਸੀਂ ਪਤੰਜਲੀ ਦਾ ਬਹੁਤ ਸਾਰੇ ਪ੍ਰੋਡਕਟ ਲੈ ਸਕਦੇ ਹੋ ਉੱਥੇ। ਦੁਨੀਆ ਭਰ ਦੇ ਵਿੱਚ ਪਹੁੰਚਣ ਲਈ 200 ਗਾਵਾਂ ਦਾ ਘਿਓ ਨਹੀਂ ਪੂਰਾ ਕੀਤਾ ਜਾ ਸਕਦਾ। ਸੋ ਫਿਰ ਉਹ ਕਿੱਥੋਂ ਪੂਰਾ ਹੁੰਦਾ, ਕਿਵੇਂ ਹੁੰਦਾ, ਤੇ ਉਹਦੀ ਕਿਹੜੀ ਕਿਹਦੀ ਆੜ ਚ ਹੁੰਦਾ, ਤਾਂ ਹੁਣ ਇੱਕ ਵੱਖਰੀ ਚੀਜ਼ ਆ। ਹੁਣ ਕੱਲ ਮੈਂ ਬਾਬਾ ਰਾਮਦੇਵ ਨੂੰ ਸੁਣਿਆ ਸੀਗਾ, ਉਹ ਕਹਿੰਦਾ ਜੀ ਮੇਰੇ ਪ੍ਰੋਡਕਟ ਦੇ ਵਿੱਚ ਲੋਕ ਕੀ ਕਰਦੇ ਆ ਨਾ, ਕਹਿੰਦੇ ਪਲਾਸਟਿਕ ਦਾ ਹੋਣ ਕਰਕੇ ਇੰਜੈਕਸ਼ਨ ਨਾਲ ਕੋਈ ਚੀਜ਼ ਗਲਤ ਪਾ ਦਿੰਦੇ ਆ ਉਹਦੇ ਵਿੱਚ, ਤੇ ਫਿਰ ਉਦੋਂ ਬਾਅਦ ਉਹਨੂੰ ਟੈਸਟ ਕਰਾਉਂਦੇ ਆ, ਤੇ ਟੈਸਟ ਕਰਾ ਕੇ ਮੇਰੇ ਤੇ ਬਲੇਮ ਲਾ ਦਿੰਦੇ ਆ ਵੀ ਮੇਰੇ ਪ੍ਰੋਡਕਟ ਦੇ ਵਿੱਚ ਆਹ ਚੀਜ਼ ਪਾਈ ਗਈ, ਹਾਲਾਂਕਿ ਇਹ ਚੀਜ਼ਾਂ ਨਹੀਂ ਹਨ। ਪਰ ਨਹੀਂ, ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਮੈਂ ਇਸ ਗੱਲਾਂ ਨੂੰ ਮੰਨਦਾ ਵੀ ਜੇ ਤੁਸੀਂ ਕੋਈ ਪ੍ਰੋਡਕਟ ਦੁਨੀਆ ਭਰ ਦੇ ਵਿੱਚ ਲਾਂਚ ਕਰਨਾ, ਦੁਨੀਆ ਭਰ ਦੇ ਵਿੱਚ ਲੈ ਕੇ ਜਾਣਾ, ਤਾਂ ਭਲਾ ਤੁਹਾਡੇ ਕੋਲੇ ਇਨਪੁੱਟ ਸਾਧਨ ਕੀ ਆ, ਇਨਪੁੱਟ ਕਿੰਨੀ ਆ। ਸੋ ਇਹ ਅਕਾਊਂਟ ਕਰਦੀ ਹੈ ਜੀ, ਜਦੋਂ ਇਨਪੁੱਟ ਓਨੀ ਹੁੰਦੀ ਨੀ, 10-20% ਸਹੀ ਚੀਜ਼ ਬਣਾ ਲੈਂਦੇ ਆ, ਤੇ ਉਦੋਂ ਬਾਅਦ ਫਿਰ ਉਹ ਬਾਕੀ ਜਿਹੜੀਆਂ ਉਹਦੇ ਵਿੱਚ ਮਿਕਸ ਅਪ ਕਰਕੇ ਵੇਚਦੇ ਆ, ਤੇ ਇੱਥੇ ਆ ਕੇ ਜਿਹੜਾ ਅਸਰ ਪੈਂਦਾ ਉਹ ਉਸ ਜ਼ਿਮੀਦਾਰ ਤੇ ਪੈਂਦਾ ਜਿਹੜੇ ਜ਼ਿਮੀਦਾਰ ਨੇ 20-20 ਕਰਜ਼ਾ ਲੈ ਕੇ ਲੈਣਾ ਹੁੰਦਾ, ਜਿਹੜੇ ਬੰਦੇ ਨੇ ਰੇਹ ਸਪਰੇ ਕਰਜ਼ਾ ਲੈ ਕੇ ਲੈਣੀ ਹੁੰਦੀ ਹੈ, ਤੇ ਉਹਨੂੰ ਆਸ ਹੁੰਦੀ ਹੈ ਵੀ ਇਹ ਚੰਗਾ ਝਾੜ ਦੇਊ ਤੇ ਫਿਰ ਮੈਂ ਕਰਜ਼ਾ ਮੋੜ ਦੂੰਗਾ। ਸੋ ਇੱਥੇ ਆ ਕੇ ਮਾਰ ਪੈ ਰਹੀ ਹੈ ਸਾਰਿਆਂ ਤੋਂ ਵੱਡੀ
ਜੀ। ਪਰ ਕਈ ਵਾਰੀ ਬਰਾਗ ਸਾਹਿਬ ਏਦਾਂ ਵੀ ਹੁੰਦਾ ਵੀ ਜਦੋਂ ਕਿਸਾਨ ਕੋਈ ਲੈਣ ਜਾਂਦੇ ਆ ਬੀਜ ਜਾਂ ਦਵਾਈਆਂ ਲੈਣ ਜਾਂਦੇ ਆ, ਤਾਂ ਉੱਥੇ ਦੁਕਾਨ ਤੇ ਹੀ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਵਾ, ਕਈ ਵਾਰ ਦੁਕਾਨਦਾਰ ਵੀ ਕਹਿ ਦਿੰਦਾ ਵਾ ਕਿ ਵੀ ਹਾਂ ਇਹ ਦਵਾਈ ਵਧੀਆ ਵਾ ਤੁਸੀਂ ਇਹ ਯੂਜ਼ ਕਰਕੇ ਦੇਖੋ, ਤਾਂ ਫਿਰ ਉੱਥੇ ਕਿਸਾਨਾਂ ਦੀ ਅਵੇਅਰਨੈਸ ਦਾ ਮਤਲਬ ਕਿ ਕਿੱਦਾਂ ਹੋਊਗਾ ਵੀ ਉਹਨਾਂ ਨੂੰ ਉਸ ਦੇ ਬਾਰੇ ਅਵੇਅਰਨੈਸ ਹੀ ਨਹੀਂ ਹੁੰਦੀ, ਕਈ ਅਨਪੜ ਹੁੰਦੇ ਆ ਤੇ ਉਹਦੇ ਉੱਪਰ ਲਿਖਿਆ ਵੀ ਨਹੀਂ ਪੜ੍ਹ ਸਕਦੇ, ਸੋ ਫਿਰ ਇੱਥੇ ਵੀ ਕਈ ਪ੍ਰੋਬਲਮ ਹੁੰਦੀ ਆ ਕਿ ਉਹ ਬਿਨਾਂ ਪੜ੍ਹੇ ਜਦੋਂ ਜੀ
ਦੇਖੋ ਸਾਧਨ ਤਾਂ ਬਣਾਏ ਹੋਏ ਸਾਰੇ, ਪਰ ਜੇ ਅਸੀਂ ਯੂਜ਼ ਨਹੀਂ ਕਰਦੇ ਜਾਂ ਯੂਜ਼ ਕਰਨ ਦਾ ਸਾਨੂੰ ਤਰੀਕਾ ਨਹੀਂ ਜਾਂ ਅਸੀਂ ਸਾਨੂੰ ਸਮਝ ਨਹੀਂ, ਤਾਂ ਉਹ ਉਹਨੂੰ ਅਨਪੜ੍ਹਤਾ ਤੇ ਉਹਨੂੰ ਕਹਿੰਦੇ ਆ ਵੀ ਉਹ ਜਾਗ੍ਰਿਤੀ ਹੈ ਨਹੀਂ ਸਾਡੇ ਚ। ਜੇ ਹੁਣ ਤੁਸੀਂ ਜਾਓਗੇ ਇੰਡੀਆ ਦੇ ਭਾਰਤ ਦੇ ਸਟਰਕਚਰ ਬਾਰੇ ਦੇਖੋ, ਪੰਜਾਬ ਦੇ ਸਟਰਕਚਰ ਸਾਰੇ ਸਟਰਕਚਰ ਬਾਰੇ ਦੇਖੋ, ਕਿਸਾਨ ਨੀ ਜਾਂ ਪੰਜਾਬ ਦੇ ਜਿਹੜੀ ਯੂਨੀਵਰਸਿਟੀਜ਼ ਬਾਰੇ ਦੇਖੋ, ਜਿਉਂ ਤੋਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਬਣੀ ਆ ਐਗਰੀਕਲਚਰ ਯੂਨੀਵਰਸਿਟੀ, ਉਦੋਂ ਤੋਂ ਦੇਖੋ ਤਾਂ ਕਿਸਾਨ ਸੈੱਲ ਬਣੇ ਹੋਏ ਆ ਥਾਂ ਥਾਂ ਦੇ ਉੱਤੇ। ਕਿਸਾਨ ਸੈੱਲਾਂ ਦੇ ਵਿੱਚ ਹੁਣ ਤਾਂ ਇਹ ਹੈ ਵੀ 24 ਘੰਟੇ ਜਿਹੜੀ ਆਨਲਾਈਨ ਸੁਵਿਧਾ ਵੀ ਉਪਲਬਧ ਆ ਵੀ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਮਾਹਰਾਂ ਦੀ ਰਾਏ ਲੈ ਸਕਦੇ ਹੋ। ਹਰ ਸ਼ਹਿਰ ਮੰਡੀ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਇੱਕ ਦਫ਼ਤਰ ਖੁੱਲੇ ਹੋਏ ਆ, ਜਿੱਥੇ ਇੱਕ ਇਹਨਾਂ ਦੇ ਅਫਸਰ ਬੈਠੇ ਆ ਜਿਨ੍ਹਾਂ ਨੂੰ ਤੁਸੀਂ ਸ਼ਿਕਾਇਤ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਟੈਸਟ ਕਰਾ ਸਕਦੇ ਹੋ। ਪਰ ਪ੍ਰੋਬਲਮ ਤਾਂ ਇਹ ਹੁੰਦੀ ਆ ਵੀ ਮੈਂ ਕਿਸੇ ਨੂੰ ਪੁੱਛਿਆ, ਸਾਡੇ ਮਾਲੀ ਬੈਠੇ ਆ, ਮੈਂ ਮਾਲੀ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ, ਇਹ ਕਹਿੰਦਾ ਮੈਨੂੰ ਇਹ ਗੱਲ ਸਮਝ ਨਹੀਂ ਆਈ ਫਲਾਣੀ, ਮੈਂ ਕਿਹਾ ਤੁਸੀਂ ਜਿਹੜਾ ਹੈਲਪਲਾਈਨ ਦੇ ਉੱਤੇ ਕਾਲ ਕਰ ਲੈਣੀ ਸੀ। ਕਹਿੰਦਾ ਬਾਈ ਹੈਲਪਲਾਈਨ ਵਾਲੇ ਸਿੱਧੇ ਨਹੀਂ ਬੋਲਦੇ, ਗੱਲ ਪੈਂਦੇ ਆ। ਮੈਨੂੰ ਬੜਾ ਹੈਰਾਨੀ ਹੋਈ, ਮੈਂ ਕਿਹਾ ਯਾਰ ਐਂ ਕਿਵੇਂ ਉਹ ਗੱਲ ਪੈ ਜਾਣਗੇ, ਉਹਨਾਂ ਦੀ ਡਿਊਟੀ ਆ ਹੈਲਪਲਾਈਨ ਦੇ ਉੱਤੇ ਹੈਲਪ ਦੇਣ ਦੀ, ਪਰ ਤੁਸੀਂ ਜਦੋਂ ਉਹਨਾਂ ਨਾਲ ਗੱਲ ਹੀ ਇਸ ਤਰੀਕੇ ਨਾਲ ਕਰਦੇ ਹੋ ਤਾਂ ਉਹ ਗੱਲ ਪੈਣਗੇ। ਮੈਂ ਕਿਹਾ ਮੈਨੂੰ ਕਰਨ ਦਿਓ ਗੱਲ, ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਵਾਕਈ ਮੂਹਰਲੇ ਦਾ ਰਵੱਈਆ ਥੋੜਾ ਜਿਹਾ ਥਾਣੇਦਾਰੀ ਵਾਲਾ ਸੀ, ਪਰ ਜਦੋਂ ਮੈਂ ਉਹਨੂੰ ਆਪਦੀ ਇੰਟਰੋ ਦਿੱਤੀ ਜਾਂ ਮੈਂ ਉਹਨੂੰ ਗੱਲ ਦਾ ਕਾਰਨ ਪੁੱਛਿਆ ਤੇ ਨਾਲ ਦੀ ਨਾਲ ਉਹਦਾ ਰਵੱਈਆ ਜਿਹੜਾ ਹੈਲਪਫੁਲ ਹੋ ਗਿਆ, ਤੇ ਉਹਨੇ ਬੜੀ ਵਧੀਆ ਢੰਗ ਨਾਲ ਮੈਨੂੰ ਕਈ ਚੀਜ਼ਾਂ ਦੀ ਜਾਣਕਾਰੀ ਉਹਨੂੰ ਪਤਾ ਸੀ ਉਹਨੇ ਦਿੱਤੀ, ਬਾਕੀ ਚੀਜ਼ਾਂ ਦੀ ਜਾਣਕਾਰੀ ਉਹਨੇ ਮੈਨੂੰ 1 ਘੰਟੇ ਦੇ ਵਿੱਚ ਬੈਕ ਕਾਲ ਕਰਕੇ ਦੇਣ ਦੀ ਕਹੀ, ਤੇ ਵਾਕਈ 1 ਘੰਟੇ ਦੇ ਵਿੱਚ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਜੀ ਵੀ ਮੈਂ ਇੰਸਪੈਕਟਰ ਤੋਂ ਪੁੱਛਿਆ, ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ, ਤੁਹਾਡੀਆਂ ਇੱਥੇ ਕਮੀ ਆ। ਪਰ ਰੌਲਾ ਤਾਂ ਇਹ ਵੀ ਅਸੀਂ ਆਪਣੇ ਅਧਿਕਾਰਾਂ ਤੋਂ ਜਾਣੂ ਨਹੀਂ ਹੈ, ਆਪਣੇ ਅਧਿਕਾਰਾਂ ਨੂੰ ਵਰਤ ਨਹੀਂ ਪਾਉਂਦੇ। ਅਸੀਂ ਸਹਿਮ ਐ ਵੀ ਇੰਨਾ ਸਾਡੇ ਅੰਦਰ ਵੀ ਅਸੀਂ ਉਹੀ ਡਰਦੇ ਰਹਿੰਦੇ ਹਾਂ ਕਿਸੇ ਨਾਲ ਗੱਲ ਕਰਨ ਤੋਂ, ਕਿਸੇ ਤੋਂ ਪੁੱਛਣ ਤੋਂ। ਸੋ ਇੱਥੇ ਆ ਕੇ ਮਾਰ ਪੈ ਜਾਂਦੀ ਹੈ, ਪਰ ਸਾਧਨ ਸਾਰੇ ਹੈਗੇ
ਜੀ। ਸੋ ਬਰਾੜ ਸਾਹਿਬ ਖਬਰ ਦੇ ਵਿਚ ਅਗਲੀ ਹੈ ਜੀ, ਬੰਗਲਾਦੇਸ਼ ਵਿਚ ਕੋਰਟ ਨੇ ਨਿਜ਼ਾਮੀ ਦੀ ਮੌਤ ਦੀ ਸਜ਼ਾ ਰੱਖੀ ਬਰਕਰਾਰ।
ਦੇਖੋ ਬੰਗਲਾਦੇਸ਼ ਦੇ ਜਿਹੜੇ ਮਸਲੇ ਆ ਉਹ ਤਕਰੀਬਨ ਬਹੁਤ ਕੱਟੜਵਾਦ ਵਾਲੀ ਹੈ ਜੀ। ਮੈਂ ਕਈ ਵਾਰੀ ਪੜ੍ਹਦਾ ਹੁੰਦਾ ਬੰਗਲਾਦੇਸ਼ ਦੇ ਮਾਮਲੇ ਚ, ਉਹ ਵੀ ਇਸਲਾਮਿਕ ਕੰਟਰੀਆਂ ਦੇ ਮਾਮਲਿਆਂ ਚ ਆ ਕੇ ਆ ਜਾਂਦੀ ਹੈ। ਤੇ ਉਹਨਾਂ ਨੇ ਜਿਹੜੀ ਪਹਿਲਾਂ ਜਿਹੜਾ ਕਹਿ ਸਕਦੇ ਹਾਂ ਹਾਈ ਕੋਰਟ ਦੇ ਮਸਲੇ ਨੂੰ ਜਿਹੜਾ ਚ ਸਜ਼ਾ ਮਿਲੀ ਸੀਗੀ ਤੇ ਪਰ ਚੈਲੰਜ ਕੀਤਾ ਸੀਗਾ ਸੁਪਰੀਮ ਕੋਰਟ ਚ। ਹਾਲਾਂਕਿ ਬੰਗਲਾਦੇਸ਼ ਦਾ ਸਿਰਫ ਸਟਰਕਚਰ ਹੋਰ ਆ, ਮੈਂ ਇੱਥੇ ਆਪਣੇ ਹਾਈ ਕੋਰਟ ਸੁਪਰੀਮ ਕੋਰਟ ਦੇ ਨਾਲ ਦੱਸ ਰਿਹਾ, ਪਰ ਉਥੋਂ ਵੀ ਬਰਕਰਾਰ ਰੱਖੀ ਗਈ ਹੈ। ਸੋ ਇਹ ਚੀਜ਼ਾਂ ਕੱਟੜਵਾਦਤਾ ਦੀਆਂ ਨਿਸ਼ਾਨੀਆਂ ਜੀ ਮੁਲਕਾਂ ਦੇ ਵਿਚ, ਜਦੋਂ ਕਿਸੇ ਵੀ ਸੁਣਵਾਈ ਨੀ ਕੀਤੀ ਜਾਂਦੀ। ਪਰ ਇਹਦਾ ਪੂਰੇ ਕੇਸ ਬਾਰੇ ਜਿਨ੍ਹਾਂ ਚ ਜਾਣਕਾਰੀ ਨੀ, ਆਪਾਂ ਉਨਾ ਜ਼ਿਆਦਾ ਟਿੱਪਣੀ ਨੀ ਇਹਦੇ ਤੇ ਕਰ ਸਕਦੇ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਜੋ ਤੁਸੀਂ ਸਾਡੇ ਲਿਸਨਰ ਨਾਲ ਸਾਂਝੀ ਕਰਨੀ ਚਾਹੋ?
ਬਸ ਜੀ, ਅਮਰੀਕਾ ਦੇ ਇਲੈਕਸ਼ਨ ਆ ਜਿਹੜੇ, ਉਹਨਾਂ ਦੀ ਵੀ ਜ਼ਰੂਰ ਗੱਲ ਕਰਨੀ ਚਾਹਾਂਗੇ। ਅਮਰੀਕਾ ਦੇ ਇਲੈਕਸ਼ਨ ਕਾਫੀ ਉੱਤੇ ਚੜੇ ਹੋਏ ਆ ਤੇ ਰੋਜ਼ ਉਹਦੇ ਸਿਸਟਮ ਦੇ ਵਿਚ ਨਵੀਆਂ ਨਵੀਆਂ ਗੱਲਾਂ ਨਿਕਲ ਕੇ ਆ ਰਹੀਆਂ। ਇਕ ਪਾਸੇ ਜਿਹੜੇ ਰਿਪਬਲਿਕਨ ਜਿਹੜੇ ਟਰੰਪ ਨੂੰ ਲੋਕੀ ਗਾਲਾਂ ਕੱਢ ਰਹੇ ਆ ਤੇ ਟਰੰਪ ਸਾਰਿਆਂ ਨੂੰ ਗਾਲਾਂ ਕੱਢ ਰਿਹਾ, ਪਰ ਬੜੀ ਹੈਰਾਨੀ ਹੁੰਦੀ ਹੈ ਜੀ, ਉਹ ਰਿਪਬਲਿਕਨ ਬੜਾ ਸਟਰੋਂਗ ਉਮੀਦਵਾਰ ਬਣ ਕੇ ਉਭਰ ਰਿਹਾ ਜੀ। ਤੇ ਉਧਰ ਹੈਲੈਰੀ ਕਲਿੰਟਨ ਜਿਹੜਾ ਫਾਈਨਲ ਮੁਕਾਬਲਾ ਮੈਨੂੰ ਲੱਗਦਾ ਹੈਲੈਰੀ ਤੇ ਜਿਹੜਾ ਟਰੰਪ ਦੇ ਵਿਚਾਲੇ ਹੋਣਾ, ਪਰ ਟਰੰਪ ਦੀਆਂ ਜਿਹੜੀਆਂ ਟਿੱਪਣੀਆਂ ਸੁਣਦੇ ਉਹ ਜਿੱਤਦੇ ਆ ਤਾਂ ਦੁਨੀਆਂ ਦੇ ਵਿਚ ਇਕ ਵੱਖਰਾ ਨਕਸ਼ਾ ਪੈਦਾ ਖੜਾ ਹੋਊਗਾ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਕਿਉਂਕਿ ਜਿਹੜੀ ਉਹਨਾਂ ਦੀਆਂ ਨੀਤੀਆਂ ਜਾਂ ਜੋ ਖਾਸ ਕਰਕੇ ਪ੍ਰਵਾਸ ਦੇ ਮਾਮਲੇ ਚ ਉਹਨਾਂ ਦੀਆਂ ਨੀਤੀਆਂ, ਤਾਂ ਉਹ ਕਾਫੀ ਜਿਹੜੀਆਂ ਮਾਰੂ ਨੀਤੀਆਂ, ਕਾਫੀ ਕੱਟੜਵਾਦ ਵਾਲੀਆਂ ਨੀਤੀਆਂ। ਸੋ ਜੇ ਅਸੀਂ ਕੱਲ ਨੂੰ ਇਹ ਦੇਖੀਏ ਵੀ ਟਰੰਪ ਦੇ ਆਉਣ ਨਾਲ ਜਿਹੜੀ ਰੇਸਿਸਟ ਚੀਜ਼ਾਂ ਹੋਰ, ਰੇਸਿਜ਼ਮ ਹੋਰ ਵਧਦਾ ਜਾਂ ਇਹ ਜਿਹੀਆਂ ਗੱਲਾਂ ਹੋਰ ਭਾਈਚਾਰਿਆਂ ਦੇ ਉੱਤੇ ਹੋਰ ਕੜੀਆਂ ਕਸੀਦੀਆਂ, ਤਾਂ ਕੋਈ ਅਤਕਥਨੀ ਨਹੀਂ ਹੋਊਗੀ। ਪਰ ਕੁੱਲ ਮਿਲਾ ਕੇ ਜਿਹੜਾ ਅਸੀਂ ਅੱਜ ਦੇਖ ਰਹੇ ਹਾਂ ਵੀ ਇੰਨੇ ਕੱਟੜ ਬੰਦੇ ਦੇ ਚਾਹੁਣ ਵਾਲੇ ਵੀ ਬਹੁਤ ਆ, ਤੇ ਉਹਨੂੰ ਲੋਕ ਚਾਹੁੰਦੇ ਆ ਵੀ ਉਹ ਆ ਕੇ ਰਾਜਕਾਜ ਸੰਭਾਲੇ। ਪਰ ਉਧਰ ਹੈਲੇਰੀ ਕਲਿੰਟਨ ਆ ਜਿਹੜੀ ਕਿ ਪਿਛਲੇ 10 ਸਾਲਾਂ ਤੋਂ ਤਕਰੀਬਨ ਇਸ ਜ਼ੋਰ ਦੇ ਉੱਤੇ ਲੱਗੀ ਹੋਈ ਆ ਵੀ ਉਹ ਆ ਕੇ ਅਮਰੀਕਾ ਦਾ ਜਿਹੜਾ ਰਾਜਕਾਜ ਸੰਭਾਲੇ, ਤਾਂ ਉਹ ਵੀ ਇੱਕ ਇਤਿਹਾਸ ਰਚਿਆ ਜਾਊ ਜੀ। ਇੱਕ ਤਾਂ ਉਹ ਔਰਤ ਦੇ ਤੌਰ ਤੇ ਰਾਸ਼ਟਰਪਤੀ ਹੋਣਗੇ ਅਮਰੀਕਾ ਦੇ, ਦੂਜੇ ਉਹਨਾਂ ਦੇ ਪਰਿਵਾਰ ਚ ਪਹਿਲਾਂ ਬਿਲ ਕਲਿੰਟਨ ਉਹਨਾਂ ਦੇ ਪਤੀ ਦੋ ਵਾਰ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਰਹਿ ਚੁੱਕੇ ਆ ਤੇ ਵਾਈਟ ਹਾਊਸ ਦੇ ਵਿੱਚ ਉਹ 10 ਸਾਲ ਪਹਿਲਾਂ ਗੁਜ਼ਾਰ ਚੁੱਕੇ ਆ ਤੇ ਹੁਣ ਫਿਰ ਦੁਬਾਰਾ ਜੇ ਉਹਨਾਂ ਨੂੰ ਟਾਈਮ ਮਿਲਦਾ ਤਾਂ ਇਹ ਹੁਣ ਨਵੰਬਰ ਦੇ ਵਿੱਚ ਮੈਨੂੰ ਲੱਗਦਾ ਇਲੈਕਸ਼ਨ ਆ ਜੀ, ਉਦੋਂ ਪਤਾ ਲੱਗੂਗਾ। ਸੋ ਪਰ ਕੁੱਲ ਮਿਲਾ ਕੇ ਜਿਹੜੀ ਅਮਰੀਕਾ ਦੇ ਇਲੈਕਸ਼ਨ ਆ ਇਸ ਵਾਰ ਦੇ, ਉਹ ਮੈਨੂੰ ਇਹ ਲੱਗ ਰਿਹਾ ਵੀ ਉਹ ਦੁਨੀਆਂ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੇ ਜੇ ਟਰੰਪ ਜਿੱਤਦਾ ਵਾ। ਸੋ ਮੈਨੂੰ ਲੱਗਦਾ ਇੰਨੀਆਂ ਕੁ ਖਬਰਾਂ ਦੇ ਨਾਲ ਹੀ ਇਜਾਜ਼ਤ ਚਾਹਾਂਗੇ ਜੀ ਅੱਜ।
ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ
ਜੀ, ਬਹੁਤ ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਦੀ ਐਡੀਲੇਟ ਸਟੂਡੀਓ ਤੋਂ। ਸੋ ਜਿਹੜੇ ਕਿ ਸਾਨੂੰ ਹਮੇਸ਼ਾ ਦੀ ਤਰ੍ਹਾਂ ਖਬਰਾਂ ਬਾਰੇ ਕਾਫੀ ਨੌਲੇਜ ਦਿੰਦੇ ਹੁੰਦੇ ਨੇ ਤੇ ਜੋ ਤੁਹਾਡੇ ਮਨਾਂ ਦੇ ਵਿਚ ਕੋਈ ਸਵਾਲ ਹੁੰਦੇ ਨੇ ਉਹ ਵੀ ਜ਼ਰੂਰ ਕਲੀਅਰ ਕਰਦੇ ਨੇ। ਸੋ ਅੱਜ ਮੈਨੂੰ ਲੱਗਦਾ ਜੀ ਤੁਹਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਸੋ ਕਿਸੇ ਨੇ ਵੀ ਕੋਈ ਸਵਾਲ ਜਵਾਬ ਨਹੀਂ ਕੀਤਾ ਤੇ ਜਾਂ ਫਿਰ ਸਾਰੇ ਲੱਗੇ ਹੋਏ ਉਹ ਖੋਜ ਖਬਰ ਕਰਨ, ਜਿਹੜੀ ਮੈਂ ਸਹੇਲੀ ਬਾਤ ਬੁਝਾਰਤ ਪਾਈ ਸੀ ਉਸਦਾ ਜਵਾਬ ਕੀ ਏ, ਬਈ ਕੀ ਗੱਲ ਹੋ ਗਈ, ਤੁਸੀਂ ਤਾਂ ਸਾਰੇ ਡਰੀ ਗਏ, ਇੰਨੀ ਵੀ ਔਖੀ ਨੀ ਹੈਗੀ ਉਹ। ਤੇ ਆਪਾਂ ਤੁਹਾਨੂੰ ਚਲੋ ਕਲੂ ਵੀ ਜ਼ਰੂਰ ਦੇਵਾਂਗੇ ਤੇ ਹੁਣ ਇੱਕ ਬ੍ਰੇਕ ਦਾ ਵੀ ਟਾਈਮ ਹੋ ਚੁੱਕਾ ਵਾ ਤੇ ਬ੍ਰੇਕ ਤੋਂ ਬਾਅਦ ਫਿਰ ਗੀਤ ਸੁਣਾਂਗੇ ਜੀ। ਦੀਪ ਲਾਹੀ ਦੀ ਫਰਮਾਇਸ਼ ਉਹਨਾਂ ਨੇ ਕੀਤੀ ਤਾਂ 2016 ਦੇ ਵਿੱਚੋਂ ਮਿਰਜ਼ਾ। ਸੋ ਪਹਿਲਾਂ ਆਪਾਂ ਮੰਨਦੇ ਹਾਂ ਜੀ ਆਨੰਦ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫਿਰ ਨਾਲ ਦੀ ਨਾਲ ਸੁਣਾਂਗੇ ਮਿਰਜ਼ਾ 2016 ਵਿਰਸੇ ਦੇ ਵਿੱਚੋਂ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸ ਜਾਂਦੀ ਹਾਂ ਜੀ, ਥੋੜਾ ਜਿਹਾ ਹਿੰਟ ਦੇ ਜਾਂਦੀ ਹਾਂ ਕਿ ਇਸ ਬੁਝਾਰਤ ਆ ਜਿਹੜੀ ਮੈਂ ਤੁਹਾਨੂੰ ਪਾਈ ਆ ਇਹ ਇੱਕ ਪਹੇਲੀ ਦੀ ਤਰ੍ਹਾਂ, ਪਹੇਲੀ ਕਹਿ ਸਕਦੇ ਹੋ ਜਿਸ ਦੇ ਨਾਲ ਇੱਕ ਸਟੋਰੀ ਵੀ ਜੁੜੀ ਹੋਈ ਆ, ਮਿਥਿਹਾਸਿਕ ਸਟੋਰੀ। ਸੋ ਉਹ ਸਟੋਰੀ ਆ ਜਿਹੜੀ ਉਹ ਮੈਂ ਤੁਹਾਨੂੰ ਗਾਣੇ ਤੋਂ ਬਾਅਦ ਦੱਸੂਗੀ ਕਿ ਉਹ ਸਟੋਰੀ ਕੀ ਸੀ। ਪਰ ਇਹ ਜਿਹੜੀ ਚੀਜ਼ ਆ ਜੀ ਇਹ ਆਪਣੇ ਪੇਂਡੂ ਪਰਿਵਾਰਾਂ ਦੇ ਵਿੱਚ, ਪੇਂਡੂ ਪਿੰਡਾਂ ਦੇ ਵਿੱਚ ਆਮ ਹੀ ਹੁੰਦੀ ਆ, ਤੁਹਾਡੇ ਘਰ ਦੇ ਵਿੱਚ ਵੀ ਹੈ ਜੀ। ਇਹਦੇ ਵਿੱਚੋਂ ਇੱਕ ਚੀਜ਼ ਤੁਹਾਨੂੰ ਤੁਹਾਡੇ ਪਿੰਡ ਚ ਮਿਲੂਗੀ ਤੇ ਦੋ ਚੀਜ਼ਾਂ ਤੁਹਾਡੇ ਘਰ ਦੇ ਵਿੱਚ। ਸੋ ਹੁਣ ਤੜਾਓ ਜੀ ਦਿਮਾਗ ਦੇ ਘੋੜੇ ਤੇ ਦੇਖੋ ਕੀ ਹੁੰਦਾ ਵਾ। ਚਲੋ ਫਿਰ ਆਨਸਰ ਤਾਂ ਭੇਜੋ, ਗਲਤ ਹੀ ਸਹੀ ਭੇਜੋਗੇ ਤਾਂ ਸਹੀ, ਮੈਨੂੰ ਪਤਾ ਤਾਂ ਲੱਗੂ ਕਿ ਐਟਲੀਸਟ ਤੁਸੀਂ ਕੋਸ਼ਿਸ਼ ਤਾਂ ਕਰ ਰਹੇ ਹੋ, ਜਾਂ ਫਿਰ ਬਿਜ਼ੀ ਹੋ, ਜਾਂ ਫਿਰ ਦਿਮਾਗ ਚ ਕੁਛ ਆ ਹੀ ਨਹੀਂ ਰਿਹਾ। ਲਓ ਫਿਰ ਕੋਈ ਗੱਲ ਨੀ ਜੀ, ਦਿਮਾਗ ਚ ਤਾਂ ਤੁਹਾਡੇ ਬਹੁਤ ਕੁਛ ਆ ਰਿਹਾ ਹੋਊਗਾ ਮੈਨੂੰ ਪਤਾ ਸੀ, ਜਾਂ ਤਾਂ ਤੁਸੀਂ ਬਿਜ਼ੀ ਹੋ ਕੰਮ ਕਰ ਦੇ ਵਿੱਚ ਤੇ ਜਾਂ ਫਿਰ ਡਰਦੇ ਹੋ ਕਿ ਜੇ ਸਵਾਲ ਗਲਤ ਹੋ ਗਿਆ ਤਾਂ ਆਂਸਰ ਗਲਤ ਹੋ ਗਿਆ ਤਾਂ ਫਿਰ ਕੀ ਹੋਊਗਾ, ਕੁਛ ਨੀ ਹੁੰਦਾ ਜੀ। ਜਿਹੜੇ ਚ ਥੋੜੀ ਬਹੁਤੀ ਹਿੰਮਤ ਹੁੰਦੀ ਆ ਅਗਲੇ ਦੇ ਮਨ ਚ ਕੁਛ ਆਉਂਦਾ ਵਾ ਤਾਂ ਫਿਰ ਆਂਸਰ ਵੀ ਉਹੀ ਦਊਗਾ ਨਾ। ਸੋ ਲਓ ਜੀ ਫਿਰ ਡਰੋ ਕੋਈ ਨਾ, ਭੇਜ ਦੋ ਤੁਸੀਂ ਜਵਾਬ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਵੀ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਸੁਣਾਉਣੀ ਆ ਜੀ ਪਹਿਲਾਂ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਸੁਣਾਉਣੀ ਆ ਇੱਕ ਵਧੀਆ ਜਿਹਾ ਗਾਣਾ ਦੀਪ ਲਾਹੀ ਦੀ ਫਰਮਾਇਸ਼ ਤੇ ਮਿਰਜ਼ਾ, ਤੇ ਫਿਰ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇ ਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 40 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curiousaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650 ਤੇ 1300-886-518। ਪਤਾ ਨੋਟ ਕਰੋ 168 ਮੈਡਰ ਲੇਕਿਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵੀ ਵਿਜ਼ਿਟ ਕਰੋ mmcpa.com.au।
ਸੀਡੀ ਬੈਟਰੀਜ਼ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 7 ਦਿਨ ਉਪਲਬਧ ਹਨ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। तुहाडे संग तुहाडे तो तुहाडे लई ही सदाए आवाज है। बहुत कुछ कर चुके हैं, बहुत कुछ करना अजे बाकी है। आओ इस काफले संग देव सानू सहयोग, तुहाडी हाजरी साडे लई मायने रख दिए। तन मन धन नाल इस परवाज दे सारथी बनो दोस्तो। हरमन रेडियो तुहाडे सहयोग नू हमेशा सलाम करेगा। इस दिल पंजाबी दी सुहानी आवाज पंजाबी नू स्पोंसर करो। साडी वित्तीय मदद करन लई संपर्क करो accounts@harmanradio.com जां विजिट करो साडी वेबसाइट harmanradio.com।
अत अते खुदा दा वैर हुंदा, अत अते खुदा दा वैर हुंदा, गल सच सियाणिया कई होई है। जेड़ा रब नू दसदा टब वारिस, ओदी अकल टिकाण हो गई होई है। प्यार लगिया दूजे पासे मन टुटण अहंकार दा, एक पासे दा ते प्यार लगिया दूजे पासे मन टुटण अहंकार दा। सहबा दिया पट्टा उत्ते सिर रख के वाजा मिर्जा मौत नू मार दा, सहबा दिया पट्टा उत्ते सिर रख के मिर्जा मौत नू मारदा। दिसी सी के सबा नू मैं कढ़ना ही कढ़ना, चंदड़ा दी से तो हुण वढ़ना ही वढ़ना। दिसी सी के सबा नू मैं कढ़ना ही कढ़ना, चंदड़ा दी से तो हुण वढ़ना ही वढ़ना। जिना दी पैरी रोल तुरिया फिर अगला भी घट ना गुजारदा, सहबा दे पट्टा उत्ते सिर रख के वाजा मिर्जा मौत नू मारदा, सहबा दे पट्टा उत्ते सिर रख के वाजा मिर्जा मौत नू मारदा।
ਜੀ ਦੋਸਤੋ, ਗਾਣੇ ਦੀ ਫਰਮਾਇਸ਼ ਕੀਤੀ ਸੀ ਦੀਪ ਲਾਹੀ ਨੇ ਮਿਰਜ਼ਾ ਵੈਸਾ 2016 ਦੇ ਵਿੱਚੋਂ। ਸੋ ਕਹਿੰਦੇ ਆ ਨਾ ਕਿ ਮੈਨੂੰ ਪੜ ਵਫਾ ਦੇ ਚਾਨਣੇ, ਮੈਨੂੰ ਪੜ ਵਫਾ ਦੇ ਤੂੰ ਚਾਨਣੇ, ਮੈਂ ਮੁਹੱਬਤ ਦੀ ਕਿਤਾਬ ਹਾਂ, ਤੇਰੀ ਛੂ ਨੂੰ ਸਦੀਆਂ ਤੋਂ ਤਰਸਦੀ, ਤੇਰੀ ਮੁਨਸਰ ਹਾਂ ਰਬਾਬ ਹਾਂ। ਸੋ ਮੁਨਸਰ ਕੀ ਹੁੰਦੀ ਆ ਜੀ? ਇਹ ਤਾਂ ਚਲੋ ਮੈਂ ਹੁਣ ਇਹ ਨੀ ਪੁੱਛਦੀ ਹੈਗੀ ਕਿ ਦੱਸੋ ਕੀ ਹੁੰਦੀ ਆ ਮੁਨਸਰ। ਮੁਨਸਰ ਜੀ ਹੁੰਦਾ ਵਾ ਜਦੋਂ ਕਿਸੇ ਨੂੰ ਅਸੀਂ ਰੱਬ ਦਾ ਦਰਜਾ ਦੇ ਦਿੰਦੇ ਹਾਂ, ਠੀਕ ਹੈ। ਸੋ ਲਿਖੀ ਆ ਜੀ, ਸ਼ਾਇਦ ਲਿਖਿਆ ਸੀ ਸੁਖਵਿੰਦਰ ਅੰਮ੍ਰਿਤ ਨੇ। ਸੋ ਮੇਰੇ ਖਿਆਲ ਚ ਤੁਸੀਂ ਖੂਬ ਇੰਜੋਏ ਕਰ ਰਹੇ ਹੋ। ਇੰਜੋਏ ਅੱਜ ਥੋੜਾ ਘੱਟ ਹੋ ਰਿਹਾ ਮੈਨੂੰ ਲੱਗਦਾ, ਕਿਉਂਕਿ ਤੁਸੀਂ ਸਵਾਲ ਦਾ ਜਵਾਬ ਲੱਭਣ ਲਈ ਬਿਜ਼ੀ ਹੋ ਗਏ ਹੋ, ਤੇ ਜਾਂ ਫਿਰ ਅੱਜ ਜਵਾਬ ਲੱਭ ਨਹੀਂ ਰਿਹਾ ਤੇ ਤੁਸੀਂ ਮੈਨੂੰ ਮੈਸੇਜ ਵੀ ਨਹੀਂ ਸੈਂਡ ਕਰ ਸਕਦੇ। ਚਲੋ ਕੋਈ ਗੱਲ ਨੀ ਜੀ, ਹੋਰ ਮੈਸੇਜ ਸੈਂਡ ਕਰ ਦੋ ਜੇਕਰ ਤੁਸੀਂ ਇਸ ਸਵਾਲ ਇਸ ਬੁਝਾਰਤ ਨੂੰ ਨਹੀਂ ਬੁੱਝ ਸਕਦੇ। ਤੇ ਬੁਝਾਰਤ ਦਾ ਜਵਾਬ ਤੁਹਾਨੂੰ ਮੈਂ ਦੱਸੂਗੀ, ਦੇਖਦੀ ਹਾਂ ਜੀ ਕੀ ਕਰ ਸਕਦੇ ਹਾਂ ਆਪਾਂ। ਕਲੂ ਵੀ ਦਊਂਗੀ, ਕਲੂ ਵੈਸੇ ਮੈਂ ਤੁਹਾਨੂੰ ਦੇ ਵੀ ਚੁੱਕੀ ਹਾਂ। ਮਾਰੋ ਝਾਤ ਆਪਣੇ ਆਸ ਪਾਸ ਪਿੰਡ ਦੇ ਘਰਾਂ ਦੇ ਵਿੱਚ, ਤੇ ਪਿੰਡ ਦੇ ਵਿੱਚ ਸਭ ਕੁਛ ਉੱਥੋਂ ਹੀ ਮਿਲਣਾ ਵਾ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਜਿਹੜੀਆਂ ਜੜਾਂ ਵਾ ਉਹ ਤਾਂ ਪਿੰਡ ਤੋਂ ਨੇ, ਤੇ ਫਿਰ ਜੜਾਂ ਦੇ ਵਿੱਚੋਂ ਹੀ ਸਭ ਕੁਛ ਮਿਲਣਾ ਵਾ ਜੀ। ਲੱਭ ਲਓ ਜੇ ਧਿਆਨ ਦੁੜਾ ਸਕਦੇ ਹੋ। ਤੇ ਲਓ ਜੀ ਫਿਰ ਕੁਲਵਿੰਦਰ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਗਾਣੇ ਦੀ ਫਰਮਾਇਸ਼ ਕੀਤੀ ਆ ਜੀ ਇਹਨਾਂ ਨੇ ਨਿਮਤ ਖਹਿਰਾ ਦੀ। ਸੋ ਬਿਲਕੁਲ ਗਾਣਾ ਵੀ ਇਹਨਾਂ ਨੂੰ ਜ਼ਰੂਰ ਸੁਣਾਵਾਂਗੇ। ਤੇ ਨਰਵੈਰ ਸਿੰਘ ਨਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਕਹਿੰਦੇ ਆ ਕਿ ਦਿਲ ਮੇਂ ਬੁਰਾਈ ਰੱਖਣੇ ਸੇ ਬਿਹਤਰ ਹੈ ਕਿ ਨਾਰਾਜ਼ਗੀ ਜ਼ਾਹਿਰ ਕਰ ਦੇ, ਜਹਾਂ ਦੂਸਰੋ ਕੋ ਸਮਝਾਨਾ ਕਠਿਨ ਹੋ ਵਹਾਂ ਖੁਦ ਕੋ ਸਮਝਾ ਲੈਣਾ ਹੀ ਬਿਹਤਰ ਹੈ। ਖੁਸ਼ ਰਹਿਣੇ ਕਾ ਸੀਧਾ ਸਾ ਏਕ ਹੀ ਮੰਤਰ ਹੈ ਕਿ ਉਮੀਦ ਆਪਣੇ ਆਪ ਸੇ ਰੱਖੋ ਕਿਸੀ ਔਰ ਸੇ ਨਹੀਂ। ਬਿਲਕੁਲ ਜੀ, ਬਿਲਕੁਲ ਬਿਲਕੁਲ, ਜੇ ਤੁਸੀਂ ਕਿਸੀ ਤੋਂ ਜ਼ਿਆਦਾ ਉਮੀਦਾਂ ਰੱਖੋਗੇ ਤਾਂ ਤੁਹਾਡਾ ਦਿਲ ਵੀ ਓਨਾ ਹੀ ਦੁਖੂਗਾ। ਸੋ ਕਿਸੇ ਨੂੰ ਸਮਝਾਉਣ ਨਾਲੋਂ ਬਿਹਤਰ ਆ ਕੋਸ਼ਿਸ਼ ਜ਼ਰੂਰ ਕਰੋ, ਅਗਰ ਨਹੀਂ ਤਾਂ ਫਿਰ ਖੁਦ ਨੂੰ ਹੀ ਸਮਝਾ ਲਓ, ਕਿਉਂਕਿ ਤੁਸੀਂ ਕਿਸੇ ਦੀ ਫਿਤਰਤ ਨਹੀਂ ਚੇਂਜ ਕਰ ਸਕਦੇ। ਅੱਗੇ ਹਰਪ੍ਰੀਤ ਸਿੰਘ ਕੋਹਲੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਿਹਾ ਕਿ ਤੁਹਾਡਾ ਤੇ ਤੁਹਾਡੇ ਘਰ ਪਰਿਵਾਰ ਵਿੱਚ ਬੈਠੇ ਸਾਰਿਆਂ ਦਾ ਬਹੁਤ ਸਵਾਗਤ ਹੈ। ਤੇ ਕਹਿੰਦੇ ਬਿਨਾਂ ਸੌਣ ਤੋਂ ਕੱਟੀ ਰਾਤ ਸਜ਼ਾ ਵਰਗੀ ਹੁੰਦੀ ਹੈ, ਨੀਂਦ ਨੇ ਕਦੀ ਬਿਸਤਰੇ ਨਹੀਂ ਦੇਖੀ, ਕਿਉਂਕਿ ਨੀਂਦ ਮੌਤ ਦੀ ਮਾਸੀ ਦੀ ਧੀ ਹੈ। ਵਾਕਈ ਜੀ ਜਿਹੜੀ ਨੀਂਦ ਆ ਉਹ ਬਿਸਤਰਾ ਨਹੀਂ ਦੇਖਦੀ। ਸੋ ਕਹਿੰਦੇ ਹੁੰਦੇ ਨਾ ਵੈਸੇ ਵੀ ਜਿਹੜਾ ਇਸ਼ਕ ਆ ਉਹ ਜਾਤ ਨਹੀਂ ਦੇਖਦਾ, ਤੇ ਜਿਹੜੀ ਨੀਂਦ ਆ ਉਹ ਫਿਰ ਬਿਸਤਰਾ ਨਹੀਂ ਦੇਖਦੀ। ਸੋ ਨੀਂਦ ਜਿੱਥੇ ਆ ਜਾਏ ਉੱਥੇ ਹੀ ਆ ਜਾਂਦੀ ਆ। ਤੇ ਲਓ ਫਿਰ ਜੀ ਅੱਗੇ ਸੁਖਦੀਪ ਸਿੰਘ ਸਾਰਿਆਂ ਨੂੰ ਗੁੱਡ ਮਾਰਨਿੰਗ ਬੁਲਾ ਰਹੇ ਆ। ਲਓ ਜੀ ਫਿਰ ਸਾਡੇ ਵੱਲੋਂ ਵੀ ਤੁਹਾਨੂੰ ਇਹੀ ਆ, ਕਿੱਦਾਂ ਫਿਰ ਮੈਲਬੋਰਨ ਵਾਲੇ ਹੋ ਅੱਜ ਸਾਰੇ ਮੈਨੂੰ ਲੱਗਦਾ ਬਿਜ਼ੀ ਹੋ ਤੁਸੀਂ। ਚਲੋ ਕੋਈ ਗੱਲ ਨੀ ਜੀ। ਅੱਗੇ ਜਤਿੰਦਰ ਸਿੰਘ ਪਰਥ ਤੋਂ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ, ਕਹਿੰਦੇ ਕਿ ਬਿਜ਼ੀ ਆ ਜੀ, ਰੈਡੀ ਹੋ ਰਹੇ ਆ ਕੰਮ ਤੇ ਜਾਣ ਲਈ, ਤੇ ਨਾਲ ਹੱਸ ਰਹੇ ਆ, ਕਹਿੰਦੇ ਕਿ ਫੋਰਸ ਨਾ ਕਰੋ ਜੀ ਆਂਸਰ ਦੇਣ ਦੇ ਲਈ, ਫੋਰਸ ਨਾ ਕਰੋ। ਲਓ ਤੁਸੀਂ ਮੈਸੇਜ ਲਿਖਤਾ ਤੇ ਨਾਲ ਤੁਸੀਂ ਆਂਸਰ ਵੀ ਲਿਖ ਸਕਦੇ ਹੋ। ਹੁਣ ਮੈਂ ਫੋਰਸ ਨਹੀਂ ਕਰੂੰਗੀ ਤਾਂ ਫਿਰ ਤੁਸੀਂ ਮੈਸੇਜ ਲਿਖੋਗੇ ਕਿੱਦਾਂ, ਆਂਸਰ ਕਿੱਦਾਂ ਲਿਖੋਗੇ? ਤੇ ਆਂਸਰ ਤਾਂ ਜੀ ਹੁਣ ਤੁਸੀਂ ਹੀ ਦਊਂਗੇ, ਤੇ ਪਰ ਮੈਂ ਤੁਹਾਨੂੰ ਕਹਾਣੀ ਸੁਣਾਊਂਗੀ ਜ਼ਰੂਰ ਕਿ ਉਸਦੇ ਨਾਲ ਜੁੜੀ ਹੋਈ ਕਿਹੜੀ ਸਟੋਰੀ ਆ, ਹੈ ਨਾ। ਤੇ ਆਂਸਰ ਤਾਂ ਪਰ ਤੁਸੀਂ ਹੀ ਦਊਂਗੇ, ਨਹੀਂ ਤਾਂ ਫਿਰ ਉਹ ਬੰਦੇ ਵਾਲੀ ਗੱਲ ਹੋਊਗੀ, 2 ਹਫ਼ਤੇ ਤੱਕ ਵੇਟ ਕਰਨੀ ਪਊਗੀ। ਤੇ ਪਰ ਆਂਸਰ ਤੁਸੀਂ ਹੀ ਦੇਣਾ ਵਾ ਜੀ, ਮੈਨੂੰ ਪਤਾ ਤੁਹਾਨੂੰ ਆਂਸਰ ਪਤਾ ਵਾ, ਬਸ ਥੋੜੀ ਜੀ ਕੋਸ਼ਿਸ਼ ਕਰਕੇ ਦੇਖੋ ਮਿਲ ਜਾਣਾ ਜੀ ਆਂਸਰ। ਤੇ ਕਿ ਜਸਪਾਲ ਰਾਮਾ ਸਿਰਨੀ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਆ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ, ਤੇ ਨਾਲ ਹੀ ਕਹਿੰਦੇ ਕਿ ਜਵਾਬ ਪਤਾ ਨੀ ਜੀ। ਓ ਹੋ, ਥੈਂਕ ਯੂ ਜਸਪਾਲ ਜੀ ਓਨੈਸਟੀ ਦੇ ਲਈ। ਦੇਖੋ ਵੀ ਏਦਾਂ ਦੇ ਇਨਸਾਨ ਵੀ ਹੁੰਦੇ ਆ ਓਨੈਸਟ, ਹੈ ਨਾ, ਨਹੀਂ ਪਤਾ ਸੋ ਦੱਸਦਾ ਜੀ ਨਹੀਂ ਪਤਾ, ਪਰ ਪ੍ਰੋਗਰਾਮ ਇੰਜੋਏ ਜ਼ਰੂਰ ਕਰ ਰਹੇ ਆ, ਸ਼ੁਕਰੀਆ ਜੀ ਇਹ ਦੱਸਣ ਦੇ ਲਈ। ਤੇ ਅੱਗੇ ਸਨੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਕਹਿੰਦੇ ਕਿ ਕਿੱਦਾਂ ਜੀ ਸਾਰੇ ਠੀਕ ਹੋ? ਬੋਬੀ ਜੀ ਹਾਜ਼ਰੀ ਲਾ ਲਓ ਜੀ। ਲਓ ਜੀ ਹਾਜ਼ਰੀ ਆਪਾਂ ਤੁਹਾਡੀ ਲਾ ਲਈ ਆ, ਤੇ ਕਹਿੰਦੇ ਕੰਮ ਤੇ ਬਿਜ਼ੀ ਆ ਜੀ, ਤਾਂ ਕਰਕੇ ਜਿਹੜਾ ਮੈਸੇਜ ਆ ਨਹੀਂ ਕੀਤਾ। ਥੈਂਕਸ ਬੋਬੀ ਜੀ, ਤੁਹਾਡਾ ਸ਼ੋਅ ਬਹੁਤ ਵਧੀਆ ਹੁੰਦਾ ਵਾ, ਰੱਬ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵੈਸੇ ਨਾ ਉਹ ਕਹਿੰਦੇ ਹੁੰਦੇ ਆ ਨਾ, ਵੈਸੇ ਤੁਸੀਂ ਮੈਨੂੰ ਕਹਿ ਵੀ ਦਿੰਦੇ ਹੁੰਦੇ ਆ ਕਿ ਬੋਬੀ ਤੁਸੀਂ ਕਹਿੰਦੇ ਹੋ ਕਿ ਬਹਿ ਬਹਿ ਕੇ ਨਿਕਲ ਗਏ, ਅੱਜ ਸਾਰੇ ਬਹਿ ਬਹਿ ਕੇ ਨਿਕਲ ਹੀ ਜਾਂਦੇ ਆ, ਹਨਾ। ਕਿੰਨਾ ਵਧੀਆ ਬਹਾਨਾ ਵਾ ਕਿ ਅਸੀਂ ਕੰਮ ਤੇ ਬਿਜ਼ੀ ਆ, ਹਨਾ। ਚਲੋ ਕੋਈ ਗੱਲ ਨੀ, ਵੈਸੇ ਮੈਨੂੰ ਪਤਾ ਕਿ ਤੁਸੀਂ ਕੰਮ ਤੇ ਬਿਜ਼ੀ ਹੋ, ਫਿਰ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਪਰ ਚਲੋ ਕੋਈ ਗੱਲ ਨੀ ਜੀ, ਜਵਾਬ ਨਹੀਂ ਪਤਾ ਤਾਂ ਕੋਈ ਗੱਲ ਨੀ, ਪਰ ਜਵਾਬ ਤੁਸੀਂ ਦੇ ਸਕਦੇ ਹੋ। ਚਲੋ ਮੈਂ ਤੁਹਾਨੂੰ ਇਹਦੇ ਨਾਲ ਨਾ ਸਟੋਰੀ ਸੁਣਾ ਦਿੰਦੀ ਹਾਂ ਕਿ ਕਿਹੜੀ ਮਿਥਿਹਾਸਿਕ ਸਟੋਰੀ ਜੁੜੀ ਹੋਈ ਆ ਇਸ ਸਵਾਲ ਦੇ ਨਾਲ। ਸੋ ਪਹਿਲਾਂ ਮੈਂ ਸਵਾਲ ਵੀ ਇੱਕ ਵਾਰੀ ਫਿਰ ਦੁਹਰਾਦਾ, ਕਿਉਂਕਿ ਜਿਨ੍ਹਾਂ ਨੇ ਹਜੇ ਰੇਡੀਓ ਹੁਣੇ ਆਨ ਕੀਤਾ ਹੋਏਗਾ ਜੀ, ਸ਼ਾਇਦ ਉਹਨਾਂ ਨੂੰ ਮੇਰੀ ਉਸ ਬਜ਼ਾਰ ਚੀਜ਼ਾਂ ਪਹਿਲੀ ਬਾਰੇ ਨਹੀਂ ਪਤਾ ਹੋਏਗਾ। पहेली है जी, चौके उपर दुका बैठा दुके मुंह सपीन, जा तैगी बुड़ी दी चौंपड़ी जा हो गए दुके तीन। तो इजी है जी, अगर तुसी कल्ली कल्ली लाइन सोचोगे, थोड़ा जा दिमाग ते प्रेशर पाऊंगे, तो आई थिंक यू कैन फाइंड आउट इजीली। तुसी इजीली इसका जवाब है जरा लभ सकते हो। चलो फिर मैं थानू स्टोरी हम सुनाई देवा, क्योंकि तुसी भी बड़े एक्साइटेड होवोगे जी कि आखिर की है दे विच, है ना। पता की हुंदा वा, एक बारी ना एक राजे दी बेटी हुंदी आ, वो बहुत इंटेलिजेंट हुंदी आ, कोई भी बुझारता पहेली आ वो स्ट्रेट वे सॉल्व कर दिंदी आ, किड्डी भी औखी तो औखी क्यों ना होवे। तो इसे तरह ही हुंदा वा कि उन्हें ऐलान किया सी कि कोई भी पहेली जिड्डी भी मर्जी औखी पहेली होवे, बुझारत होवे, वो उसनू सॉल्व करेगी, उसनू बुझ देवेगी। ते वो जेड़ी पहेली है जेड़ी, जे कोई ओनू बुझारत पाउंदा वा, अगर वो पहेली ओ नहीं बुझदी तां ओ उस इंसान दे नाल व्याह करवा लूंगी। तो उन्हें जदो ये मतलब के ऐलान करवाया तां बड़े लोग आए, बड़े बड़े विद्वान आए, ठीक है, ज्ञानी विज्ञानी सब ने जोर ला लिया, कोई भी अपनी औखी तो औखी पहेली भी लैके आंदा तां ओ आराम नाल ही उसनू हल कर दिंदी। ते नाल उन्हें ये भी कहा कि जे उसने उस पहेली का सही जवाब दे दिता तां ओ आदमी आ जिहड़ा ये इंसान आ वो इतों जिंदा वापस नहीं जाएगा, तो वह उन्होंने खत्म करा दें, मीनस के मरवा दें। तो इस तरह बहुत सारे लोगों ने अपनी किस्मत आजमाई कि शायद वह राजे के वारिस बन जाएंगे। तो लो जी, फायदा तो कोई नहीं होया, क्योंकि वह कुड़ी बहुत राजकुमारी सी जिहड़ी बहुत इंटेलीजेंट सी, तो हरेक पहेली का जवाब दे दें, तो उस तो बाद उस इंसान का कतल करवा दें। लो जी, फिर इसे तरह हुंदा रहा, ते ए राजे दी जड़ी ओ बेटी सी काफी बदनाम होगी, क्योंकि हुण जे कोई इन्हें कतल करवाऊगा तो फिर बदनामी तो होनी आ। तो राजे नूं बड़ा फिकर हुंदा वा, कहिंदा वी हुण इहदा सोल्यूशन की हो सकदा वा, ते मेरी बेटी ने इदां ऐलान करवाया वा, ना इहदे विच मैं कुछ नहीं कर सकदा, पर इहदा जिहड़ा कतलेआम आ जिहड़ा इह हो रिहा वा कतल अननेसेसरली, वी इहनूं रोकना बनदा वा, वी किसे ना किसे तरीके इहनूं रोकिया जावे। ते ਇਦਾਂ ਹੀ ਚਲੋ, ਪਰ ਰਾਜਾ ਨਾਕਾਮ ਹੁੰਦਾ, ਉਹ ਕੁਛ ਨੀ ਕਰ ਸਕਦਾ। ਤਾਂ ਫਿਰ ਕੀ ਹੁੰਦਾ ਨਾ, ਇੱਕ ਜਿੱਦਾਂ ਕਿ ਕਹਿ ਲਓ ਕਿ ਬੜਾ ਹੀ ਗਰੀਬ ਜਿਹਾ ਇਨਸਾਨ ਆਉਂਦਾ ਵਾ ਇੱਕ ਦਿਨ ਦਰਬਾਰ ਦੇ ਵਿੱਚ, ਉਹ ਆ ਕੇ ਕਹਿੰਦਾ ਕਿ ਇੱਕ ਪਹੇਲੀ ਪਾਉਂਦਾ ਰਾਜਕੁਮਾਰੀ ਨੂੰ। ਉਹ ਪਹੇਲੀ ਕਿਹੜੀ ਸੀ ਜੀ? ਬਸ ਆਹੀ ਪਹੇਲੀ ਸੀ ਜਿਹੜੀ ਮੈਂ ਤੁਹਾਨੂੰ ਪਾਈ ਆ। ਉਹ ਕਹਿੰਦਾ ਕਿ ਮੇਰੀ ਬੁਝਾਰਤ ਆ, ਮੇਰੀ ਪਹੇਲੀ ਆ ਬੁੱਝ। ਉਹ ਕਹਿੰਦੀ ਠੀਕ ਆ ਦੱਸ। ਉਹ ਫਿਰ ਇਹੀ ਪਹੇਲੀ ਪਾਉਂਦਾ, ਕਹਿੰਦਾ ਕਿ ਚੌਕੇ ਉੱਪਰ ਦੁੱਕਾ ਬੈਠਾ ਦੁੱਕੇ ਮੂੰਹ ਸਪੀਨ, ਜਾਂ ਢੈਗੀ ਬੁੜੀ ਦੀ ਝੰਪੜੀ, ਜਾਂ ਹੋ ਗਏ ਦੁੱਕੇ ਤੀਨ। ਤੋ ਹੁਣ ਤੁਹਾਨੂੰ ਮੈਂ ਕਾਫੀ ਹੱਦ ਤੱਕ ਇਸਦਾ ਜਵਾਬ ਆ ਜਿਹੜਾ ਦੱਸ ਚੁੱਕੀ ਆ ਜੀ। ਹੁਣ ਬਸ ਤੁਸੀਂ ਥੋੜੇ ਜੇ ਕਲੋਜ਼ ਹੋ, ਥੋੜੇ ਜੇ ਦੂਰ ਹੋ, ਕਾਫੀ ਕਲੋਜ਼ ਵੀ ਪਹੁੰਚ ਚੁੱਕੇ ਹਾਂ, ਸੋ ਦੱਸ ਦੋ। ਉਹਨੇ ਜਦੋਂ ਇਹ ਬੁਝਾਰਤ ਆ ਜਿਹੜੀ ਪਹੇਲੀ ਆ ਰਾਜਕੁਮਾਰੀ ਨੂੰ ਪਾਈ, ਤਾਂ ਉਹ ਬੁੱਝ ਨਹੀਂ ਸੀ ਸਕੀ ਇਸ ਨੂੰ। ਤੇ ਫਿਰ ਉਸ ਤੋਂ ਬਾਅਦ ਆਪਣੀ ਸ਼ਰਤ ਦੇ ਮੁਤਾਬਕ ਉਹਨੂੰ ਫਿਰ ਉਹਦੇ ਨਾਲ ਵਿਆਹ ਕਰਵਾਉਣਾ ਹੀ ਪੈਣਾ ਸੀ ਨਾ। ਤੇ ਲਓ ਜੀ, ਫਿਰ ਅੱਗੇ ਕੀ ਹੁੰਦਾ ਜ਼ਿਆਦਾ ਨੀ ਦੱਸਦੀ, ਨਹੀਂ ਤਾਂ ਤੁਸੀਂ ਬਹੁਤ ਛੇਤੀ ਬੁੱਝ ਜਾਓਗੇ ਮੇਰੀ ਬੁਝਾਰਤ ਦਾ ਆਨਸਰ। ਸੋ ਹੁਣ ਮੈਂ ਤੁਹਾਨੂੰ ਇੰਨਾ ਦੱਸਤਾ, ਤੇ ਹੁਣ ਤੁਸੀਂ ਦੱਸ ਦੋ ਜੀ ਫਿਰ ਕਿੱਦਾਂ ਵਾ ਇਸ ਬੁਝਾਰਤ ਦਾ ਆਨਸਰ। ਤੇ ਨਾਲ ਦੀ ਨਾਲ ਜੀ ਆਪਾਂ ਫਿਰ ਹੁਣ ਇੱਕ ਗਾਣਾ ਹੋਰ ਸੁਣ ਲਈਏ ਜੀ। ਕੁਲਵਿੰਦਰ ਢਿੱਲੋਂ ਨੇ ਫਰਮਾਇਸ਼ ਕੀਤੀ ਸੀ ਨਿਮਰਤ ਖਹਿਰਾ ਦੇ ਸੌਂਗ ਦੀ, ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਵਾਲਾ ਪਾਠ ਚ
ਜੀ ਦੋਸਤੋ ਕੁਲਵਿੰਦਰ ਢਿੱਲੋਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜੀ ਸਾਨੂੰ ਐਸ ਪੀ ਦੇ ਰੈਂਕ ਵਰਗੀ ਸੋ ਨਿਰਮਤ ਖਹਿਰਾ ਦਾ ਇਹ ਗਾਇਆ ਹੋਇਆ ਸੌਂਗ ਲੱਗਦਾ ਤੁਸੀਂ ਖੂਬ ਇੰਜੋਏ ਕੀਤਾ ਹੋਵੇਗਾ ਤੇ ਉਹਨਾਂ ਦੀ ਫਰਮਾਇਸ਼ ਵੀ ਜੀ ਪੂਰੀ ਹੋਗੀ ਹੋਵੇਗੀ ਤੇ ਉਹਨਾਂ ਨੇ ਗਾਣਾ ਸੁਣ ਵੀ ਲਿਆ ਹੋਵੇਗਾ ਤੇ ਲਓ ਜੀ ਫਿਰ ਅੱਜ ਥੋੜੀ ਜਿਹੀ ਗੱਲ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ ਵਾ ਸੋ ਯੂ ਐਸ ਏ ਗੌਰਮੈਂਟੀਅਨਸ ਆਰ ਆਸਟ੍ਰੇਲੀਆ ਦਾ ਮੋਸਟ ਵਾਂਟਡ ਟੈਰੋਰਿਸਟ ਨੀਲ ਪ੍ਰਕਾਸ਼ ਹਵਾਈ ਹਮਲੇ ਦੌਰਾਨ ਇਰਾਕ ਦੇ ਵਿੱਚ ਮਾਰਿਆ ਗਿਆ ਜੋ ਨੀਲ ਪ੍ਰਕਾਸ਼ ਆ ਜੀ ਇਹ 2013 ਤੋਂ ਆਸਟ੍ਰੇਲੀਆ ਤੋਂ ਲਾਪਤਾ ਸੀ ਤੇ 2013 ਦੇ ਵਿੱਚ ਇੱਕ ਆਦਮੀ ਨੇ ਆਪਣੇ ਪੇਰੈਂਟਸ ਦਾ ਕਤਲ ਕੀਤਾ ਸੀ ਮੈਲਬੋਰਨ ਦੇ ਵਿੱਚ ਜਿਸ ਨੂੰ ਕਿ ਕੱਲ ਮੈਲਬੋਰਨ ਸੁਪਰੀਮ ਕੋਰਟ ਦੇ ਵਿੱਚ ਗਿਲਟੀ ਮੰਨ ਲਿਆ ਗਿਆ ਤੇ ਉਸਦੀ ਜਿਹੜੀ ਸਜ਼ਾ ਵਾ ਉਹ ਇਸ ਵੀਕ ਦੇ ਡਿਊਰਿੰਗ ਦਿਸ ਵੀਕ ਉਸਨੂੰ ਦੇ ਦਿੱਤੀ ਜਾਵੇਗੀ ਤੇ ਇਸ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਨਾਲ 70 ਸਾਲਾ ਆਦਮੀ ਦੀ ਮੌਤ ਹੋ ਗਈ ਤੇ ਸਿਡਨੀ ਦੇ ਵਿੱਚ ਐਂਜਿਸ ਡੇ ਤੇ ਟੈਰੋਰਿਸਟ ਅਟੈਕ ਦੀ ਪਲੈਨਿੰਗ ਕਰ ਰਹੇ ਇੱਕ ਟੀਨੇਜਰ ਨੂੰ ਅਰੈਸਟ ਕੀਤਾ ਸੀ ਪੁਲਿਸ ਨੇ ਜਿਸ ਦੀ ਕਿ ਜ਼ਮਾਨਤ ਨੂੰ ਕੱਲ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ ਸੋ ਅਗਲੀ ਖਬਰ ਦੇ ਵਿੱਚ ਵੀ ਜੀ ਮੈਲਬੋਰਨ ਤੋਂ ਹੀ ਹੈ ਜਿੱਥੇ ਕਿ ਤਾਜ ਮਹਿਲ ਦੇ ਮਾਡਲ ਦਾ ਇੱਕ ਇਮਾਰਤ ਬਣ ਰਹੀ ਹੈ ਜਿਸ ਦੇ ਕਿ ਜਿਹੜੇ ਓਨਰ ਨੇ ਇਮਤਾਜ ਖਾਨ ਜਿਨ੍ਹਾਂ ਨੇ ਕਿ ਇਹ ਜਿਹੜੀ ਲੈਂਡ ਆ 1.5 ਈਅਰ ਪਹਿਲਾਂ 2 ਮਿਲੀਅਨ ਦੀ ਖਰੀਦੀ ਸੀ ਤੇ ਉਸ ਦੇ ਵਿੱਚ ਉਹ ਬਿਲਕੁਲ ਹੀ ਤਾਜ ਮਹਿਲ ਦੀ ਤਰ੍ਹਾਂ ਉਸੇ ਮਾਡਲ ਦਾ ਇਮਾਰਤ ਬਣਾ ਰਹੇ ਆ ਜਿਸ ਦੀ ਕਿ ਬਣਨ ਤੋਂ ਬਾਅਦ ਕੀਮਤ ਆ ਜਿਹੜੀ 9.5 ਮਿਲੀਅਨ ਹੋਵੇਗੀ ਤੇ ਜਿਸ ਦੇ ਵਿੱਚ 2 ਸਵਿਮਿੰਗ ਪੂਲ ਹੋਣਗੇ 36 ਸੀਟਡ ਸਿਨੇਮਾ ਹੋਵੇਗਾ ਜੀ ਹੈਲੀਪੈਡ ਤੇ 16 ਬੈਡਰੂਮਸ ਹੋਣਗੇ ਤੇ ਇਹ ਸਾਰੀ ਇਮਾਰਤ ਆ ਜਿਹੜੀ ਇਸ ਨੂੰ ਬਣਨ ਦੇ ਲਈ ਸਿਰਫ ਔਰ ਸਿਰਫ 1 ਸਾਲ ਦਾ ਟਾਈਮ ਲੱਗੇਗਾ ਲਓ ਜੀ ਮੈਲਬੋਰਨ ਵਾਲਿਓ ਤੁਹਾਡੇ ਤਾਂ ਵੈਸਟ ਵਿੱਚ ਸਿਰਫ ਵਾਰੇ ਨਿਆਰੇ ਹੋ ਰਹੇ ਆ ਸੋ ਇਹ ਸਨ ਜੀ ਕੁਝ ਕੁ ਖ਼ਬਰਾਂ ਆਸਟ੍ਰੇਲੀਆ ਦੀਆਂ ਤੇ ਹੁਣ ਦੇਖਦੇ ਹਾਂ ਜੀ ਤੁਹਾਡੀਆਂ ਈਮੇਲ ਕੀ ਕਹਿੰਦੀਆਂ ਨੇ ਕਿਸੇ ਨੇ ਜਵਾਬ ਭੇਜਿਆ ਜਾਂ ਫਿਰ ਸਾਰਿਆਂ ਨੇ ਅੱਜ ਹੱਥ ਖੜੇ ਕਰ ਦਿੱਤੇ ਤੇ ਨਰਵੈਰ ਸਿੰਘ ਜੀ ਕਹਿ ਰਹੇ ਆ ਦੁੱਕੇ ਦੇ ਮੂੰਹ ਵਿੱਚ ਕੀ ਆ ਉਹ ਪਤਾ ਨਹੀਂ ਲੱਗਦਾ ਕਿਰਪਾ ਕਰਕੇ ਸਪੈਲ ਕਰ ਦਿਓ ਤੁੱਕੇ ਦੇ ਮੂੰਹ ਵਿੱਚ ਕੀ ਆ ਪੀਣ ਪਹਿਲਾਂ ਜੀ ਦੱਸਾ ਪੱਪੇ ਨੂੰ ਬਿਹਾਰੀ ਨੰਦਾ ਪੀਣ ਤੇ ਹੁਣ ਤੁਸੀਂ ਇਹ ਦੇਖਣਾ ਜੀ ਸਪੀਨ ਕਿਹਨੂੰ ਕਹਿੰਦੇ ਆ ਇਹ ਵੀ ਚੀਜ਼ ਆਪਣੇ ਘਰਾਂ ਦੇ ਵਿੱਚ ਹੀ ਹੁੰਦੀ ਆ ਹਰ ਇੱਕ ਦੇ ਘਰ ਵਿੱਚ ਹੋਊਗੀ ਜੀ ਇੱਥੇ ਨਹੀਂ ਪਰ ਇੰਡੀਆ ਦੇ ਵਿੱਚ ਹੁਣ ਦੇਖੋ ਜੀ ਸਪੀਨ ਕੀ ਹੁੰਦੀ ਆ ਤੇ ਅੱਗੇ ਫਿਰ ਦੇਖੀਏ ਜੀ ਹੋਰ ਕੌਣ ਕੌਣ ਲਿਖ ਰਿਹਾ ਵਾ ਤੇ ਹਰਮੀਤ ਸਿੰਘ ਚੰਨਾ ਉਹਨਾਂ ਨੇ ਜੀ ਸਵਾਲ ਜਿਹੜੀ ਪਹੇਲੀਏ ਦਾ ਜਵਾਬ ਦਿੱਤਾ ਕਹਿੰਦੇ ਕਿ ਡੋਲੀ ਪੁਰਾਣੇ ਟਾਈਪ ਦੀ ਨਹੀਂ ਜੀ ਜਿਹੜਾ ਤੁਹਾਡਾ ਜਵਾਬ ਆ ਇਹ ਗਲਤ ਹੋ ਗਿਆ ਚਲੋ ਕੋਈ ਗੱਲ ਨੀ ਕੋਸ਼ਿਸ਼ ਕੀਤੀ ਥੈਂਕ ਯੂ ਜੀ ਤੇ ਅਮਰਦੀਪ ਸਿੰਘ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਇੱਕ ਵਾਰੀ ਫੇਰ ਪਾ ਦਿਓ ਜੀ ਬਜ਼ਾਰਤ ਤੇ ਬਜ਼ਾਰਤ ਮੈਂ ਇਹਨਾਂ ਨੂੰ ਪਾ ਦਿੱਤੀ ਸੀਗੀ ਜੀ ਤੇ ਬਜ਼ਾਰੇ ਤੇ ਇਹਨਾਂ ਨੇ ਵੈਸੇ ਸੁਣ ਵੀ ਲਈ ਸੀਗੀ ਚੌਕੇ ਉੱਪਰ ਦੁੱਕਾ ਬੈਠਾ ਦੁੱਕੇ ਨੂੰ ਸਪੀਨ ਤੇ ਟੈਗੀ ਬੁੜੀ ਦੀ ਝਾਂਪੜੀ ਦਾ ਹੋ ਗਏ ਦੋਕੇ ਪੀਣ ਸੋ ਨਾਲ ਦੀ ਨਾਲ ਜੀ ਇਹਨਾਂ ਨੇ ਕਿਹਾ ਕਹਿੰਦੇ ਕਿ ਪਤਾ ਨੀ ਚਲੋ ਜੀ ਥੈਂਕ ਯੂ ਓਨੈਸਟੀ ਲਈ ਕਿ ਤੁਹਾਨੂੰ ਨਹੀਂ ਪਤਾ ਤੇ ਅੱਗੇ ਜਸਪਾਲ ਸਿਡਨੀ ਵਾਲੇ ਕਹਿੰਦੇ ਆ ਕਹਿੰਦੇ ਕਿ ਅੱਜ ਤਾਂ ਕਤਲ ਹੋਊ ਅੱਜ ਵਿਆਹ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਕਤਲ ਤਾਂ ਆਪਾਂ ਨਹੀਂ ਕਰਨ ਦਿੰਦੇ ਵਿਆਹ ਵਿਆਹ ਹੀ ਕਰਾਵਾਂਗੇ ਕਤਲ ਨੀ ਹੋਣ ਦਿੰਦੇ ਹੈਗੇ ਕਿਉਂਕਿ ਬਾਕੀ ਹੁਣ ਪਤਾ ਨੀ ਤੁਹਾਡੇ ਹਿਸਾਬ ਨਾਲ ਕੀ ਹਿਸਾਬ ਕਿਤਾਬ ਹੋਣਾ ਵਾ ਹੁਣ ਜਿੱਦਾਂ ਤੁਸੀਂ ਜਵਾਬ ਨੀ ਦੇ ਰਹੇ ਫਿਰ ਤਾਂ ਕਤਲ ਵਾਲੀ ਗੱਲ ਹੀ ਹੈ ਨਾ ਚਲੋ ਕੋਈ ਗੱਲ ਨੀ ਜੀ ਕੋਸ਼ਿਸ਼ ਕਰੋ ਕੀ ਪਤਾ ਹੁੰਦਾ ਵਾ ਨਾ ਟਰਾਈ ਅਗੇਨ ਕੀ ਪਤਾ ਹੁੰਦਾ ਕਈ ਵਾਰੀ ਤੁੱਕਾ ਲੱਗ ਹੀ ਜਾਂਦਾ ਹੁੰਦਾ ਵਾ ਤੇ ਅੱਗੇ ਜੀ ਸਾਨੂੰ ਦਵਿੰਦਰ ਸਿੰਘ ਨੇ ਸੱਜਣਾ ਵੇ ਸੱਜਣਾ ਗਾਣੇ ਦੀ ਫਰਮਾਇਸ਼ ਕੀਤੀ ਹੈ ਸੋ ਗਾਣਾ ਵੀ ਜ਼ਰੂਰ ਤੁਹਾਨੂੰ ਸੁਣਾਵਾਂਗੇ ਪਰ ਜੇ ਹੋ ਸਕੇ ਤਾਂ ਜੀ ਜਵਾਬ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਿਓ ਪਰ ਇੱਕ ਵਾਰੀ ਹੋਰ ਦੱਸਦੀ ਮੈਨੂੰ ਲੱਗਦਾ ਹੁਣ ਤੁਹਾਡੇ ਨਾ ਸਾਰਿਆਂ ਦੇ ਦਿਮਾਗ ਤੇ ਬਹੁਤ ਸਟ੍ਰੈਸ ਹੋ ਗਿਆ ਸੋ ਜਦੋਂ ਬੰਦੇ ਕੋਲ ਸਟ੍ਰੈਸ ਹੁੰਦਾ ਵਾ ਨਾ ਫਿਰ ਉਹ ਪ੍ਰੋਪਰਲੀ ਸੋਚ ਵੀ ਨਹੀਂ ਸਕਦਾ ਹੁੰਦਾ ਇੱਦਾਂ ਹੀ ਇੱਕ ਵਾਰੀ ਨਾ ਤੁਸੀਂ ਕਹਿਣਾ ਕਿ ਅੱਜ ਬਹੁਤ ਕਹਾਣੀਆਂ ਹੀ ਸੁਣਾਈ ਜਾਂਦੀ ਆ ਇੱਕ ਰਾਜੇ ਨੇ ਆਪਣੀ ਪ੍ਰਜਾ ਦੇ ਵਿੱਚ ਨਾ ਸ਼ਰਤ ਰੱਖੀ ਸੀਗੀ ਕਿ ਬੱਕਰੀ ਤੁਹਾਨੂੰ ਪਤਾ ਹੀ ਆ ਕਿ ਉਹ ਹਰਦਮ ਖਾਂਦੀ ਰਹਿੰਦੀ ਆ ਬਹੁਤ ਖਾਂਦੀ ਆ ਉਹ ਕਹਿੰਦਾ ਵੀ ਬੱਕਰੀ ਨੂੰ ਜਿਹੜਾ ਵੀ ਪੂਰਾ ਰੱਜ ਕੇ ਖਵਾਊਗਾ ਤੇ ਉਹਦਾ ਭਾਰ ਨੀ ਵਧਣ ਦਊਗਾ ਵੀ ਮੈਂ ਆਪਦੇ ਰਾਜ ਦੇ ਵਿੱਚੋਂ ਐਸਾ ਇਨਸਾਨ ਚਾਹੁੰਦਾ ਵਾ ਜੇ ਕਿਸੇ ਨੇ ਮੇਰੀ ਇਹ ਸ਼ਰਤ ਪੂਰੀ ਕਰ ਦਿੱਤੀ ਨਾ ਤਾਂ ਮੈਂ ਉਹਨੂੰ ਮੂੰਹੋਂ ਮੰਗਿਆ ਇਨਾਮ ਦਊਗਾ ਸਾਰੇ ਲੋਕ ਇਨਾਮ ਦੇ ਚੱਕਰ ਚ ਨਾ ਆਉਂਦੇ ਆ ਉੱਥੇ ਤੇ ਆਪੋ ਆਪਣੇ ਹਿਸਾਬ ਨਾਲ ਫਿਰ ਰਾਜੇ ਨੇ ਜਿੱਦਾਂ ਕਿ ਆਪਣਾ ਸ਼ਰਤ ਰੱਖੀ ਹੁੰਦੀ ਆ ਉਹ ਹਰੇਕ ਨੂੰ ਬੱਕਰੀ ਦੇ ਦਿੰਦਾ ਤੇ ਨਾਲ ਨਾਲ ਆਪਣਾ ਇੱਕ ਸਿਪਾਹੀ ਵੀ ਭੇਜਦਾ ਵਾ ਨਿਗਰਾਨੀ ਦੇ ਲਈ ਤਾਂ ਜੋ ਉਹ ਕੋਈ ਧੋਖਾ ਨਾ ਕਰ ਸਕਣ ਠੀਕ ਹੈ ਤੇ ਉਹ ਭਾਈ ਏਦਾਂ ਹੀ ਹੁੰਦਾ ਲੋਕ ਲੈ ਜਾਂਦੇ ਆ ਪਰ ਖਵਾਉਂਦੀ ਆ ਬੱਕਰੀ ਪੂਰਾ ਰੱਜ ਕੇ ਖਾਂਦੀ ਆ ਪਰ ਹੁਣ ਉਹਦਾ ਭਾਰ ਕਿੱਦਾਂ ਘਟੇ ਉਹ ਕਿਸੇ ਨੂੰ ਸਮਝ ਨਹੀਂ ਆਉਂਦੀ ਤੇ ਜਦੋਂ ਉਹ ਉਸ ਟਾਈਮ ਫਰੇਮ ਦੇ ਵਿੱਚ ਵਾਪਸ ਆਉਂਦੇ ਆ ਤਾਂ ਬੱਕਰੀ ਦਾ ਭਾਰ ਵਧਿਆ ਹੁੰਦਾ, ਕੋਈ ਵੀ ਰਾਜੇ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਪਾਉਂਦਾ। ਤਾਂ ਫਿਰ ਕੀ ਹੁੰਦਾ ਜੀ, ਇੱਕ ਕਿਸਾਨ ਜਾਂਦਾ ਲਾਸਟ ਦੇ ਵਿੱਚ, ਰਾਜਾ ਬੜਾ ਦੁਖੀ ਹੁੰਦਾ, ਕਹਿੰਦਾ ਵੀ ਮੇਰੀ ਪ੍ਰਜਾ ਦੇ ਵਿੱਚ ਇੱਕ ਵੀ ਐਸਾ ਇਨਸਾਨ ਨਹੀਂ ਹੈਗਾ ਵੀ ਜਿਹੜਾ ਮੇਰੀ ਇਹ ਸ਼ਰਤ ਦਾ ਸੋਲੂਸ਼ਨ ਲੱਭ ਕੇ ਲਿਆ ਸਕੇ। ਤਾਂ ਫਿਰ ਇੱਕ ਕਿਸਾਨ ਆਉਂਦਾ ਵਾ, ਤਾਂ ਰਾਜਾ ਉਹਨੂੰ ਕਹਿੰਦਾ ਵੀ ਤੂੰ ਕਿੱਦਾਂ ਸ਼ਰਤ ਪੂਰੀ ਕਰ ਦੇਗਾ ਮੇਰੀ? ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਵੀ ਮੈਂ ਕੋਸ਼ਿਸ਼ ਕਰੂੰਗਾ। ਤੇ ਰਾਜਾ ਕਹਿੰਦਾ ਠੀਕ ਆ, ਉਹਨੂੰ ਬੱਕਰੀ ਦੇ ਦਿੰਦਾ ਤੇ ਨਾਲ ਇੱਕ ਆਪਣਾ ਸਿਪਾਹੀ ਭੇਜ ਦਿੰਦਾ ਵਾ। ਤੇ ਉਹ ਜਿਹੜਾ ਕਿਸਾਨ ਸੀ ਉਹ ਪਤਾ ਕੀ ਕਰਿਆ ਕਰੇ, ਬੱਕਰੀ ਨੂੰ ਖੂਬ ਖਵਾ ਪਿਲਾ ਕੇ ਤੇ ਜਿਹੜਾ ਉਦੋਂ ਬੰਨਣ ਦਾ ਟਾਈਮ ਹੁੰਦਾ ਸੀ ਨਾ ਉਹਨੂੰ ਸ਼ੇਰ ਦੇ ਪਿੰਜਰੇ ਮੂਹਰੇ ਬੰਨਿਆ ਕਰੇ, ਖਵਾ ਪਿਲਾ ਕੇ ਸ਼ੇਰ ਦੇ ਪਿੰਜਰੇ ਮੂਹਰੇ ਬੰਨਿਆ ਕਰੇ। ਤੇ ਬੱਕਰੀ ਇਸੇ ਤਰ੍ਹਾਂ ਮਹੀਨਾ ਚੱਲਦਾ ਰਿਹਾ ਤੇ ਬੱਕਰੀ ਦਾ ਭਾਰ ਵਧਿਆ ਹੀ ਨਹੀਂ। ਤੇ ਜਦੋਂ ਵਾਪਸ ਰਾਜੇ ਕੋਲੇ ਜਾਂਦਾ ਵਾ ਤੇ ਰਾਜਾ ਬੜਾ ਹੈਰਾਨ ਹੁੰਦਾ ਵਾ ਤੇ ਉਹ ਆਪਣੇ ਸੇਵਕਾਂ ਨੂੰ ਵੀ ਪੁੱਛਦਾ ਵੀ ਇਹਨੇ ਕੋਈ ਸਿਟਿੰਗ ਤਾਂ ਨਹੀਂ ਕੀਤੀ ਵੀ ਬੱਕਰੀ ਨੂੰ ਖਾਣ ਨੂੰ ਨਾ ਦਿੱਤਾ ਹੋਵੇ? ਉਹ ਕਹਿੰਦੇ ਨਹੀਂ ਮਹਾਰਾਜ ਵੀ ਏਦਾਂ ਦਾ ਤਾਂ ਕੁਛ ਵੀ ਨਹੀਂ ਹੋਇਆਗਾ। ਤੇ ਉਹ ਫਿਰ ਸੋਚਦਾ ਵੀ ਇਹੋ ਜਿਹੀ ਕੀ ਗੱਲ ਕੀਤੀ। ਫਿਰ ਉਹ ਕਿਸਾਨ ਨੂੰ ਕਹਿੰਦਾ ਵੀ ਠੀਕ ਆ ਵੀ ਤੂੰ ਆਪਣੀ ਸ਼ਰਤ ਤੇ ਪੂਰਾ ਉਤਰਿਆ ਵਾ, ਠੀਕ ਆ ਵੀ ਪਰ ਇਹ ਦੱਸ ਵੀ ਤੂੰ ਇਹ ਸਾਰਾ ਕੁਛ ਕੀਤਾ ਕਿੱਦਾਂ? ਤਾਂ ਫਿਰ ਇਸੇ ਤਰ੍ਹਾਂ ਹੀ ਹੁੰਦਾ ਵਾ, ਉਹ ਕਹਿੰਦਾ ਦੇਖੋ ਮਹਾਰਾਜ, ਕਹਿੰਦਾ ਮੈਂ ਬੱਕਰੀ ਨੂੰ ਖੂਬ ਖਿਲਾਉਂਦਾ ਪਿਲਾਉਂਦਾ ਸੀ ਤੇ ਉਸ ਤੋਂ ਬਾਅਦ ਉਹਨੂੰ ਮੈਂ ਸ਼ੇਰ ਦੇ ਪਿੰਜਰੇ ਮੂਹਰੇ ਬੰਨ ਦਿੰਦਾ ਸੀ ਤੇ ਬੱਕਰੀ ਨੂੰ ਉਹ ਸਟ੍ਰੈਸ ਮਤਲਬ ਤਣਾਅ ਹੋ ਜਾਂਦਾ ਸੀ ਕਿ ਹੈ ਮੈਂ ਸ਼ੇਰ ਮੈਨੂੰ ਖਾ ਨਾ ਜਾਵੇ। ਤੇ ਉਸੇ ਤਣਾਅ ਦੇ ਵਿੱਚ ਹੀ ਉਹਨੇ ਜੋ ਖਾਧਾ ਪੀਤਾ ਸੀ ਉਹਨੂੰ ਲੱਗਦਾ ਨਹੀਂ ਸੀ, ਮੀਨਸ ਕਿ ਉਹ ਖਾਧਾ ਪੀਤਾ ਉਹਦਾ ਮਨਕੀ ਹੋ ਜਾਂਦਾ ਸੀ। ਤੋ ਇਸੇ ਲਈ ਉਹਦਾ ਜਿਹੜਾ ਭਾਰ ਆ ਉਹ ਵਧਿਆ ਨਹੀਂ। ਤੋ ਰਾਜਾ ਬੜਾ ਖੁਸ਼ ਹੁੰਦਾ ਕਿ ਇਹਨੇ ਮੇਰੀ ਜਿਹੜੀ ਸ਼ਰਤ ਸੀ ਉਹ ਪੂਰੀ ਕੀਤੀ ਤੇ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਤੇ ਉਹਨੂੰ ਬੜਾ ਇਨਾਮ ਦਿੰਦਾ। ਸੋ ਬਿਲਕੁਲ ਜੀ ਇਸੇ ਤਰ੍ਹਾਂ ਹੀ ਆ, ਜੇ ਤੁਸੀਂ ਤਣਾਅ ਦੇ ਵਿੱਚ ਤੁਹਾਡਾ ਖਾਧਾ ਪੀਤਾ ਵੀ ਨਹੀਂ ਲੱਗਣਾ ਤੇ ਤੁਹਾਡਾ ਜਿਹੜਾ ਦਿਮਾਗ ਆ ਉਹ ਵੀ ਕੰਮ ਨਹੀਂ ਕਰਦਾ, ਸੋ ਸਟ੍ਰੈਸ ਨਾ ਲਓ, ਜਸਟ ਚਿਲ। ਤੇ ਜਿਹੜਾ ਸਵਾਲ ਆ ਜੀ ਉਸਦਾ ਜਵਾਬ ਫਿਰ ਜ਼ਰੂਰ ਭੇਜ ਦਿਓ। ਤੇ ਹੁਣ ਗਾਣਾ ਵੀ ਸੁਣਦੇ ਹਾਂ ਸੱਜਣਾ ਵੇ ਸੱਜਣਾ, ਤੇ ਇੱਧਰ ਕੀ ਕਹਿ ਰਹੇ ਆ ਜੀ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਰਾਬਤਾ ਕਾਇਮ ਕੀਤਾ ਵਾ ਜੀ ਗੁਰਨੇਕ ਸਿੰਘ, ਕਹਿ ਰਹੇ ਆ ਸਤਿ ਸ਼੍ਰੀ ਅਕਾਲ ਜੀ, ਮੈਨੂੰ ਲੱਗਦਾ ਆਂਸਰ ਚੱਕੀ ਹੈ, ਥੈਂਕ ਯੂ ਜੀ, ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਬਾਏ ਗੁਰਨੇਕ ਸਿੰਘ ਆਫ ਏਸ਼ੀਆ ਗਾਰਡਨ ਸਿਡਨੀ। ਹਾਂਜੀ ਸਿਡਨੀ ਵਾਲਿਓ, ਤੁਸੀਂ ਜਵਾਬ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ, ਪਰ ਇਸ ਦਾ ਜਵਾਬ ਕੀ ਨਹੀਂ ਹੈਗਾ ਜੀ, ਕਰਾਉਣਾ ਤਾਂ ਆਪਾਂ ਵਿਆਹ ਹੀ ਆ, ਹੁਣ ਕਿਹੜੇ ਤਰੀਕੇ ਨਾਲ ਕਰਾਉਣਾ ਉਹ ਦੱਸ ਦਿਓ, ਵਿਆਹ ਕਰਾ ਦਿਓ ਜੀ, ਕੋਈ ਗੱਲ ਨਹੀਂ ਹੈ ਨਾ। ਪਰ ਆਂਸਰ ਆ ਜੀ ਤੁਹਾਡਾ ਥੋੜਾ ਰੋਂਗ ਹੋ ਗਿਆ, ਚਲੋ ਕੋਈ ਗੱਲ ਨੀ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਗਾਣਾ ਸੁਣਦੇ ਆ ਜੀ ਸੱਜਣਾ ਵੇ ਸੱਜਣਾ, ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਕਰਦੇ ਆ ਜੀ ਗੱਲ ਅੱਜ ਦੀ ਦਿਖਾਵੇ ਵਾਲੀ ਜ਼ਿੰਦਗੀ ਦੇ ਉੱਪਰ। ਸੋ ਉਮੀਦ ਕਰਦੀ ਆ ਜੀ ਇਸ ਦੇ ਵਿੱਚ ਤੁਸੀਂ ਤੁਹਾਨੂੰ ਕਾਫੀ ਕੁਛ ਪਤਾ ਹੋਊਗਾ ਕਿ ਕਿਉਂ ਲੋਕ ਇੰਨਾ ਸ਼ੋਅ ਆਫ ਕਰਦੇ ਆ ਤੇ ਕਿਉਂ ਕਰਨਾ ਚਾਹੀਦਾ ਸ਼ੋਅ ਆਫ ਜਾਂ ਨਹੀਂ ਕਰਨਾ ਚਾਹੀਦਾ, ਇਸੇ ਬਾਰੇ ਤੁਹਾਡੇ ਕੀ ਵਿਚਾਰ ਆ ਇਹ ਹੁਣ ਮੈਨੂੰ ਜ਼ਰੂਰ ਦੱਸਿਓ, ਕਿਉਂਕਿ ਇਹ ਕੋਈ ਐਡਾ ਔਖਾ ਸਵਾਲ ਨਹੀਂ ਹੈਗਾ ਕਿ ਸ਼ੋਅ ਆਫ ਆ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਕਰਨਾ ਵੀ ਚਾਹੀਦਾ ਜਾਂ ਨਹੀਂ, ਤੇ ਕਰਨਾ ਜ਼ਰੂਰੀ ਆ ਤਾਂ ਕਿਉਂ ਜ਼ਰੂਰੀ ਆ। ਸੋ ਮਿਲਦੇ ਹਾਂ ਜੀ ਗਾਣਾ ਗਾਣੇ ਤੋਂ ਬਾਅਦ, ਜਾਇਆ ਵਾ ਜੀ ਗੁਰਦਾਸ ਮਾਨ ਨੇ ਤੇ ਫਰਮਾਇਸ਼ ਕੀਤੀ ਸੀ ਦਵਿੰਦਰ ਸਿੰਘ ਜੀ ਨੇ, ਸੋ ਸੱਜਣਾ ਵੀ ਸੱਜਣਾ।
ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਕਿੰਨੀ ਚੰਗੀ ਲੱਗਦੀ ਦੁਪਹਿਰ, ਫੇਰ ਵੀ ਪਤਾ ਨਹੀਂ ਕਾਹਤੋਂ ਮੋਹ ਜਿਹਾ ਆਈ ਜਾਂਦਾ, ਭਾਵੇਂ ਸਾਡੇ ਪੜ ਗਏ ਨੇ ਪੈਰ, ਭਾਵੇਂ ਸਾਡੇ ਉੱਜ ਗਏ ਨੇ ਪੈਰ। ਸੱਜਣਾ ਵੇ ਸੱਜਣਾ ਵੇ ਸੱਜਣਾ, ਮਾਂ ਨੇ ਵੀ ਰੋਕਿਆ ਬਾਪੂ ਨੇ ਵੀ ਰੋਕਿਆ, ਨਾ ਜਾਈ ਮਿੱਤਰਾਂ ਦੇ ਸ਼ਹਿਰ, ਨਾ ਜਾਈ ਮਿੱਤਰਾਂ ਦੇ ਸ਼ਹਿਰ, ਪਰ ਸਾਡੀ ਭੁੱਖ ਸਗੋਂ
ਵੀ ਚੋਣੀ ਹੋਈ ਜਾਵੇ ਹੌਲ ਪੈਂਦੇ ਰਹਿਣ ਚੱਤੋ ਪੈਰ ਹੌਲ ਪੈਂਦੇ ਰਹਿਣ ਚੱਤੋ ਪੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਸ਼ਹਿਰ ਕਾਦੀ ਆਈ ਮਿੱਤਰਾ ਵੇ ਮੇਰਿਆ ਭੁੱਲੇ ਸਭ ਸ਼ਿਕਵੇ ਤੇ ਵੈਰ ਭੁੱਲੇ ਸਭ ਸ਼ਿਕਵੇ ਤੇ ਵੈਰ ਚਿੱਤ ਕਰੇ ਕੱਕੇ ਕੱਕੇ ਰੇਤਿਆਂ ਨੂੰ ਚੁੰਮ ਲਵਾਂ ਲੱਭ ਕਿਤੋਂ ਸੱਜਣਾ ਦੀ ਪੈਰ ਲੱਭ ਕਿਤੋਂ ਸੱਜਣਾ ਦੀ ਪੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਿੱਚ ਸਭ ਆਪਣੇ ਹੀ ਵਸਦੇ ਨੇ ਸਾਡੇ ਪਿੰਡ ਵਸਦੇ ਨੇ ਗੈਰ ਸਾਡੇ ਪਿੰਡ ਵਸਦੇ ਨੇ ਗੈਰ ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ ਇੱਕ ਨੇ ਨਾ ਪੁੱਛੀ ਸਾਡੀ ਹੈ ਇੱਕ ਨੇ ਨਾ ਪੁੱਛੀ ਸਾਡੀ ਖੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਸ਼ਹਿਰ ਵਿੱਚ ਅਸੀਂ ਮੰਗਤਿਆਂ ਪਰੋਂ ਪਰ ਭਾਵੇਂ ਗੁੜ ਪਾ ਦੇ ਭਾਵੇਂ ਜ਼ਹਿਰ ਭਾਵੇਂ ਗੁੜ ਪਾ ਦੇ ਭਾਵੇਂ ਜ਼ਹਿਰ ਤੇਰੇ ਤਾਰੀ ਉੱਤੋਂ ਭੁੱਖ ਨੈਣਾ ਦੀ ਮਿਟਾਵਣੀ ਓਏ ਇਹੋ ਸਾਡੇ ਫੱਕਰਾਂ ਦੀ ਖੈਰ ਇਹੋ ਸਾਡੇ ਫੱਕਰਾਂ ਦੀ ਖੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਜੱਗ ਭਾਵੇਂ ਰੁੱਸ ਜਾਏ ਕੱਪ ਭਾਵੇਂ ਰੁੱਸ ਜਾਏ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਮਾਨਾ ਮਰ ਜਾਣਿਆ ਕੀ ਸ਼ਹਿਰ ਤੇਰਾ ਵੇਖਿਆ ਹੋਏ ਹੱਥੋਂ ਭੁੱਲੀ ਜਾਂਦੀ ਨਾ ਦੁਪਹਿਰ ਹੱਥੋਂ ਭੁੱਲੀ ਜਾਂਦੀ ਨਾ ਦੁਪਹਿਰ ਸੱਜਣਾ ਵੇ 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 ਸੱਜਣਾ
ਜੀ ਦੋਸਤੋ ਦਵਿੰਦਰ ਸਿੰਘ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਸਾਨੂੰ ਸੱਜਣਾ ਵੀ ਸੱਜਣਾ ਤੋਂ ਉਮੀਦ ਕਰਦੇ ਹਾਂ ਜੀ ਉਹਨਾਂ ਦੀ ਫਰਮਾਇਸ਼ ਦਾ ਸੌਂਗ ਉਹਨਾਂ ਨੇ ਜ਼ਰੂਰ ਸੁਣ ਲਿਆ ਹੋਵੇਗਾ ਤੇ ਅੱਗੇ ਜੀ ਅਮਨਦੀਪ ਸਿੰਘ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਅਮਨਦੀਪ ਸਿੰਘ ਮਾਨ ਮਨ ਗੁਰਜੰਟ ਅਮਨ ਸਾਬਰਵਾਲ ਜੋਬਨ ਨੰਦਾ ਤੇ ਪ੍ਰੋਗਰਾਮ ਸੁਣ ਰਹੇ ਹਾਂ ਜੀ, ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਅੱਜ ਅਸੀਂ ਫ੍ਰੀ ਸੀ ਬਸ ਨਾਲ ਨਾਲ ਚਾਹ ਪੀ ਰਹੇ ਹਾਂ ਤੇ ਪ੍ਰੋਗਰਾਮ ਸੁਣ ਰਹੇ ਹਾਂ, ਇਟਸ ਗੋਇੰਗ ਗੁੱਡ, ਕੀਪ ਇਟ ਅਪ। ਤੇ ਇਹਨਾਂ ਨੇ ਨਾਲ ਹੀ ਜੀ ਕਨਵਰ ਗਰੇਵਾਲ ਦੇ ਕਿਸੇ ਵੀ ਸੌਂਗ ਦੀ ਫਰਮਾਇਸ਼ ਕੀਤੀ ਆ, ਸੋ ਜ਼ਰੂਰ ਪੂਰੀ ਕਰਾਂਗੇ। ਪਰ ਮੈਸੇਜ ਇਹਨਾਂ ਨੇ ਮੈਨੂੰ ਕਾਫੀ ਟਾਈਮ ਪਹਿਲਾਂ ਭੇਜਿਆ ਸੀ, ਮੈਸੇਜ ਲੇਟ ਪੜ੍ਹਨ ਲਈ ਸੋਰੀ ਜੀ, ਮਾਫੀ ਚਾਹੁੰਦੀ ਹਾਂ। ਤੇ ਉਹ ਇੱਕ ਇਹਨਾਂ ਨੇ ਬੜਾ ਹੀ ਪਿਆਰਾ ਜਿਹਾ ਵਿਚਾਰ ਵੀ ਭੇਜਿਆ ਵਾ, ਕਹਿੰਦੇ ਕਿ ਇੱਕ ਸਿਫਤ ਕਰਾਂ ਮੈਂ ਪਰਮਾਤਮਾ ਦੀ, ਇੱਕ ਸਿਫਤ ਕਰਾਂ ਮੈਂ ਪਰਮਾਤਮਾ ਦੀ, ਇੱਕ ਸਰੀਰ ਤੇ ਦੂਜਾ ਦਿਮਾਗ ਵੱਖਰਾ, ਦੂਜੀ ਸਿਫਤ ਕਰਾਂ ਮੈਂ ਅੰਗਰੇਜ਼ਾਂ ਦੀ, ਥੱਲੇ ਟ੍ਰੇਨ ਚੱਲਦੀ ਉੱਤੇ ਜਹਾਜ਼ ਵੱਖਰਾ, ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ, ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ, ਚੌਥੀ ਸਿਫਤ ਕਰਾਂ ਮੈਂ ਮਾਪਿਆਂ ਦੀ, ਇੱਕ ਧੀ ਦਿੰਦੇ ਤੇ ਦੂਜਾ ਦਾਜ ਵੱਖਰਾ। ਵਾਹ ਜੀ ਵਾਹ, ਕਿਆ ਬਾਤ ਆ, ਵਾਕਈ ਜੀ ਸਿਫਤ ਕਰਨੀ ਤਾਂ ਬਣਦੀ ਆ, ਇੱਕ ਆਪਣੇ ਦਿਲ ਦਾ ਟੋਟਾ ਦਿੰਦੇ ਆ ਤੇ ਦੂਸਰਾ ਉੱਪਰ ਦਾਜ ਵੀ, ਤੇ ਉਸ ਪਰਮਾਤਮਾ ਦੀ ਸਿਫਤ ਕਰਨੀ ਵੀ ਬਣਦੀ ਆ ਜੀ, ਜਿਸ ਨੇ ਸਾਨੂੰ ਇਸ ਦੁਨੀਆਂ ਤੇ ਆਉਣ ਦਾ ਮਾਣ ਬਖਸ਼ਿਆ ਏ, ਦਿਮਾਗ ਦਿੱਤਾ, ਸਰੀਰ ਦਿੱਤਾ ਤੇ ਦਿਮਾਗ ਦਿੱਤਾ ਸੋਚਣ ਲਈ, ਤੇ ਫਿਰ ਅੱਜ ਸੋਚ ਲਓ ਨਾ ਮੇਰੀ ਬੁਝਾਰਤ ਵੀ, ਹੁਣ ਰੱਬ ਦੀ ਦਿੱਤੀ ਹੋਈ ਇਸ ਚੀਜ਼ ਨੂੰ ਕਾਹਨੂੰ ਅਜਾਈ ਖਰਾਬ ਕਰਦੇ ਹੋ, ਦਿਮਾਗ ਤਾਂ ਲੜਾਉਣਾ ਚਾਹੀਦਾ ਜੀ, ਕਰੋ ਫਿਰ ਕੋਸ਼ਿਸ਼। ਤੇ ਬਾਕੀ ਜੀ ਮੈਂ ਪੁੱਛਿਆ ਸੀ ਕਿ ਆਪਾਂ ਕਰਾਂਗੇ ਗੱਲ ਦਿਖਾਵਾ ਜਾਣੀ ਕਿ ਸ਼ੋਅ ਆਫ ਬਾਰੇ, ਤਾਂ ਮੈਨੂੰ ਕਹਿ ਰਹੇ ਆ ਕਹਿੰਦੇ ਕਿ ਸ਼ੋਅ ਆਫ ਨੂੰ ਛੱਡੋ ਤੁਸੀਂ, ਸਾਡਾ ਤਾਂ ਕਹਿੰਦੇ ਤੁਸੀਂ ਮੈਸੇਜ ਵੀ ਨਹੀਂ ਰੀਡ ਕੀਤਾ ਅੱਜ, ਲਓ ਜੀ ਮਾਫੀ ਚਾਹੂੰਗੀ। ਸੋ ਆਪਾਂ ਸ਼ੋਅ ਆਫ ਛੱਡ ਕੇ ਪਹਿਲਾਂ ਆਪਾਂ ਤੁਹਾਡਾ ਮੈਸੇਜ ਹੀ ਰੀਡ ਕਰ ਲਿਆ, ਤੇ ਮੈਨੂੰ ਲੱਗਦਾ ਜੀ ਹੁਣ ਤਾਂ ਖੁਸ਼ ਹੋ ਗਏ ਹੋਵੋਗੇ ਤੁਸੀਂ। ਤੇ ਮਨੀ ਫਲੇਮ ਪਰਾ ਕਹਿ ਰਹੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਟੱਬਰ ਨੂੰ, ਕਹਿੰਦੇ ਹੋ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ। ਹਾਲ ਚਾਲ ਜੀ ਬਿਲਕੁਲ ਸਹੀ ਆ, ਤੇ ਇਹਨਾਂ ਨੇ ਜੀ ਜਵਾਬ ਦਿੱਤਾ ਵਾ ਪਹੇਲੀ ਦਾ, ਕਹਿੰਦੇ ਕਿ ਚੌਂਕਾ ਰਾਜ ਤਖ਼ਤ, ਦੁੱਕਾ ਰਾਜਾ ਤੇ ਉਸਦੀ ਕੁੜੀ, ਸੁਪੀਨ ਹੁਕਮ, ਜਾਂ ਤਾਂ ਉਸ ਬੰਦੇ ਦੀ ਮੌਤ ਹੋਵੇਗੀ ਤਾਂ ਜਾਂ ਵਿਆਹ ਕਰਵਾ ਕੇ ਦੋ ਤੋਂ ਤਿੰਨ ਹੋ ਜਾਣਗੇ। ਮਨੀ ਫਲੇਮ ਪਰਾ ਜੀ ਜਵਾਬ ਆ ਜਿਹੜਾ ਜੀ ਤੁਹਾਡਾ 100 ਚੋਂ 1% ਮੈਂ ਸਹੀ ਕਹਿ ਸਕਦੀ ਹਾਂ, ਠੀਕ ਹੈ ਜੀ, ਥੋੜਾ ਕੁ ਸਹੀ ਆ। ਜਿੱਦਾਂ ਕਿ ਮੈਂ ਸਟੋਰੀ ਦੇ ਵਿੱਚ ਦੱਸ ਹੀ ਦਿੱਤਾ ਸੀਗਾ ਕਿ ਉਹ ਤੋਂ ਉਹਦੀ ਜਿਹੜੀ ਪਹੇਲੀ ਆ ਗੁਜ਼ਾਰੇ ਤਾਂ ਉਹ ਬੋਝ ਨਹੀਂ ਹੋਣੀਗੀ, ਤੇ ਫਿਰ ਉਹਨੂੰ ਵਿਆਹ ਹੀ ਕਰਾਉਣਾ ਚਾਹੇ ਵਿਆਹ ਹੀ ਕਰਵਾਉਣਾ ਪਵੇਗਾ। ਸੋ ਇੰਨੀ ਕੁ ਗੱਲ ਤਾਂ ਤੁਸੀਂ ਸਹੀ ਲਿਖੀ ਆ ਕਿ ਉਹ ਦੋ ਤੋਂ ਤਿੰਨ ਹੋ ਜਾਣਗੇ, ਪਰ ਜਿਹੜੀ ਜੀ ਫਰੰਟ ਤੋਂ ਆ ਚੌਕਾ ਔਰ ਦੁੱਕੇ ਦਾ ਦੱਸਿਆ ਉਹ ਥੋੜੀ ਜੀ ਗਲਤ ਹੋ ਗਈ, ਪਰ ਜਵਾਬ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਨਰਵੈਰ ਸਿੰਘ ਨਵੀ ਕਹਿੰਦੇ ਕਿ ਅੱਧੀ ਮੈਂ ਬੁੱਝ ਲਈ, ਬਾਕੀ ਤੁਸੀਂ ਦੱਸ ਦਿਓ। ਕਹਿੰਦੇ ਉਹ ਬੰਦਾ ਤੇ ਉਹਦੀ ਮਾਂ ਦੋ ਜਾਣੇ ਨੇ, ਜੇਕਰ ਉਹਨਾਂ ਦਾ ਵਿਆਹ ਹੋ ਗਿਆ ਤਾਂ ਤਿੰਨ ਹੋ ਜਾਣਗੇ, ਤੇ ਜੇਕਰ ਰਾਣੀ ਨੇ ਬੁਝਾਰਤ ਬੁੱਝ ਲਈ ਤਾਂ ਰਾਣੀ ਉਸਨੂੰ ਮਾਰ ਦੇਣਗੇ, ਸਮਝੋ ਮਾਂ ਦੀ ਕੋਠੜੀ ਵੀ ਢਹਿ ਗਈ ਤੇ ਪੱਲੇ ਵੀ ਕੁਝ ਨਹੀਂ ਰਿਹਾ। ਬਿਲਕੁਲ ਨਵੀ ਜੀ, ਤੁਸੀਂ ਜਿੰਨੀ ਕੁ ਬਾਤ ਦੱਸੀ ਆ ਉਹ ਬਿਲਕੁਲ ਸਹੀ ਦੱਸੀ ਆ ਜੀ, ਜੇ ਤਾਂ ਉਸਨੇ ਬੁਝਾਰਤ ਰਾਣੀ ਰਾਜਕੁਮਾਰੀ ਨੇ ਬੁਝਾਰਤ ਬੁੱਝ ਲਈ ਤਾਂ ਫਿਰ ਉਹ ਮੁੰਡੇ ਨੂੰ ਮਾਰ ਦੇਵੇਗੀ, ਤੇ ਮੁੰਡੇ ਦੇ ਵਿਯੋਗ ਵਿੱਚ ਉਸਦੀ ਮਾਂ ਵੀ ਮਰ ਜਾਵੇਗੀ ਤੇ ਉਹਨਾਂ ਦੀ ਜਿਹੜੀ ਝੌਂਪੜੀ ਆ ਉਹ ਢਹਿ ਜਾਵੇਗੀ, ਖਤਮ ਹੋ ਜਾਵੇਗੀ। ਤੇ ਜੇ ਉਹ ਤੋਂ ਨਾ ਹੋਈ, ਨਾ ਬੁੱਝ ਹੋਈ ਤਾਂ ਫਿਰ ਉਸ ਨੂੰ ਸ਼ਰਤ ਦੇ ਮੁਤਾਬਕ ਉਸ ਨਾਲ ਵਿਆਹ ਕਰਾਉਣਾ ਪਵੇਗਾ, ਤੇ ਪਹਿਲਾਂ ਮੁੰਡਾ ਤੇ ਉਸਦੀ ਮਾਂ ਝੌਂਪੜੀ ਦੇ ਵਿੱਚ ਰਹਿੰਦੇ ਸੀ, ਤੇ ਫਿਰ ਉਸ ਦੇ ਵਿੱਚ ਰਾਜੇ ਦੀ ਬੇਟੀ ਜਾਣੀ ਕਿ ਉਹ ਰਾਜਕੁਮਾਰੀ ਵੀ ਆ ਜਾਵੇਗੀ ਤੇ ਉਹ ਤਿੰਨ ਹੋ ਜਾਣਗੇ। ਕਹਿੰਦੇ ਜੀ ਚੌਕਾ ਪਤਾ ਨਹੀਂ, ਸ਼ਾਇਦ ਦੋਵੇਂ ਮਾਂ ਪੁੱਤ ਮੰਜੇ ਤੇ ਬੈਠੇ ਹੋਣੇ ਆ। ਚਲੋ ਜੀ ਕੋਈ ਗੱਲ ਨੀ, ਤੁਸੀਂ ਫਿਲਹਾਲ ਸ਼ੁਰੂਆਤ ਤਾਂ ਕੀਤੀ, ਕਹਿੰਦੇ ਕਿ ਅੱਧੀ ਬੁੱਝ ਲਈ ਤੇ ਅੱਧੀ ਤੁਸੀਂ ਦੱਸ ਦਿਓ। ਬਿਲਕੁਲ ਜੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਅਮਨਦੀਪ ਥੈਂਕਸ ਕਹਿ ਰਹੇ ਆ, ਕੋਈ ਗੱਲ ਨੀ ਜੀ, ਮਾਫੀ ਚਾਹੂੰਗੀ ਕਿ ਤੁਹਾਡਾ ਜਿਹੜਾ ਮੈਸੇਜ ਆ ਮੇਰੇ ਤੋਂ ਲੇਟ ਪੜਿਆ ਗਿਆ। ਅੱਗੇ ਜੀ ਸਾਡੇ ਨਾਲ ਮਨਿੰਦਰ ਸਿੰਘ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਟੂਡੇ ਆਮਿਨ ਸੋਰੀਨਾ ਅੰਟਾਰੀਓ ਕੈਨੇਡਾ, ਵੈਰੀ ਗੁੱਡ ਪ੍ਰੋਗਰਾਮ ਗੋਇੰਗ ਔਨ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੀ ਤਾਰੀਫ ਕਰਨ ਦੇ ਲਈ। ਤੇ ਇੱਧਰ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਾਡੇ ਕਈ ਲਿਸਨਰ ਕੋਸ਼ਿਸ਼ ਕਰ ਰਹੇ ਆ ਜੀ ਇਸ ਪਹੇਲੀ ਨੂੰ ਸੁਲਝਾਉਣ ਦੀ। ਕੋਈ ਗੱਲ ਨੀ ਜੀ, ਕੈਰੀ ਔਨ, ਆਪਾਂ ਵੀ ਤੁਹਾਡੇ ਨਾਲ ਹੀ ਆ। ਕੁਲਵਿੰਦਰ ਢਿੱਲੋਂ ਕਹਿ ਰਹੇ ਆ ਜੀ ਚੱਕੀ ਤੇ ਕਣਕ, ਨਹੀਂ ਜੀ ਰੋਂਗ ਹੋ ਗਿਆ ਤੁਹਾਡਾ ਜਵਾਬ ਵੀ, ਚਲੋ ਕੋਈ ਗੱਲ ਨੀ ਜੀ। ਅੱਗੇ ਚਰਨਜੀਤ ਤਤਲਾ ਕਹਿ ਰਹੇ ਆ ਸਤਿ ਸ੍ਰੀ ਅਕਾਲ ਜੀ, ਇਹ ਰੋਜੇ ਬਹੁਤ ਕਮਲ ਮਾਰਦੇ ਰਹੇ ਆ ਲੱਗਦਾ। ਹਾਂਜੀ ਹੁਣ ਆਪਾਂ ਇੱਦਾਂ ਹੀ ਕਹਿ ਸਕਦੇ ਹਾਂ, ਜਦੋਂ ਕੁਛ ਬੁੱਝ ਨਾ ਹੋਵੇ, ਸਮਝ ਨਾ ਪਵੇ ਤਾਂ ਫਿਰ ਆਪਾਂ ਹੀ ਕਹਿ ਸਕਦੇ ਹੁੰਦੇ ਆ ਨਾ ਉਹ ਕਮਲ ਮਾਰੀ ਜਾਂਦਾ, ਛੱਡੋ ਪਰੇ। ਸੋ ਹੁਣ ਆਪਾਂ ਤੁਸੀਂ ਕਹਿ ਸਕਦੇ ਹੋ ਕਮਲ ਮਾਰਦੇ ਆ, ਪਰ ਛੱਡੋ ਪਰੇ ਵਾਲੀ ਗੱਲ ਤਾਂ ਮੈਂ ਤੁਹਾਨੂੰ ਕਹਿਣ ਨੀ ਦੇਣੀ, ਉਹ ਤਾਂ ਤੁਹਾਨੂੰ ਦੱਸਣੀ ਹੀ ਪੈਣੀ ਆ। ਚਲੋ ਕੋਈ ਗੱਲ ਨੀ, ਆਪਾਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ। ਅੱਗੇ ਜੀ ਗੁਰਦੀਪ ਲਾਹੀ ਕਹਿੰਦੇ ਬਾਕੀ ਵਿਆਹ ਹੋਵੇ ਜਾਂ ਕਤਲ, ਗੱਲ ਇੱਕੋ ਹੀ ਆ, ਬਾਕੀ ਵਿਆਹ ਨਾਲੋਂ ਚੰਗਾ ਕਤਲ ਹੀ ਆ। ਕੀ ਗੱਲ, ਮੈਨੂੰ ਲੱਗਦਾ ਸੀ ਇਹ ਬਾਹਲੀ ਜ਼ਿਆਦਾ ਦੁਖੀ ਨੇ। ਚਲੋ ਕੋਈ ਗੱਲ ਨੀ, ਮੈਨੂੰ ਨੀ ਪਤਾ ਹੈਗਾ, ਉਹ ਕਹਿੰਦੇ ਨਾ ਆਪ ਤਾਂ ਲੱਡੂ ਖਾ ਲਿਆ, ਹੁਣ ਦੂਸਰਿਆਂ ਵਾਰੀ ਐਂ ਕਰਦੇ, ਐਵੇਂ ਡਰਾਈ ਜਾਂਦੇ ਰਹਿੰਦੇ ਆ, ਹਰੇਕ ਮੈਸੇਜ ਸੀ ਇਹਨਾਂ ਦੇ, ਹਨਾ। ਪਤਾ ਕਰਨਾ ਪੈਣਾ ਕਿ ਕੁਛ ਜ਼ਿਆਦਾ ਹੀ ਦੁਖੀ ਲੱਗਦੇ ਆ ਇਹ। ਚਲੋ ਜੀ, ਦੇਖਦੇ ਆ ਫਿਰ ਹੋਰ ਕੀ ਕੀ ਹੁੰਦਾ ਵਾ। ਕੋਸ਼ਿਸ਼ ਕੀਤੀ ਤੁਸੀਂ ਸਾਰਿਆਂ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਸ਼ੋਅ ਆਫ ਦੀ ਵੀ ਆਪਾਂ ਗੱਲ ਕਰਦੇ ਸੀ, ਉਹਦੇ ਬਾਰੇ ਵੀ ਹੁਣ ਗੱਲ ਕਰਾਂਗੇ। ਮੈਨੂੰ ਨੀ ਲੱਗਦਾ ਕਿ ਅੱਜ ਟਾਈਮ ਫਿਰ ਬਚੂਗਾ, ਕਿਉਂਕਿ ਮੈਂ ਹਜੇ ਤੁਹਾਨੂੰ ਦੱਸਣਾ ਵੀ ਆ। ਵੈਸੇ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਆ, ਸਪਲੀਨ ਕੀ ਹੁੰਦੀ ਆ ਇਹ ਵੀ ਦੱਸੂਗੀ, ਗਾਣਾ ਵੀ ਸੁਣ ਲਈਏ, ਤੇ ਚੌਕਾ ਕੀ ਹੁੰਦਾ ਤੇ ਦੁੱਕਾ ਕੀ ਹੁੰਦਾ ਵਾ। ਈਜ਼ੀ ਆ ਜੀ, ਚੌਕਾ ਸਾਨੂੰ ਪਤਾ ਹੀ ਆ, ਚੌਕਾ ਕੀ ਹੁੰਦਾ, ਦੁੱਕਾ ਜਿਹਦੇ ਦੋ ਪੈਰ ਹੋਣ, ਚੌਕਾ ਜਿਹਦੇ ਚਾਰ ਪੈਰ ਹੋਣ। ਲਓ ਫਿਰ ਇਹ ਦੋ ਕਲੂ ਮੈਂ ਤੁਹਾਨੂੰ ਦੇਤੇ, ਹੁਣ ਤਾਂ ਆਈ ਥਿੰਕ ਤੁਹਾਨੂੰ ਬੁੱਝ ਲੈਣਾ ਚਾਹੀਦਾ, ਚੌਕਾ ਮੀਨਸ ਚਾਰ ਪੈਰਾਂ ਵਾਲਾ ਤੇ ਦੁੱਕਾ ਮੀਨਸ ਦੋ ਪੈਰਾਂ ਵਾਲਾ। ਸੋ ਹੁਣ ਕਾਫੀ ਕਲੂ ਮਿਲ ਗਏ, ਬਾਅਦ ਵਿੱਚ ਤਾਂ ਹੁਣ ਜੀ ਆਨਸਰ ਦੱਸਣਾ ਹੀ ਬਾਕੀ ਰਹਿ ਗਿਆ, ਤੇ ਜੇ ਨਾ ਹਾਲੇ ਵੀ ਪਤਾ ਲੱਗਾ ਤਾਂ ਫਿਰ ਆਪਾਂ ਤੁਹਾਨੂੰ ਇਸ ਦਾ ਜਵਾਬ ਜ਼ਰੂਰ ਦੱਸਾਂਗੇ। ਤੇ ਫਿਲਹਾਲ ਸੁਣ ਲਈਏ ਜੀ ਕਨਵਰ ਗਰੇਵਾਲ ਦਾ ਗਾਣਾ, ਜਿਸ ਦੀ ਫਰਮਾਇਸ਼ ਕੀਤੀ ਸੀ ਸਾਨੂੰ ਸਾਡੇ ਮੈਲਬੋਰਨ ਤੋਂ। ਜ਼ਰੂਰ ਸੁਣਦੇ ਹਾਂ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਕੋਲ ਮਾਵਾ ਹੈ ਨੀ ਪੁੱਛੀ ਦੁੱਖ ਸੋਹਣਿਆ
ਦੋਸਤੋ ਗਾਣਾ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਵੇਗਾ ਤੇ ਮੇਰੀ ਬੁਝਾਰਤ ਦੇ ਜਿਹੜੇ ਜਵਾਬ ਆ ਜੀ ਆਉਣੇ ਸ਼ੁਰੂ ਹੋ ਗਏ ਨੇ ਕਾਫੀ ਜ਼ਿਆਦਾ ਤੁਸੀਂ ਅੱਜ ਕੋਸ਼ਿਸ਼ ਕੀਤੀ ਆ ਬਿਲਕੁਲ ਠੀਕ ਆ ਜੀ ਦਿਮਾਗ ਦੀ ਜਿਹੜੀ ਕਸਰਤ ਆ ਉਹ ਕਰਨੀ ਵੀ ਚਾਹੀਦੀ ਆ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਤਾਂ ਜੀ ਥਰਡ ਸਟੈਪ ਆ ਆਪਾਂ ਹਜੇ ਤੀਸਰੀ ਪੌੜੀ ਚੜੇ ਉਸ ਤੋਂ ਅੱਗਲੀਆਂ ਪੌੜੀਆਂ ਵੀ ਆਪਾਂ ਦੇਖਣੀਆਂ ਜੀ ਕਿੱਦਾਂ ਕਿੱਦਾਂ ਦੀਆਂ ਬੁਝਾਰਤਾਂ ਫਿਰ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਹਾਂ ਕਿੱਦਾਂ ਦੀਆਂ ਪਹੇਲੀਆਂ ਤੁਸੀਂ ਬੁਝੋਗੇ ਤੇ ਅੱਗੇ ਜੀ ਗੁਰਜੋਤ ਆਨੰਦ ਕਹਿ ਰਿਹਾ ਜੀ ਦੁੱਲਾ ਔਨ ਹੋਰਸ ਹਾਂਜੀ ਵੀਰ ਜੀ ਹੁਣ ਲਾੜਾ ਵਾ ਦੁੱਲਾ ਵਾ ਜਿਹੜਾ ਉਹਨੇ ਤਾਂ ਘੋੜੇ ਤੇ ਆਉਣਾ ਹੀ ਆ ਪਰ ਜਿਹੜੀ ਬੁਝਾਰਤ ਉਹ ਤਾਂ ਜੀ ਵਿਆਹ ਲਈ ਆਊਗਾ ਲਾਸਟ ਸਟੈਪ ਤੇ ਪਰ ਜਿਹੜੇ ਪਹਿਲੇ ਪੜਾਅ ਵਾ ਉਹ ਵੀ ਪੂਰੇ ਕਰਨੇ ਆ ਨਾ ਉਹ ਵੀ ਥੋੜੀ ਜਿਹੀ ਕੋਸ਼ਿਸ਼ ਕਰੋ ਹੋ ਸਕਦਾ ਤੁਸੀਂ ਲੱਭ ਜਾਵੋ ਮਿਲ ਜਾਵੇ ਤੁਹਾਨੂੰ ਜਵਾਬ ਤੇ ਅੱਗੇ ਜੀ ਹਰਨੀਤ ਸਿੰਘ ਚੰਨਾ ਕਹਿ ਰਿਹਾ ਜੀ ਬੌਬੀ ਜੀ ਯੂ ਆਰ Directory of Shares in Australia and Sinder Sati is a Directory of Shares in India in female segment. Very nice. Very nice song. ਉਹਨਾਂ ਨੇ ਤਾਰੀਫ ਕੀਤੀ ਆ ਜੀ ਬਹੁਤ ਬਹੁਤ ਸ਼ੁਕਰੀਆ ਵੈਸੇ ਚਲੋ ਜੀ ਉਹ ਤਾਂ ਬਹੁਤ ਵਧੀਆ ਬਹੁਤ ਮਹਾਨ ਹਸਤੀ ਨੇ ਮਹਾਨ ਨਹੀਂ ਕਹਿ ਸਕਦੀ ਜਿੱਦਾਂ ਕਿ ਉਹਨਾਂ ਦੀ ਅਦਾਕਾਰੀ ਇੱਕ ਅਦਾਕਾਰਾ ਨੇ ਬਹੁਤ ਵਧੀਆ ਅਦਾਕਾਰਾ ਨੇ ਮੈਂ ਹਜੇ ਬਹੁਤ ਕੁਛ ਸਿੱਖ ਰਹੀ ਹਾਂ ਵੈਸੇ ਚਲੋ ਤੁਹਾਨੂੰ ਮੇਰੀ ਸ਼ਾਇਰੀ ਵਧੀਆ ਲੱਗੀ ਪ੍ਰੋਗਰਾਮ ਪੇਸ਼ ਕਰਨ ਦਾ ਤਰੀਕਾ ਵਧੀਆ ਲੱਗਾ ਉਸਦੇ ਲਈ ਥੈਂਕ ਯੂ ਬਾਕੀ ਤੁਹਾਡੇ ਸਾਰਿਆਂ ਦੀ ਮੈਨੂੰ ਹੱਲਾ ਸ਼ੇਰੀ ਹੁੰਦੀ ਆ ਉਸੇ ਦੇ ਥਰੂ ਹੀ ਮੈਂ ਕੋਸ਼ਿਸ਼ ਕਰਦੀ ਹਾਂ ਜੀ ਹੋਰ ਇਸ ਤੋਂ ਵਧੀਆ ਪ੍ਰੋਗਰਾਮ ਨੂੰ ਵਧੀਆ ਕਰ ਸਕਾਂ ਤੇ ਅੱਗੇ ਜੀ ਨਰਵੈਰ ਸਿੰਘ ਨਵੀ ਵੈਸੇ ਤੁਸੀਂ ਜੀ ਕਾਫੀ ਜਿਆਦਾ ਕਲੋਜ ਆ ਗਏ ਹੋ ਤੁਸੀਂ ਅੱਜ ਕੱਲੇ ਹੀ ਸ਼ੇਰ ਹੋ ਜਿਨ੍ਹਾਂ ਨੇ ਕਾਫੀ ਹੱਦ ਤੱਕ ਜੋ ਇਹ ਬੁਝਾਰਤ ਆ ਬੁੱਝ ਲਈ ਆ ਪਰ ਥੋੜੀ ਜੀ ਚੱਕਰ ਰਹਿ ਗਿਆ ਜੀ ਇਹ ਮੈਨੂੰ ਕਹਿ ਰਹੇ ਆ ਕਹਿੰਦੇ ਕਿ ਇੱਕ ਮੱਝ ਵੀ ਪਾ ਲਓ ਤੇ ਉੱਤੇ ਕਾਂ ਬਿਠਾ ਕੇ ਮੂੰਹ ਵਿੱਚ ਆਪਣੀ ਸਪੀਨ ਪਾ ਦਿਓ ਚੱਕਰ ਤਾਂ ਸਾਰਾ ਸਪੀਨ ਦਾ ਹੀ ਆ ਸਪੀਨ ਆ ਪਰ ਇੱਕ ਥੋੜੀ ਜੀ ਗੜਬੜ ਆ ਜੀ ਜਿਹੜਾ ਕਾਂ ਆ ਉਹ ਸਪੀਨ ਨੀ ਖਾਂਦਾ ਤਾਂ ਕਰਕੇ ਚਲੋ ਤੁਹਾਡਾ ਥੋੜਾ ਜਿਹਾ ਮੱਝ ਵਾਲਾ ਸੈਗਮੈਂਟ ਆ ਜਿਹੜਾ ਮੱਝ ਵਾਲਾ ਪੜਾਅ ਆ ਇਹ ਵੀ ਪੂਰਾ ਹੋ ਗਿਆ ਠੀਕ ਆ ਮੱਝ ਹੋ ਗਈ ਪਰ ਹੁਣ ਜਿਹੜਾ ਕਾਂ ਤੇ ਸਪੀਨ ਵਾਲਾ ਉਹ ਰਹਿ ਗਿਆ ਚਲੋ ਕੋਈ ਗੱਲ ਨੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੱਸ ਕੇ ਜਾਵਾਂਗੇ ਤੇ ਗੈਰੀ ਸਿੰਘ ਕਹਿੰਦੇ ਸੀ ਇੱਕ ਵਾਰੀ ਬੁਝਾਰਤ ਕੀ ਆ ਦੱਸਿਓ ਉਹ ਬੁਝਾਰਤ ਏਦਾਂ ਸੀ ਜੀ ਚੌਕੇ ਉੱਪਰ ਦੁੱਕਾ ਬੈਠਾ ਦੁੱਕੇ ਮੂੰਹ ਸਪੀਨ ਜਾਂ ਢੈਗੀ ਬੁੜੀ ਦੀ ਝੌਂਪੜੀ ਜਾਂ ਹੋ ਗਏ ਦੋ ਕੇ ਤੀਨ ਸੋ ਮੇਰੇ ਖਿਆਲ ਗੈਰੀ ਜੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤੇ ਅੱਗੇ ਦੀਪ ਪਲਾਹੀ ਜੀ ਕਹਿੰਦੇ ਕਿ ਜਵਾਬ ਤਾਂ ਦੇ ਦੇਣਾ ਸੀ ਬੁਝਾਰਤ ਦਾ ਪਰ ਟਾਈਮ ਹੈ ਨੀ ਡਰਾਈਵ ਕਰ ਰਹੇ ਹਾਂਜੀ ਠੀਕ ਆ ਜਿਹੜੀ ਡਰਾਈਵ ਆ ਉਹ ਵੀ ਦਿਮਾਗ ਨਾਲ ਕਰਦੇ ਆ ਪਰ ਮੇਰੇ ਖਿਆਲ ਚ ਜੀ ਮੈਸੇਜ ਤਾਂ ਹੱਥਾਂ ਨਾਲ ਲਿਖਣਾ ਦੋ ਤਿੰਨ ਤੁਹਾਡੇ ਮੈਸੇਜ ਆ ਚੁੱਕੇ ਆ ਬੁਝਾਰਤ ਦਾ ਆਂਸਰ ਵੀ ਲਿਖ ਸਕਦੇ ਸੀ ਹੁਣ ਤੁਸੀਂ ਬਹਿ ਬਹਿ ਕੇ ਨਿਕਲਣ ਵਾਲੀ ਗੱਲ ਕਰਨੀ ਆ ਤਾਂ ਉਹ ਵੱਖਰੀ ਗੱਲ ਆ ਤੇ ਕਹਿੰਦੇ ਹੁੰਦੇ ਨਾ ਵੀ ਕਹਿਣਾ ਮੋੜਨਾ ਨੀ ਤੇ ਡੱਕਾ ਤੋੜਨਾ ਨੀ ਉਹੀ ਗੱਲ ਆ ਨਾ ਫਿਰ ਵੀ ਜਵਾਬ ਵੀ ਨੀ ਦੇਣਾ ਤੇ ਹਾਰ ਵੀ ਨੀ ਮੰਨਣੀ ਚਲੋ ਕੋਈ ਗੱਲ ਨੀ ਜੀ ਜਗਤਾਰ ਸਿੰਘ ਤੇ ਡਿੱਕਿਆ ਵਾਲੇ ਹਾਜ਼ਰ ਹੋ ਗਏ ਆ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਕੁੜੀਏ ਸਤਿ ਸ੍ਰੀ ਅਕਾਲ ਬਾਜੀ ਹੋਰ ਸੁਣਾਓ ਕੀ ਹਾਲ ਚਾਲ ਆ ਕਹਿੰਦੇ ਰੇਡੀਓ ਹੁਣੇ ਆਨ ਕੀਤਾ ਕਿਤੇ ਬਿਜ਼ੀ ਸੀ ਪ੍ਰੋਗਰਾਮ ਵਧੀਆ ਚੱਲ ਰਿਹਾ ਆਨੰਦ ਮਾਣ ਰਹੇ ਹਾਂ ਆਪਣਾ ਗੀਤ ਲਾ ਦੋ ਕਹਿੰਦੇ ਹਵਾਵਾਂ ਬਿਲਕੁਲ ਜੀ ਤੁਹਾਡਾ ਤਾਂ ਸਿਰਫ ਇੱਕੋ ਹੀ ਗੀਤ ਆ ਤੁਸੀਂ ਤਾਂ ਸਿਰਫ ਇੰਨਾ ਹੀ ਲਿਖ ਦਿਆ ਕਰੋ ਕਿ ਗੀਤ ਸੁਣਾ ਦੋ ਆਪਾਂ ਪੱਕਾ ਹਵਾਵਾਂ ਗੀਤ ਹੀ ਸੁਣਾਵਾਂਗੇ ਵੈਸੇ ਫੋਰਐਵਰ ਸੌਂਗ ਆ ਸੌਂਗ ਹੈ ਵੀ ਬਹੁਤ ਵਧੀਆ ਤੇ ਨਾਲ ਹੀ ਜੀ ਉਹਨਾਂ ਨੇ ਮਾਂ ਦੀ ਫੋਟੋ ਭੇਜੀ ਆ ਤੇ ਕੁਝ ਚੰਦ ਸਤਰਾਂ ਵੀ ਆ ਕਹਿੰਦੇ ਕਿ ਉਹ ਇਨਸਾਨ ਨਾਲ ਦੋਸਤੀ ਨਾ ਕਰੋ ਉਸ ਇਨਸਾਨ ਨਾਲ ਦੋਸਤੀ ਨਾ ਕਰੋ ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਚ ਗੱਲ ਕਰਦਾ ਹੈ ਕਿਉਂਕਿ ਜੋ ਆਪਣੀ ਮਾਂ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਤੁਹਾਡੀ ਇੱਜ਼ਤ ਵੀ ਨਹੀਂ ਕਰੇਗਾ ਸੋ ਬਿਲਕੁਲ ਆ ਜੀ ਜੋ ਤੁਹਾਡੀ ਮਾਂ ਦੀ ਇੱਜ਼ਤ ਨਹੀਂ ਕਰਦਾ ਉਹ ਤੁਹਾਡੀ ਇੱਜ਼ਤ ਵੀ ਨਹੀਂ ਕਰੇਗਾ ਕਿਉਂਕਿ ਤੁਸੀਂ ਵੀ ਤਾਂ ਉਸੇ ਮਾਂ ਦਾ ਅੰਸ਼ ਹੋ ਸੋ ਬਹੁਤ ਵਧੀਆ ਵਿਚਾਰ ਬਹੁਤ ਸੋਹਣੀ ਗੱਲ ਕਹੀ ਹੈ ਜਗਤਾਰ ਸਿੰਘ ਜੀ ਤੇ ਬਾਕੀ ਅੱਜ ਕੁੜੀ ਨੇ ਇੱਕ ਬੁਝਾਰਤ ਪਾਈ ਹੋਈ ਆ ਤੇ ਕੋਈ ਹਲੇ ਤੱਕ ਉਸ ਬੁਝਾਰਤ ਨੂੰ ਬੁੱਝ ਨਹੀਂ ਸਕਿਆ ਸੋ ਤਾਂ ਕਰਕੇ ਜੀ ਤੁਸੀਂ ਵੀ ਜੇ ਥੋੜਾ ਜਿਹਾ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਆ ਬਾਹਰ ਦਾ ਜੀ ਸੱਤੇ ਉੱਪਰ ਦੁੱਕਾ ਬੈਠਾ ਦੁੱਕੇ ਨੂੰ ਸਪੀਨ ਜਾਂ ਪੈ ਗਈ ਬੁੜੀ ਦੀ ਝੌਂਪੜੀ ਜਾਂ ਹੋ ਗਏ ਦੋ ਕੇ ਤੀਨ। ਮੇਰੇ ਖਿਆਲ ਚ ਹੁਣ ਇੱਕ ਗਾਣਾ ਵੀ ਸੁਣ ਲਈਏ ਤੇ ਗਾਣੇ ਤੋਂ ਬਾਅਦ ਥੋੜੀ ਜਿਹੀ ਵੇਟ ਕਰ ਲੈਂਦੇ ਆ, ਕੀ ਪਤਾ ਹੁੰਦਾ ਕੋਈ ਦੱਸ ਹੀ ਦੇਵੇ ਆਂਸਰ, ਹਨਾ। ਗੱਲ ਅਟਕੀ ਹੋਈ ਆ ਵੈਸੇ ਨਰਵੈਲ ਸਿੰਘ ਨਵੀ ਜੀ ਨੇ ਜਿਹੜਾ ਜਵਾਬ ਆ ਉਹ ਬਿਲਕੁਲ ਕਾਫੀ ਹੱਦ ਤੱਕ ਦੱਸ ਚੁੱਕਿਆ, 90% ਦੱਸ ਚੁੱਕਿਆ ਜੀ, 10% ਰਹਿ ਗਿਆ। ਚੱਕਰ ਇਹ ਆ ਕਿ ਇਹਨਾਂ ਨੂੰ ਸਪੀਨ ਸਮਝ ਨਹੀਂ ਆਉਂਦੀ। ਜੇ ਇਹ ਸਪੀਨ ਸਮਝ ਗਏ ਕਿ ਸਪੀਨ ਕਿਹਨੂੰ ਕਹਿੰਦੇ ਆ, ਕੀ ਹੁੰਦੀ ਆ ਸਪੀਨ, ਤਾਂ ਇਹਨਾਂ ਦਾ ਜਿਹੜਾ ਜਵਾਬ ਆ ਉਹ ਬਿਲਕੁਲ ਸਹੀ ਹੋ ਜਾਣਾ ਵਾ। ਕੋਸ਼ਿਸ਼ ਕਰੋ ਕਿ ਤੁਸੀਂ ਸਪੀਨ ਦਾ ਮਤਲਬ ਆ ਜਿਹੜਾ ਸਮਝ ਸਕੋ ਕਿ ਸਪੀਨ ਕੀ ਹੁੰਦੀ ਆ। ਤੇ ਆਪਾਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੇ ਆ ਤੇ ਗਾਣੇ ਤੋਂ ਬਾਅਦ ਫਿਰ ਦੱਸ ਦਿੰਦੇ ਆ ਕਿ ਇਸ ਬਜ਼ਾਰੇ ਦਾ ਅਸਲੀ ਆਂਸਰ ਕੀ ਆ। ਚਲੋ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਜੰਗ ਵਰਤ ਹਰ ਤੰਗ ਸੋਹਣਿਆ ਲੜਨੀ ਪੈਣੀ ਆ, ਇਹ ਜ਼ਿੰਦਗੀ। ਚੜ੍ਹਦੇ ਸੂਰਜ ਢਲਦੇ ਵਿੱਚ।
ਜੀ ਦੋਸਤੋ, ਪ੍ਰੋਗਰਾਮ ਵੈਸੇ ਹੁਣ ਖਤਮ ਕਰਨ ਦਾ ਟਾਈਮ ਵੀ ਆ ਚੁੱਕਾ ਤੇ ਟਾਈਮ 10 ਵਜਣ ਵਾਲੀ ਆ ਜੀ, ਤੇ ਹੁਣ ਆਪਾਂ ਮੇਰੇ ਖਿਆਲ ਦੇ ਵਿੱਚ ਸਵਾਲ ਦਾ ਜਵਾਬ ਵੀ ਦੱਸ ਹੀ ਦਈਏ ਤੇ ਇੰਦਰ ਟਬਾਲੀ ਕੁਈਨਸਲੈਂਡ ਤੋਂ ਕਹਿ ਰਹੇ ਆ, ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਜਵਾਬ ਤਾਂ ਕਹਿੰਦੇ ਪਤਾ ਵਾ ਪਰ ਦੱਸਣ ਨੂੰ ਦਿਲ ਨਹੀਂ ਕਰਦਾ। ਵੈਸੇ ਇਹ ਵੀ ਬਹਾਨਾ ਵਧੀਆ ਹਨਾ, ਦੇਖ ਲੋ ਜੀ। ਫਿਰ ਉਹ ਕਹਿੰਦੇ ਹੁੰਦੇ ਆ ਨਾ ਕਿ ਦਿਲ ਕੀ ਮਾਨ ਬੈਠੇ ਕਾਸ਼ ਆਪਣੀ ਮਾਨ ਲਈ ਹੋਤੀ, ਤੋ ਹੁਣ ਦੇਖ ਲੋ ਦਿਲ ਦੀ ਮੰਨ ਰਹੇ ਹੋ, ਸਾਡੀ ਨੀ ਮੰਨ ਰਹੇ ਤੁਸੀਂ, ਮੰਨ ਜੋ ਚੰਗੇ ਰਹੋਗੇ ਦੱਸ ਦੋ ਜਵਾਬ। ਚਲੋ ਕੋਈ ਗੱਲ ਨੀ ਜੀ। ਤੇ ਨਰਵੈਰ ਸਿੰਘ ਨਵੀਂ ਜੀ ਫਿਰ ਕਹਿੰਦੇ ਕਹਿੰਦੇ ਕਿਤੇ ਮੋਰ ਦੇ ਮੂੰਹ ਵਿੱਚ ਸੱਪ ਤਾਂ ਨਹੀਂ? ਨਹੀਂ ਨਹੀਂ ਜੀ, ਮੋਰ ਦੇ ਮੂੰਹ ਚ ਸੱਪ ਨੀ, ਬਟ ਹੈ ਜਸਟ ਸਿਮੀਲਰ ਹੀ ਆ। ਚਲੋ ਕੋਈ ਗੱਲ ਨੀ ਜੀ, ਹੁਣ ਆਪਾਂ ਤੁਹਾਨੂੰ ਜਿਆਦਾ ਨੀ ਘੁਮਾਉਂਦੇ ਗੇ, ਬਹੁਤ ਕਸਰਤ ਹੋ ਗਈ ਅੱਜ ਦਿਮਾਗ ਦੀ, ਤੇ ਤੁਹਾਡੇ ਬਹਾਨਿਆਂ ਦਾ ਵੀ ਪਤਾ ਲੱਗ ਗਿਆ ਮੈਨੂੰ ਕਿ ਤੁਸੀਂ ਕਿੱਦਾਂ ਕਿੱਦਾਂ ਦੇ ਐਕਸਕਿਊਜ਼ ਬਣਾ ਸਕਦੇ ਹੋ। ਕੋਈ ਕਹਿੰਦਾ ਕਿ ਮੈਂ ਡਰਾਈਵ ਕਰਦਾ, ਤੇ ਕੋਈ ਕਹਿੰਦਾ ਵਾ ਕਿ ਜਵਾਬ ਦੇਣ ਨੂੰ ਜੀ ਨਹੀਂ ਕਰਦਾ, ਤੇ ਕੋਈ ਕਹਿੰਦਾ ਵਾ ਕਿ ਮੈਨੂੰ ਤਾਂ ਪਤਾ ਨੀ, ਕੋਈ ਕਹਿ ਰਿਹਾ ਵਾ ਕਿ ਮੈਂ ਤਿਆਰ ਹੋਣਾ ਜੀ ਟਾਈਮ ਨੀ ਹੈਗਾ ਜਵਾਬ ਦੱਸਣ ਦਾ। ਕਿਆ ਬਾਤ ਆ ਹਨਾ, ਕਿੰਨੇ ਹਸੀਨ ਜੇ ਬਹਾਨੇ ਬਣਾਏ ਆ ਤੁਸੀਂ ਸਾਰਿਆਂ ਨੇ। ਚਲੋ ਕੋਈ ਗੱਲ ਨੀ ਜੀ, ਫਿਰ ਹੁਣ ਮੈਂ ਤਾਂ ਤੁਹਾਨੂੰ ਜਵਾਬ ਜ਼ਰੂਰ ਦੱਸ ਕੇ ਜਾਊਂਗੀ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਸਾਰਾ ਵੀਕਐਂਡ ਫਿਰ ਸੋਚਦੇ ਹੀ ਰਹੋ ਤੇ ਐਵੇਂ ਤੁਹਾਡਾ ਵੀਕਐਂਡ ਵੀ ਖਰਾਬ ਹੋਊਗਾ। ਸੋ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਚੌਕੇ ਉੱਪਰ ਦੁੱਕਾ ਬੈਠਾ, ਦੁੱਕੇ ਮੂੰਹ ਸਪੀਨ। ਸਪੀਨ ਕਹਿੰਦੇ ਆ ਨਵੀ ਜੀ ਡੱਡੀ ਨੂੰ। ਇੰਡੀਆ ਦੇ ਵਿੱਚ ਤੁਸੀਂ ਦੇਖਿਆ ਨਾ ਰਾਤ ਨੂੰ ਘਰਾਂ ਦੇ ਵਿੱਚ ਸਪੈਸ਼ਲੀ ਜਦੋਂ ਮੀਂਹ ਜ਼ਿਆਦਾ ਪੈ ਜਾਂਦਾ, ਨਿੱਕੀਆਂ ਨਿੱਕੀਆਂ ਡੱਡੀਆਂ ਨਿਕਲ ਆਉਂਦੀਆਂ, ਤੇ ਡੱਡੀਆਂ ਨੂੰ ਖਾਂਦਾ ਕੌਣ ਆ ਜੀ? ਬਗਲਾ। ਸੋ ਮੇਰੇ ਖਿਆਲ ਜਵਾਬ ਦਰੁਸਤ ਪਤਾ ਲੱਗ ਗਿਆ ਹੋਊਗਾ ਜੀ। ਮੱਝ ਦੇ ਉੱਪਰ ਬਗਲਾ ਬੈਠਾ ਵਾ, ਮੱਝ ਚਾਰ ਪੈਰਾਂ ਵਾਲੀ ਤੇ ਬਗਲਾ ਦੋ ਪੈਰਾਂ ਵਾਲਾ ਜਿਹੜਾ ਕਿ ਉਹਦੇ ਉੱਪਰ ਬੈਠਾ ਵਾ, ਤੇ ਉਹਦੇ ਮੂੰਹ ਚ ਜਿਹੜੀ ਸਪੀਨ ਮੀਨਸ ਕਿ ਉਹਦੇ ਮੂੰਹ ਚ ਡੱਡੀ ਆ, ਠੀਕ ਆ ਜੀ। ਜਾਂ ਤਾਂ ਉਹਨੂੰ ਖਾ ਲੂਗਾ ਤੇ ਜਾਂ ਉਹਨੂੰ ਛੱਡ ਦੂਗਾ, ਤੇ ਹੁਣ ਜੇਕਰ ਉਸਨੂੰ ਉਸਦੀ ਜਿਹੜੀ ਬੁਝਾਰਤ ਆ ਉਹ ਆਦਮੀ ਦੀ ਬੁਝਾਰਤ ਆ, ਜੇ ਤਾਂ ਜਿਹੜੀ ਉਹ ਰਾਜਕੁਮਾਰੀ ਆ ਬੁੱਝ ਲੈਂਦੀ ਆ, ਫਿਰ ਤਾਂ ਉਹ ਦੋ ਤੋਂ ਤਿੰਨ ਹੋ ਜਾਣਗੇ, ਮੀਨਸ ਕਿ ਉਹਨਾਂ ਦਾ ਵਿਆਹ ਹੋ ਜੂਗਾ ਸ਼ਰਤ ਦੇ ਅਕੋਰਡਿੰਗ। ਪਰ ਜੇ ਉਹ ਨਾ ਬੁੱਝ ਲੈਂਦੀ ਆ ਤਾਂ ਫਿਰ ਉਹਦਾ ਕਤਲ ਕਰਾ ਦੂਗੀ। ਤਾਂ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ, ਉਹਦੇ ਮਰਨ ਦੇ ਨਾਲ ਉਹਦੀ ਜਿਹੜੀ ਬੁੱਢੀ ਮਾਵਾਂ ਹੋ ਕੇ ਨਾ ਉਹ ਵੀ ਮਰ ਜੂਗੀ, ਤੇ ਜਿਹੜੀ ਉਹਨਾਂ ਦੀ ਝੌਂਪੜੀ ਆ ਉਹ ਖਤਮ ਹੋ ਜੂਗੀ। ਤੇ ਫਿਰ ਜੇ ਉਹ ਬੁਝਾਰਤ ਨਹੀਂ ਵੱਜਦੀ ਵਿਆਹ ਤੋਂ ਬਾਅਦ, ਉਹ ਦੋ ਜਾਣਿਆਂ ਤੋਂ ਮੁੰਡਾ ਤੇ ਉਸਦੀ ਮਾਂ ਤੇ ਤੀਸਰੀ ਉਹ ਰਾਜਕੁਮਾਰੀ। ਕਿਉਂ ਹੈ ਨਾ ਈਜ਼ੀ, ਬੜੀ ਹੀ ਈਜ਼ੀ ਸੀ, ਬਸ ਤੁਹਾਨੂੰ ਇੱਕ ਸਪੀਨ ਨੇ ਹੀ ਚੱਕਰਾਂ ਚ ਪਾਈ ਰੱਖਿਆ। ਸਪੀਨ ਕਹਿੰਦੇ ਆ ਜੀ ਡੱਡੀ ਨੂੰ। ਸੋ ਮੇਰੇ ਖਿਆਲ ਜਵਾਬ ਤੁਹਾਨੂੰ ਮਿਲ ਗਿਆ ਹੋਵੇਗਾ, ਤੇ ਹੁਣ ਮੇਰੇ ਵੀ ਜਾਣ ਦਾ ਟਾਈਮ ਹੋ ਚੁੱਕਾ ਵਾ ਜੀ, 10 ਵੱਜ ਚੁੱਕੇ ਆ, ਤੇ ਮੇਰੇ ਖਿਆਲ ਚ ਹੁਣ ਮੈਨੂੰ ਵੀ ਤੁਹਾਡੇ ਸਾਰਿਆਂ ਤੋਂ ਵਿਦਾ ਲੈਣੀ ਚਾਹੀਦੀ ਆ। ਤੇ ਬਾਕੀ ਜੀ ਕਹਿੰਦੇ ਹੁੰਦੇ ਆ ਨਾ ਕਿ ਸੂਰਜ ਤਲੀ ਤੇ ਰੱਖ ਕੇ ਮੈਂ ਜਿੱਥੇ ਉਡੀਕਿਆ, ਤੇਰੀ ਖਬਰ ਵੀ ਆਈ ਨਾ ਕਦੇ ਉਸੇ ਮੋੜ ਤੇ। ਪਰ ਮੈਂ ਤੁਹਾਨੂੰ ਆਪਣੀ ਖਬਰ ਦੇਣ ਦੇ ਲਈ ਅਗਲੇ ਹਫ਼ਤੇ ਜ਼ਰੂਰ ਆਉਂਗੀ, ਆਪਣੀ ਖਬਰ ਵੀ ਦਊਂਗੀ ਤੇ ਤੁਹਾਡੀ ਖਬਰ ਵੀ ਜ਼ਰੂਰ ਲਊਂਗੀ ਰਾਜੀ ਖੁਸ਼ੀ ਦੀ। ਤਦ ਤੱਕ ਦੇ ਲਈ ਤੁਸੀਂ ਇੰਜੋਏ ਕਰੋ ਜੀ ਵੀਕਐਂਡ, ਜਵਾਨੀਆਂ ਮਾਣੋ, ਹੱਸਦੇ ਵੱਸਦੇ ਰਹੋ, ਤੇ ਅਗਲੇ ਹਫ਼ਤੇ ਫਰਾਈਡੇ ਵਾਲੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸਿਡਨੀ ਸਮੇਂ ਮੁਤਾਬਕ 8 ਤੋਂ 10 ਫੇਰ ਲਾਵਾਂਗੇ ਰੌਣਕਾਂ। ਤੇ ਤੁਸੀਂ ਕਿਤੇ ਨਾ ਜਾਣਾ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਸੁਣੋ ਜੀ ਤਰ੍ਹਾਂ ਤਰ੍ਹਾਂ ਦੇ ਰੰਗ ਕੀ ਕਹਿੰਦੇ ਨੇ, ਕੁਝ ਖੁਸ਼ੀ ਦੇ ਤੇ ਕੁਝ ਗਮੀ ਦੇ, ਕੁਝ ਆਸਾਂ ਦੇ ਤੇ ਕੁਝ ਉਮੰਗਾਂ ਦੇ। ਸੋ ਮੈਨੂੰ ਦਿਓ ਇਜਾਜ਼ਤ, ਤਦ ਤੱਕ ਦੇ ਲਈ ਰੱਬ ਰਾਖਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। संपर्क नंबर 9878090001 9880 90001। वेबसाइट विजिट करो kularhospital.com।
कोशिशां सदा रहियां ने कि कुछ अजिहा करिए कि साडे अपणियां नूं सदा माण रहे। तुहाडे संग तुहाडे तों तुहाडे लई ही सदाए आवाज है। बहुत कुछ कर चुके हैं, बहुत कुछ करना अजे बाकी है। आओ इस काफले संग देव सानू सहयोग, तुहाडी हाजरी साडे लई मायने रख दिए। तन मन धन नाल इस प्रवास दे सारथी बनो दोस्तो। हरमन रेडियो तुहाडे सहयोग नूं हमेशा सलाम करेगा। इस दिल पंजाबी दी सुहानी आवाज पंजाबी नूं स्पॉन्सर करो। साडी वित्तीय मदद करन लई संपर्क करो accounts@harmanradio.com जां विजिट करो साडी वैबसाइट harmanradio.com।
टैक्स रिटर्न भरने ते अपने बिजनेस दे अकाउंट तैयार करन दी चिंता छड्डो। इह जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंट लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनॉन, मेलबोर्न। फोन नंबर 0387590629।
मोरिंडा मोटर्स साल पंचर ट्रकां कारां ते ट्रेलरां दी संपूर्ण तसल्लीबख्श मरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग, पेंटिंग ते रोडवर्थ दी सर्टिफिकेट दा वी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। टो सर्विस दा वी प्रबंध है। फोन करो सभी नूं, मोबाइल नंबर 0430179890। पता नोट करो, 15 ब्रुकलेन एवेन्यू, डैंडीनॉन, मेलबर्न। सानू कोटेशन भेजो, असी उस नूं भेंट करांगे। ऑस्ट्रेलिया पर्च इमिग्रेशन संबंधी अपने किसी भी किस्म के मसले या मदद लई याद रखो ज्योरिस ऑस्ट्रेलिया लॉयर्स नो। पेरेंट वीजा, पार्टनर या स्पाउस वीजा, एम्प्लॉयर स्पॉन्सरशिप, ईएमएस, लेबर एग्रीमेंट, आरएसएमएस, स्टूडेंट या होर भी किसी किस्म की प्रोफेशनल वीजा मदद या सलाह लई इजाज खान नूं तुरंत संपर्क करो। फोन नंबर 02-9687-4748 ते जा वेबसाइट विजिट करो jurisaustralia.com.au। ए ऑस्ट्रेलिया पर अपनी सेवावां दिंदे ने।
अपनी बिजनेस दी तरक्की लई तुसी वी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देन लई जां किसी भी पसंदीदा प्रोग्राम नूं स्पॉन्सर करन लई संपर्क करो ऋषि गुलाटी नूं, जां ईमेल करो accounts@harmanradio.com जां harmanradio.com ते एडवर्टाइजमेंट सेक्शन विजिट करो।
दिन दे तीजे पहर शाह वेले च तुहाडा स्वागत है। हरमन परिवार सुनते रहो हरमन रेडियो ऑस्ट्रेलिया, दिल पंजाबी, जज्बात पंजाबी। वधेरे जानकारी दे लई विजिट करो साडा फेसबुक पेज facebook.com/harmanradioaustralia।
ਪਾਸ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਕਵਿਤਾ ਦੁਖਾਂਤ ਵੀ